ਮੁੜਕਿਆਂ ਵਾਂਗੇ ਦਿਨ ਚੁਰੇ ਹਾਂ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਤਿਉਂ ਤਿਉਂ ਪੋਲੇ ਹੋ ਗਏ ਆ ਤੇਰੇ ਇਸ਼ਕ ਨੇ ਜਿਉਂ ਜਿਉਂ ਗੁੰਨੇ ਆ ਤਿਉਂ ਤਿਉਂ ਪੋਲੇ ਹੋ ਗਏ ਆ ਤੇਰੇ ਇਸ਼ਕ ਨੇ ਜਿਉਂ ਜਿਉਂ ਗੁੰਨੇ ਆ ਖੁਦ ਨੂੰ ਵੀ ਸੋਹਣੇ ਲੱਗਦੇ ਆ ਜਦ ਤੇਰੇ ਨੇੜੇ ਹੁੰਨੇ ਆ ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਸਵਾਗਤ ਆ ਅੱਜ ਦੀ ਇਸ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਮੈਂ ਵੀ ਹਾਜ਼ਰਾਂ ਸੀ ਲੈ ਕੇ ਅੱਜ ਦੀ ਇਸ ਸਵੇਰ ਨੂੰ ਹਰ ਮੈਂ ਰੇਡੀਓ ਦੇ ਸੰਗ ਪ੍ਰੋਗਰਾਮ ਲਹਿਰਾਂ ਦੇ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਹਾਂ ਬਹੁਤ ਹੀ ਸਵਾਗਤ ਆ ਜੀ ਹਰਮਾ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸੋ ਵੀਕ ਆ ਜੀ ਖਤਮ ਹੋ ਗਿਆ ਤੇ ਅਖੀਰਲਾ ਦਿਨ ਵੀਕਐਂਡ ਸ਼ੁਰੂ ਹੋ ਜਾਣਾ ਫਰਾਈਡੇ ਤਾਂ ਵੈਸੇ ਵੀ ਸਾਰਿਆਂ ਨੂੰ ਬੜਾ ਇੰਤਜ਼ਾਰ ਰਹਿੰਦਾ ਹੋਏਗਾ ਕਿਉਂਕਿ ਅਗਲੇ 2 ਦਿਨ ਛੁੱਟੀ ਦੇ ਹੁੰਦੇ ਆ ਤੇ ਕੁਛ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਕਿੱਦਾਂ ਗੁਜ਼ਰ ਜਾਂਦੇ ਆ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਤੇ ਲਓ ਜੀ ਫਿਰ ਅੱਜ ਦੀ ਸਵੇਰ ਦੀ ਸ਼ੁਰੂਆਤ ਕਰਦੇ ਆ ਟਾਈਮ ਤੋਂ ਟਾਈਮ ਤੇ ਦਿਨ ਤੇ ਤਰੀਕ ਤੋਂ ਸੋ ਟਾਈਮ ਆਪਣੇ ਚਾਲੇ ਚੱਲਦਾ ਰਹਿੰਦਾ ਵਾ ਨਾ ਸੋ ਟਾਈਮ ਹੋ ਚੁੱਕਾ ਸੀ 8:01 ਦੀ ਤੇ ਤਰੀਕ 8 June 2018 ਸਾਲ ਚੱਲ ਰਿਹਾ ਤੇ ਦੇਣਾ ਜੀ ਅੱਜ ਸ਼ੁੱਕਰਵਾਰ ਤੇ ਹੋਰ ਸੁਣਾਓ ਜੀ ਕਿੱਦਾਂ ਤੁਹਾਡੇ ਸ਼ਹਿਰਾਂ ਦਾ ਮੌਸਮ ਤੇ ਸਾਡੇ ਸ਼ਹਿਰ ਦੇ ਮੌਸਮ ਦੀ ਗੱਲ ਕਰੀਏ ਜੀ ਜਾਣੀ ਕਿ ਪ੍ਰਿਸਬਨ ਦੀ ਪਿਛਲੇ 2 ਦਿਨ ਤਾਂ ਬਾਰਿਸ਼ ਹੁੰਦੀ ਰਹੀ ਹੈ ਵਿੱਚੋਂ ਵਿੱਚ ਧੁੱਪ ਨਿਕਲ ਆਉਂਦੀ ਸੀ ਤੇ ਨਾਲ ਹੀ ਬਾਰਿਸ਼ ਵੀ ਖੂਬ ਵਧੀਆ ਸੀ ਆਨੰਦ ਮਾਣਿਆ ਸੀ ਬਾਰਿਸ਼ ਦਾ ਤੇ ਅੱਜ ਹੁਣ ਤਾਂ ਧੁੱਪ ਨਿਕਲੀ ਹੋਈ ਆ ਪਰ ਬੱਦਲਵਾਈ ਦਾ ਜਿਹੜਾ ਸਿਲਸਿਲਾ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਵਾ ਸੋ ਚਲੋ ਜੀ ਤੁਸੀਂ ਦੱਸਿਓ ਕਿ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਫਿਰ ਬੱਦਲ ਮੰਡਰਾਉਂਦੇ ਆ ਨਾ ਅਸਮਾਨ ਦੇ ਉੱਪਰ ਪਾਉਂਦੇ ਆ ਨਾ ਭੁਲੇਖਾ ਸੌਣ ਦੇ ਮਹੀਨੇ ਦਾ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਤੇ ਸਰਬਜੀਤ ਭਾਜੀ ਜਿਹੜੇ ਕਿ ਏਡੇ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੀ ਬਾਗਡੋਰ ਆਪਣੇ ਹੱਥੇ ਰੱਖਦੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜੀ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਇਸ ਸਵੇਰ ਦੇ ਵਿੱਚ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਕਹਿੰਦੇ ਆ ਨਾ ਕਿ ਕੋਈ ਵੀ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸ ਰੱਬ ਦਾ ਨਾਂ ਲਿਆ ਜਾਵੇ ਤਾਂ ਦਿਨ ਦੀ ਸ਼ੁਰੂਆਤ ਬਹੁਤ ਹੀ ਵਧੀਆ ਹੁੰਦੀ ਹੈ ਸਾਰਾ ਦਿਨ ਬੜਾ ਵਧੀਆ ਨਿਕਲਦਾ ਵਾ ਤੇ ਲਓ ਫਿਰ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਮੈਂ ਮਿਲਦੀ ਹਾਂ ਦੱਸਦੇ ਹਾਂ ਜੀ ਤੁਹਾਨੂੰ ਕਿ ਤੁਸੀਂ ਸਾਡੇ ਨਾਲ ਰਾਬਤਾ ਕਿਵੇਂ ਕਾਇਮ ਕਰ ਸਕਦੇ ਹੋ ਤੇ ਕਿੱਦਾਂ ਆਪਣੇ ਦਿਲ ਦੀਆਂ ਗੱਲਾਂ ਭੇਜ ਸਕਦੇ ਹੋ ਤੇ ਕਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਮੂਲੀਅਤ ਵੀ ਕਰ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੇ ਨਾਲ ਨਾਲ ਥੋੜੇ ਜਿਹੇ ਜੋਕ ਤੇ ਥੋੜੀ ਜਿਹੀਆਂ ਸਾਡੀਆਂ ਬੁਝਾਰਤਾਂ ਦੇ ਜਵਾਬ ਵੀ ਭੇਜ ਸਕਦੇ ਹੋ ਪਰ ਫਿਲਹਾਲ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ
ਹਰ ਸਾਈਕਲ ਦਾ ਟਾਇਰ ਪਾਟਾ ਰਹਿੰਦਾ ਸੀ ਪੁਰਾਣੇ ਮੇਰੇ ਸਾਈਕਲ ਦਾ ਟਾਇਰ ਪਾਟਾ ਰਹਿੰਦਾ ਸੀ ਕਈ ਵਾਰੀ ਨੰਗੇ ਪੈਰੀ ਤੁਰ ਜਾਣਾ ਪੈਂਦਾ ਸੀ ਅੱਜ ਸਾਨੂੰ ਦਿੱਤੀਆਂ ਨੇ ਮੋਟਰਾਂ ਤੇ ਗੱਡੀਆਂ ਅੱਜ ਸਾਨੂੰ ਦਿੱਤੀਆਂ ਨੇ ਮੋਟਰਾਂ ਤੇ ਗੱਡੀਆਂ ਇੱਥੋਂ ਤਾਈਂ ਜਹਾਜ਼ੀ ਵੀ ਚੜਾਉਣ ਵਾਲਾ ਤੂੰ ਮੇਰੇ ਹਰ ਦੁੱਖ ਨੂੰ ਮਿਟਾਉਣ ਵਾਲਾ ਤੂੰ ਭੁੱਲੇ ਜੇ ਭੁਲੇਖੇ ਬਰਸਾਤ ਹੋ ਪੈਂਦੀ ਸੀ ਭੁੱਲੇ ਜੇ ਭੁਲੇਖੇ ਬਰਸਾਤ ਹੋ ਪੈਂਦੀ ਸੀ ਤੇ ਤਿਪ ਤਿਪ ਕਰ ਸਾਡੀ ਛੱਤ ਚੋ ਪੈਂਦੀ ਸੀ ਕੱਚੇ ਵਿਹੜੇ ਹੋਇਆ ਰਹਿੰਦਾ ਨਿੱਤ ਸਾਡੇ ਗਾਰਾ ਸੀ ਖੁੱਲੀਆਂ ਚੋਂ ਮਹਿਲਾਂ ਚ ਬਿਠਾਉਣ ਵਾਲਾ ਤੂੰ ਤੇਰੀ ਦਇਆ ਮੇਰ ਨਾਲ ਮਿਲਿਆ ਏ ਸੁੱਖ ਸਾਨੂੰ ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ ਮਾਪੇ ਜਿੰਨਾ ਕਰ ਕਰ ਮਜ਼ਦੂਰੀਆਂ ਹਾਂ ਵਸਣ ਉਹ ਮਾਪੇ ਵਸਣ ਉਹ ਮਾਪੇ ਜਿੰਨਾ ਕਰ ਕਰ ਮਜ਼ਦੂਰੀਆਂ ਖੁਦ ਭੁੱਖੇ ਰਹਿ ਕੇ ਵੀ ਖੁਆਈਆਂ ਸਾਨੂੰ ਚੂਰੀਆਂ ਜਾਣਦਾ ਸੀ ਕੌਣ ਤੇਰੇ ਕੰਠ ਕਲੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਕੁਲਵੀਰ ਕੰਠ ਦੀ ਆਵਾਜ਼ ਦੇ ਵਿੱਚ ਤੇ ਮੇਰੇ ਖਿਆਲ 'ਚ ਤੁਸੀਂ ਗਾਣੇ ਦਾ ਖੂਬ ਇੰਜੋਏ ਕੀਤਾ ਹੋਏਗਾ ਤੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਤੁਹਾਨੂੰ ਪਹਿਲਾਂ ਹੀ ਦੱਸੀਏ ਜੀ ਆਪਣਾ ਤੇ ਤੁਹਾਡਾ ਸਾਥ ਜ਼ਿਆਦਾ ਟਾਈਮ ਦਾ ਨਹੀਂ ਹੋਊਗਾ ਕਿਉਂਕਿ ਘਰੇਲੂ ਥੋੜੇ ਜਿਹੇ ਰੁਝੇਵੇਂ ਆ ਸੀ ਜਿਹਦੇ ਕਰਕੇ ਥੋੜਾ ਜਿਹਾ ਛੇਤੀ ਪ੍ਰੋਗਰਾਮ ਦੇ ਵਿੱਚ ਜਾਣਾ ਪਏਗਾ ਪਰ ਨੈਕਸਟ ਵੀਕ ਆਪਾਂ ਬਿਲਕੁਲ ਜੀ ਪੂਰੀਆਂ ਗੱਲਾਂ ਕਰਾਂਗੇ ਤੇ ਬਿਲਕੁਲ ਹਾਸੇ ਠੱਠੇ ਵੀ ਪਾਵਾਂਗੇ ਤੇ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +91 7508 01 ਤੇ 4489 ਤੇ ਈਮੇਲ ਰਿਕੁਐਸਟ ਐਟ harmarradio.com ਤੇ ਜ਼ਰੂਰ ਤੁਸੀਂ ਸਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰੋ ਤੇ ਆਪਾਂ ਅੱਜ ਤੁਹਾਨੂੰ ਇੱਕ ਸਵਾਲ ਵੀ ਪੁੱਛਣਾ ਵਾ ਉਹ ਵੀ ਜ਼ਰੂਰ ਪੁੱਛਾਂਗੇ ਤੇ ਖਬਰਾਂ ਲਈ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਕੁਝ ਹੀ ਪਲਾਂ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਸਵਾਲ ਮੈਂ ਪੁੱਛਣਾ ਸੀ ਸੋ ਹੁਣੇ ਪੁੱਛ ਲੈਂਦੇ ਹਾਂ ਕਿਉਂਕਿ ਆਪਾਂ ਪ੍ਰੋਗਰਾਮ ਅਜੇ ਥੋੜਾ ਜਿਹਾ ਚਿਰ ਪਹਿਲਾਂ ਖਤਮ ਕਰ ਦੇਣਾ ਥੋੜਾ ਜਿਹਾ ਚਿਰ ਨਹੀਂ ਜਾਣੀ ਕਿ ਇੱਕ ਘੰਟਾ ਪਹਿਲਾਂ ਹੀ ਖਤਮ ਕਰ ਦੇਣਾ ਵਾ ਕਿਉਂਕਿ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਘਰੇਲੂ ਰਜੇਵੇਂ ਆ ਜਿੰਨਾ ਚਿਰ ਉਹ ਰਹਿੰਦੇ ਆ ਫਿਰ ਬੰਦੇ ਦਾ ਜਿਹੜਾ ਦਿਮਾਗ ਆ ਉਹ ਵੀ ਫਰੈਸ਼ ਨੀ ਹੁੰਦਾ ਹਨਾ। ਸੋ ਤਾਂ ਕਰਕੇ ਜੀ ਤੁਹਾਡੀ ਹੈਲਪ ਤਾਂ ਮੈਨੂੰ ਚਾਹੀਦੀ ਤਾਂ ਸੀ, ਪਰ ਚਲੋ ਕੋਈ ਗੱਲ ਨੀ, ਮੈਂ ਮੈਨੇਜ ਕਰ ਲੂੰਗੀ ਕਿਉਂਕਿ ਵੀਕਐਂਡ ਆ, ਕੋਈ ਵੀ ਵਿਹਲਾ ਨੀ ਹੋਊਗਾ। ਤੇ ਸਵਾਲ ਆ ਜੀ ਮੇਰਾ, ਤਾਰਾ ਮੀਰਾ ਤੇ ਸਰੋਂ ਇੱਕੋ ਫਸਲਾਂ ਨੇ ਜਾਂ ਅਲੱਗ ਅਲੱਗ ਨੇ? ਸੋ ਸਵਾਲ ਬੜਾ ਹੀ ਸੌਖਾ ਵਾ, ਦੱਸ ਦਿਓ ਜੀ। ਜਿਨ੍ਹਾਂ ਨੇ ਖੇਤੀਬਾੜੀ ਦਾ ਕੰਮ ਕੀਤਾ ਵਾ ਉਹਨਾਂ ਨੂੰ ਤਾਂ ਈਜ਼ੀਲੀ ਆਰਾਮ ਨਾਲ ਹੀ ਪਤਾ ਲੱਗ ਜਾਣਾ ਕਿ ਤਾਰਾ ਮੀਰਾ ਤੇ ਸਰੋਂ ਇੱਕੋ ਫਸਲਾਂ ਨੇ ਕਿ ਅਲੱਗ ਅਲੱਗ ਨੇ। ਸੋ ਜਵਾਬ ਜ਼ਰੂਰ ਭੇਜਿਓ, ਕਿਉਂਕਿ ਬਜ਼ਾਰਤ ਦਾ ਫਿਰ ਦੇਖਾਂਗੇ ਕੀ ਹਿਸਾਬ ਕਿਤਾਬ ਬਣਦਾ ਵਾ ਹਨਾ। ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ, ਪਰ ਫਿਲਹਾਲ ਕਹਿੰਦੇ ਹੁੰਦੇ ਹਨਾ, ਇੱਕ ਨਾ ਤੁਹਾਨੂੰ ਚੁਟਕਲਾ ਸੁਣਾਉਣੀ ਆ। ਕੱਲ ਮੈਂ ਵੀ ਪੜ੍ਹ ਰਹੀ ਸੀਗੀ ਉੱਥੇ ਫੇਸਬੁੱਕ ਤੋਂ ਹੀ ਆ, ਵੈਸੇ ਫੇਸਬੁੱਕ ਤੋਂ ਕਾਫੀ ਕੁਛ ਨੌਲੇਜ ਵੀ ਬੜੀ ਮਿਲਦੀ ਆ ਤੇ ਪਰ ਹਾਸੇ ਵੀ ਬੜੇ ਪਾਉਂਦੇ ਆ। ਕਹਿੰਦੇ ਨਾ ਇੱਕ ਵਾਰੀ ਨਾ ਇੱਕ ਬੰਦਾ, ਕਿਉਂਕਿ ਇਲੈਕਸ਼ਨ ਆ ਰਹੀਆਂ ਨੇ, ਸੋ ਮੈਂ ਸੋਚਿਆ ਚਲੋ ਕੋਈ ਗੱਲ ਨੀ ਆਪਾਂ ਵੀ ਤਦੇ ਗੱਲਬਾਤ ਕਰਦੇ ਰਹੀਏ, ਕਿਉਂਕਿ ਹੁਣੇ ਤੋਂ ਚੱਲਣਾ ਵਾ ਇਲੈਕਸ਼ਨ ਦਾ ਕੰਮ ਤੇ 2019 ਤੱਕ ਜਾ ਕੇ ਮਸਾਂ ਕੰਪਲੀਟ ਹੋਣਾ ਵਾ। ਫੇਸਬੁੱਕ ਤੇ ਵੀ ਬੜੇ ਜੱਦੋ ਜਹਿਦ ਹੋਣੀਆਂ, ਸਾਰੇ ਆਪੋ ਆਪਣੀ ਹਨਾ ਬੜੀਆਂ ਤਿਆਰੀਆਂ ਸ਼ਿਆਰੀਆਂ ਦੇ ਨਾਲ ਹੁਣ ਬੈਠੇ ਆ ਕਿ ਕਿਹੜੇ ਬੰਦੇ ਨੂੰ ਕਿੱਦਾਂ ਕਿਹੜੀਆਂ ਕਿਹੜੀਆਂ ਗੱਲਾਂ ਕਿਵੇਂ ਕਿਵੇਂ ਸੁਣਾਉਣੀਆਂ ਨੇ। ਸੋ ਕਹਿੰਦੇ ਨਾ ਇੱਕ ਬੰਦਾ ਵੋਟ ਪਾ ਕੇ ਵਾਪਸ ਆ ਰਿਹਾ ਸੀ ਤਾਂ ਉਸਨੇ ਪੋਲਿੰਗ ਏਜੰਟ ਨੂੰ ਪੁੱਛਿਆ, ਕਹਿੰਦਾ ਮੇਰੀ ਘਰ ਵਾਲੀ ਵੋਟ ਪਾ ਗਈ ਭਲਾ? ਤੇ ਏਜੰਟ ਉਹਨੂੰ ਕਹਿੰਦਾ ਅੱਛਾ, ਕਹਿੰਦਾ ਨਾਮ ਕੀ ਆ? ਹਨਾ ਉਹਨੇ ਨਾਮ ਦੱਸਿਆ ਤਾਂ ਉਹਨੇ ਲਿਸਟ ਚੈੱਕ ਕਰਕੇ ਕਹਿੰਦਾ ਹਾਂ ਪਾ ਗਈ। ਉਹ ਕਹਿੰਦਾ ਉਹ ਆਦਮੀ ਬੇਚਾਰਾ ਨਾ ਬੜਾ ਹੀ ਉਦਾਸ ਹੋ ਜਾਂਦਾ ਤੇ ਜਿਹੜਾ ਏਜੰਟ ਹੁੰਦਾ ਕਹਿੰਦਾ ਤੂੰ ਉਦਾਸ ਕਾਹਤੋਂ ਹੋ ਗਿਆ, ਵੀ ਕੀ ਗੱਲ ਹੋ ਗਈ? ਉਹ ਬੜੇ ਭਰੇ ਮਨ ਨਾਲ ਕਹਿੰਦਾ ਜਲਦੀ ਆਉਂਦਾ ਤਾਂ ਸ਼ਾਇਦ ਮਿਲ ਹੀ ਜਾਂਦੀ। ਤੇ ਉਹ ਜਿਹੜਾ ਏਜੰਟ ਹੁੰਦਾ ਪੋਲਿੰਗ ਬੈਠਾ ਹੁੰਦਾ ਉੱਥੇ, ਉਹ ਬੜਾ ਹੈਰਾਨ ਹੁੰਦਾ। ਉਹ ਕਹਿੰਦਾ ਵੀ ਜਾਂ ਤਾਂ ਸ਼ਾਇਦ ਇਹ ਅੱਡੋ ਅੱਡ ਰਹਿੰਦੇ ਆ ਨਾ, ਇਹਨਾਂ ਦਾ ਡਿਵੋਰਸ ਹੋਇਆ ਹੋਊਗਾ ਜਾਂ ਕੁਛ ਵੀ ਏਦਾਂ ਦੀ ਗੱਲ। ਤੇ ਉਹ ਤੋਂ ਰਹਿ ਨੀ ਹੁੰਦਾ, ਪਹਿਲਾਂ ਤੋਂ ਚੁੱਪ ਕਰਦਾ ਪਰ ਉਹ ਤੋਂ ਰਹਿ ਨੀ ਹੁੰਦਾ ਗਾ। ਤੇ ਉਹ ਪੁੱਛ ਹੀ ਲੈਂਦਾ ਵਾ, ਤੇ ਉਹ ਜਦੋਂ ਪੁੱਛ ਲੈਂਦਾ ਉਹ ਕਹਿੰਦਾ ਵੀ ਇਹੋ ਜਿਹੀ ਕੀ ਗੱਲ ਹੋ ਗਈ ਹਨਾ। ਤੇ ਉਹ ਕਹਿੰਦਾ ਆ ਵੀ ਉਹ ਮੇਰੀ ਘਰ ਵਾਲੀ ਨੂੰ ਕਹਿੰਦਾ ਮਰੀ ਹੋਈ ਨੂੰ ਤਾਂ 8-9 ਸਾਲ ਹੋ ਗਿਆ, ਕਹਿੰਦਾ ਪਰ ਜਦੋਂ ਇਲੈਕਸ਼ਨ ਆਉਂਦੇ ਆ ਪਰ ਉਹ ਵੋਟ ਆ ਜਿਹੜੀ ਉਹ ਹਰ ਵਾਰੀ ਪਾਉਣ ਆਉਂਦੀ ਆ। ਸੋ ਬੰਦਾ ਬੜਾ ਹੈਰਾਨ ਹੁੰਦਾ। ਸੋ ਏਦਾਂ ਦਾ ਤਾਣਾ ਬਾਣਾ ਜੀ ਸਾਡੇ ਸਿਸਟਮ ਦਾ ਉੱਥੋਂ ਦਾ ਵੀ ਆ ਕਿ ਮਰੇ ਹੋਏ ਬੰਦੇ ਵੀ ਵੋਟ ਕਿਸੇ ਨਾ ਕਿਸੇ ਤੋਂ ਪਵਾ ਹੀ ਦਿੰਦੇ ਆ। ਤੇ ਤੁਸੀਂ ਜ਼ਰੂਰ ਦੱਸਿਓ, ਲਓ ਜੀ ਫਿਰ ਤੁਸੀਂ ਸੁਣੋ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਮੈਂ ਮਿਲਦੀ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ।
ਕਿਵੇਂ ਖਿੜੂਗੀ ਬਹਾਰ ਵੇ ਠੰਡੀ ਹਵਾ ਦਊ ਰੂਪ ਜੱਟੀ ਦਾ ਨਿਖਾਰ ਵੇ ਚਾਰੇ ਪੱਤ ਵੇਖੀ ਕਿਵੇਂ ਖਿੜੂਗੀ ਬਹਾਰ ਵੇ ਹੀਰ ਕੰਨੇ ਚੂਪਦੀ ਵਖਾ ਦੇ ਹਾਣੀਆਂ ਨਹਿਰੋਂ ਪਾਰ ਪੰਗਲਾ ਕੂਆ ਦੇ ਹਾਣੀਆਂ ਵੇ ਨਹਿਰੋਂ ਪਾਰ ਪੰਗਲਾ ਕੂਆ ਦੇ ਹਾਣੀਆਂ ਚੱਲ ਨਾਰੋ ਪਾਰ ਪਿੰਡ ਮਾਜਰੀ ਦੇ ਮੀਤ ਵੇ ਕੱਲੀ ਵੇਖ ਕੰਧ ਤੋਂ ਦੀ ਤਾਰ ਦੇ ਸ਼ਰੀਕ ਵੇ ਚੱਲ ਨਾਰੋ ਪਾਰ ਪਿੰਡ ਮਾਜਰੀ ਦੇ ਮੀਤ ਵੇ ਕੱਚਾ ਜਿਹਾ ਕੋਠੜਾ ਏ ਠਾ ਦੇ ਹਾਣੀਆਂ ਨਾਰੋ ਪਾਰ ਮੰਗਲਾ ਕੂਆ ਦੇ ਹਾਣੀਆਂ ਵੇ ਨਾਰੋ ਪਾਰ ਮੰਗਲਾ ਕੂਆ ਦੇ ਹਾਣੀਆਂ ਵੇ ਨਾਰੋ ਪਾਰ ਮੰਗਲਾ ਕੂਆ ਦੇ ਹਾਣੀਆਂ ਵੇ ਨਾਰੋ ਪਾਰ
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਦੋਸਤੋ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਲਓ ਜੀ ਫਿਰ ਖਬਰਾਂ ਬਾਰੇ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਆਪਾਂ ਤੇ ਗੱਲਬਾਤ ਕਰ ਲਈ ਮਿੰਟੂ ਬਰਾੜ ਦੀ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਾਮਿਲ ਹੋ ਚੁੱਕੇ ਸੀ ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਕਹਿੰਦੇ ਨਿੱਕੀ ਜੀ ਆਇਆਂ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਵੇਗਾ ਜੀ
ਬਿਲਕੁਲ ਜੀ ਸਾਡੇ ਤਾਂ ਦਿਨ ਬ੍ਰਿਸਬਨ ਦੇ ਵਿੱਚ ਤਾਂ ਬੜਾ ਖੂਬਸੂਰਤ ਹੈ ਕਿਤੇ ਧੁੱਪ ਨਿਕਲ ਆਉਂਦੀ ਹੈ ਤੇ ਕਿਤੇ ਕਿਤੇ ਛਾਂ ਹੋ ਜਾਂਦੀ ਹੈ ਸੋ ਜਾਣੀ ਕਿ ਬੱਦਲਾਂ ਦੀ ਜਿਹੜੀ ਬੱਦਲ ਚਾਲ ਹੈ ਨਾ ਉਸੇ ਤਰ੍ਹਾਂ ਹੀ ਚੱਲ ਰਹੀ ਆ ਸੋ ਤੁਹਾਡੇ ਇੱਥੋਂ ਦਾ ਮੌਸਮ ਕੀ ਕਹਿੰਦਾ ਜੀ
ਮੌਸਮ ਦੇਖੋ ਇਸ ਟਾਈਮ ਮੈਂ ਵੀ ਜਿਹੜਾ ਗ੍ਰਿਫਤ ਦੇ ਲਾਗੇ ਪਹੁੰਚਿਆ ਹੋਇਆ ਤੇ ਗ੍ਰਿਫਤ ਦੇ ਲਾਗੇ ਅੱਜ ਬੱਦਲਬਾਈ ਬਣੀ ਹੋਈ ਆ ਤੇ ਕਹਿ ਸਕਦੇ ਹਾਂ ਵੀ ਧੁੱਪ ਦਾ ਹਜੇ ਤੱਕ ਤਾਂ ਕਿਤੇ ਨਾਮੋ ਨਿਸ਼ਾਨ ਨੀ ਪਰ ਆਉਣ ਵਾਲੇ ਦੋ ਦਿਨ ਦੇਖਦੇ ਹਾਂ ਵੀ ਮੌਸਮ ਕਿਹੋ ਜਿਹਾ ਰਹਿੰਦਾ ਕਿਉਂਕਿ ਗ੍ਰਿਫਤ ਟੂਰਨਾਮੈਂਟ ਇਸ ਵਾਰ ਬਹੁਤ ਵੱਡਾ ਜਿਹੜਾ ਮੇਲੇ ਦਾ ਰੂਪ ਧਾਰਨ ਕਰਨ ਜਾ ਰਿਹਾ ਸੋ ਉਮੀਦ ਕਰ ਸਕਦੇ ਹਾਂ ਵੀ ਮੌਸਮ ਬਹੁਤ ਵਧੀਆ ਰਹੂਗਾ
ਬਹੁਤ ਵਧੀਆ ਗੱਲ ਹੈ ਜੀ ਚਲੋ ਗ੍ਰਿਫਤ ਦੀਆਂ ਗੇਮਾਂ ਜਾਣੀ ਕਿ ਸ਼ਹੀਦੀ ਜੋ ਟੂਰਨਾਮੈਂਟ ਆ ਜਿਹੜਾ ਤੇ ਹੁਣ ਵੀਕਐਂਡ ਦੇ ਵਿੱਚ ਸਾਰੇ ਇੰਜੋਏ ਕਰ ਰਹੇ ਹੋਣਗੇ ਤੇ ਉੱਥੇ ਪਹੁੰਚਣ ਦੇ ਕੁਝ ਕੁ ਲੋਕ ਤਾਂ ਪਹੁੰਚ ਗਏ ਹੋਣਗੇ ਤੇ ਕੁਝ ਕੁ ਹਜੇ ਰਸਤੇ ਦੇ ਵਿੱਚ ਹੋਣਗੇ ਜਾਂ ਕੁਝ ਹਜੇ ਪਲੈਨ ਹੀ ਬਣਾ ਰਹੇ ਹੋਣਗੇ ਜਾਣ ਦਾ ਸੋ ਵਧੀਆ ਗੱਲ ਹੈ ਜੀ ਸੋ ਖਬਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਕਿਉਂ ਨਾ ਥੋੜੀ ਜਿਹੀ ਗੱਲਬਾਤ ਆਪਾਂ ਇਸ ਸ਼ਹੀਦੀ ਮੇਲੇ ਤੇ ਕਰ ਲਈਏ ਜੀ
ਬਿਲਕੁਲ ਜੀ ਬਿਲਕੁਲ
ਜੀ ਸੋ ਇਸ ਦਾ ਕੀ ਪਿਛੋਕੜ ਆ ਤੇ ਕਿਹੜੀਆਂ ਕਿਹੜੀਆਂ ਗੇਮਸ ਆ ਜਾਣੀ ਕਿ ਜਿੱਦਾਂ ਕਿ ਬਹੁਤ ਵੱਡਾ ਜਾਣੀ ਇਹਦੇ ਲਈ ਵੀ ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ ਤੇ ਕਰ ਰਹੇ ਆ ਸੋ ਉਸਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ
ਦੇਖੋ ਤਕਰੀਬਨ 22 ਸਾਲ ਪੁਰਾਣਾ ਹੋ ਗਿਆ ਜੀ, ਇਸ ਵਾਰ 22ਵਾਂ ਟੂਰਨਾਮੈਂਟ ਆ ਤੇ ਜਿਹੜੀ ਸਿੱਖ ਇਤਿਹਾਸ ਦੇ ਲਸਾਨੀ ਸ਼ਹੀਦਾਂ ਦੀ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋ ਕੇ ਤੇ ਹੁਣ ਤੱਕ ਜੋ ਵੀ ਸ਼ਹੀਦੀਆਂ ਦੇ ਜਾਮ ਪੀਤੇ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਟੂਰਨਾਮੈਂਟ ਜਿਹੜਾ ਕਰਵਾਇਆ ਜਾਂਦਾ ਤੇ ਇਹਦੀ ਖਾਸੀਅਤ ਇਹ ਹੈ ਵੀ ਇਹ ਪੇਂਡੂ ਏਰੀਏ ਚ ਆ ਜੀ, ਇੱਕੋ ਪਿੰਡ ਵੰਨੀਓ ਕਰਵਾਇਆ ਜਾਂਦਾ, ਕੁਝ ਇੱਕ ਫੈਮਿਲੀਆਂ ਰਲ ਕੇ ਇਹਨੂੰ ਕਰਵਾਉਂਦੀਆਂ ਤੇ ਹਰ ਸਾਲ ਹੁੰਦਾ ਜਾਨੀ ਕਿ ਐਨੂਅਲ ਫੰਕਸ਼ਨ ਆ ਤੇ ਜਦੋਂ ਵੀ ਜਿਹੜਾ ਜੂਨ ਮਹੀਨੇ ਦੇ ਵਿੱਚ ਲੌਂਗ ਵੀਕਐਂਡ ਆਉਂਦਾ ਮਹਾਰਾਣੀ ਦੇ ਜਨਮ ਦਿਨ ਵਾਲਾ ਤੇ ਉਸਦੇ ਟਾਈਮ ਤੇ ਮਨਾਇਆ ਜਾਂਦਾ। ਸੋ ਇਸ ਵਾਰ ਫੇਰ ਇਹ ਜਿਵੇਂ ਕੱਲ ਤੇ ਪਰਸੋਂ ਕਹਿ ਸਕਦੇ 9 ਤੇ 10 ਜੂਨ ਨੂੰ ਆ ਤੇ ਇਹਦੇ ਵਿੱਚ ਕਬੱਡੀ, ਸੋਕਰ, ਹੁਣ ਸ਼ਾਇਦ ਅਗਲੇ ਸਾਲਾਂ ਤੋਂ ਹਾਕੀ ਵੀ ਆ ਜੇ ਤੇ ਹੌਲੀ ਹੌਲੀ ਇਹਦੀ ਵਿਸ਼ਾਲਤਾ ਜਿਹੜੀ ਵੱਧਦੀ ਜਾਂਦੀ ਆ, ਰੱਸਾ ਕਸੀ, ਮਿਊਜ਼ੀਕਲ ਚੇਅਰ ਤੇ ਨਾਲ ਨਾਲ ਜਿਹੜੀ ਸਭ ਤੋਂ ਵੱਧ ਜਿਹੜੀ ਇਹਦੀ ਮਸ਼ਹੂਰੀ ਜਾਂ ਬਿਊਟੀ ਜਾਂ ਕਹਿ ਸਕਦੇ ਇਹਦੀ ਇੱਕ ਪ੍ਰਾਪਤੀ ਆ ਉਹ ਹੈ ਜੀ ਪ੍ਰਾਹੁਣਚਾਰੀ, ਮੇਜ਼ਬਾਨੀ। ਮੇਜ਼ਬਾਨੀ ਤੇ ਪ੍ਰਾਹੁਣਚਾਰੀ ਬਹੁਤ ਜ਼ਬਰਦਸਤ ਇੱਥੇ ਇੱਕ ਪੇਂਡੂ ਸਟਾਈਲ ਦੇ ਵਿੱਚ ਕੀਤੀ ਜਾਂਦੀ ਆ ਤੇ ਹੁਣ ਜਿਵੇਂ ਜਿਵੇਂ ਮੇਲਾ ਵੱਧਦਾ ਜਾ ਰਿਹਾ ਤੇ ਹੁਣ ਬਾਹਰੋਂ ਵੀ ਬਹੁਤ ਸਾਰੀਆਂ ਸੰਗਤਾਂ ਜਿਵੇਂ ਮੈਲਬਨ ਤੋਂ ਵੀ ਬਹੁਤ ਸਾਰੇ ਜਥੇ ਆਉਂਦੇ ਆ ਤੇ ਆ ਕੇ ਇੱਥੇ ਸੇਵਾ ਚ ਹਿੱਸਾ ਨਿਭਾਉਂਦੇ ਆ। ਸਭ ਤੋਂ ਵੱਡੀ ਗੱਲ ਤਾਂ ਜੀ ਮੇਲਾ ਬਣੇ ਮੇਲਿਆਂ ਲਈ ਆ, ਮੇਲ ਕਰਨ ਲਈ ਬਣੇ ਹੋਏ ਆ ਤੇ ਲੋਕਾਂ ਦੇ ਜਦੋਂ ਹਰ 3-4-6 ਮਹੀਨਿਆਂ ਬਾਅਦ ਇਹ ਜੇ ਮੇਲੇ ਲੱਗਦੇ ਆ, ਚਾਹੇ ਸਿੱਖ ਖੇਡਾਂ ਹੋਣ ਜਾਂ ਗ੍ਰਿਫਤ ਖੇਡਾਂ ਹੋਣ, ਤਾਂ ਕਿਤੇ ਨਾ ਕਿਤੇ ਜਿਹੜੀ ਸਟ੍ਰੈਸ ਫ੍ਰੀ ਹੋ ਜਾਂਦੇ ਆ ਲੋਕ ਇੱਕ ਦੂਜੇ ਨੂੰ ਮਿਲ ਕੇ। ਤੇ ਹੁਣ ਮੈਂ ਦੇਖਿਆ ਵੀ ਪਿਛਲੇ ਤਕਰੀਬਨ 2-3 ਵੀਕ ਤੋਂ ਗੱਲ ਛਿੜੀ ਹੋਈ ਆ ਇੱਕ ਦੂਜੇ ਨਾਲ, ਗੱਲਾਂ ਕਰਨੀਆਂ ਵੀ ਗ੍ਰਿਫਤ ਕੌਣ ਜਾ ਰਿਹਾ, ਕਿਵੇਂ ਜਾ ਰਹੇ ਹੋ, ਕਿੱਥੇ ਰਹੋਗੇ, ਕੀ ਕਰੋਗੇ, ਫਿਰ ਉਹ ਗ੍ਰਿਫਤ ਦੀਆਂ ਪਲਾਨਿੰਗਸ ਹੋ ਰਹੀਆਂ, ਰਾਹ ਚ ਕਿੱਥੇ ਰੁਕਣਾ, ਕਿੱਥੇ ਜਾਣਾ। ਇੱਕ ਕਿਸਮ ਦਾ ਨਾ ਇੱਕ ਐਕਸਟਰਾ ਕੰਮ ਸਾਨੂੰ ਮਿਲਿਆ ਹੋਇਆ ਜਿਹੜਾ ਕਿ ਕੰਮ ਸਾਨੂੰ ਪ੍ਰੈਸ਼ਰ ਨਹੀਂ ਬਣਾਉਂਦਾ, ਸਾਡਾ ਜਿਹੜਾ ਕੰਮ ਦੇ ਬੋਝ ਲਾਉਂਦਾ। ਸੋ 2 ਦਿਨ ਆ ਕੇ ਲੋਕ ਇੱਥੇ ਬਹੁਤ ਸੋਹਣੇ ਜਿਹੜੇ ਤਰੇਲ ਵਾਲੇ ਗਰਾਊਂਡ ਦੇ ਵਿੱਚ ਸੁਬਾਹ ਤੋਂ ਪਰੌਂਠੇ ਛਕਣ ਤੋਂ ਲੈ ਕੇ ਗੇਮਾਂ ਦੇ ਨਜ਼ਾਰੇ ਲੈਣ ਤੱਕ ਇੱਕ ਦੂਜੇ ਨੂੰ ਮਿਲਣ ਤੱਕ ਦੇ ਜਿਹੜੇ ਆਨੰਦ ਮਾਣਨਗੇ। ਨਾਲ ਨਾਲ ਜਿਵੇਂ ਮੇਲੇ ਦੇ ਵਿੱਚ ਦੁਕਾਨਾਂ ਲੱਗਦੀਆਂ ਜੀ, ਉਸ ਢੰਗ ਨਾਲ ਦੁਕਾਨਾਂ ਵੀ ਲੱਗਦੀਆਂ ਤੇ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਸ਼ੋਪਿੰਗ ਵੀ ਕੀਤੀ ਜਾਂਦੀ ਆ। ਬਹੁਤ ਸਾਰੇ ਜਿਹੜੇ ਅਦਾਰੇ ਆ ਕੰਮ ਕਰ ਰਹੇ ਆ ਉਹ ਆਪੋ ਆਪਣੇ ਡਿਸਪਲੇ ਵੀ ਉੱਥੇ ਲਾਉਂਦੇ ਆ, ਉਹ ਵੀ ਲੋਕਾਂ ਨੂੰ ਜੋੜਦੇ ਆਪਦੇ ਨਾਲ। ਸੋ ਇਸ ਵਾਰ ਆ ਜਿਹੜਾ ਸਰਕਾਰ ਦਾ ਵੀ ਕਾਫੀ ਇੰਟਰਸਟ ਆ ਤੇ ਸਰਕਾਰ ਵੀ ਕਾਫੀ ਵੱਡੀ ਪੱਧਰ ਤੇ ਇਨਵੋਲਵਮੈਂਟ ਕਰ ਰਹੀ ਆ, ਜਿਹੜਾ ਫੰਡ ਵੀ ਦਿੱਤੇ ਆ। ਪਰ ਦੂਜੇ ਪਾਸੇ ਜਿਹੜਾ ਪੱਖ ਇੱਕ ਹੋਰ ਵੀ ਆ ਜਿਹੜੇ ਤੇ ਕੰਮ ਹੋ ਰਿਹਾ ਉਹ ਹੈ ਜੀ, ਗੇਮਾਂ ਦੌਰਾਨ ਕੁਝ ਸ਼ਰਾਰਤੀ ਲੋਕ ਹੁੰਦੇ ਆ ਜਾਂ ਕੁਛ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਲੋਕ ਹੁੰਦੇ ਆ ਤੇ ਜਾਂ ਗਲਤ ਢੰਗ ਨਾਲ ਜਿਹੜਾ ਲੋਕਾਂ ਨੂੰ ਜਿਹੜਾ ਕਿਸੇ ਵੀ ਕਿਸਮ ਦਾ ਕੋਈ ਡਿੱਕਾ ਪਾਉਣ ਵਾਲੇ ਲੋਕ ਹੁੰਦੇ ਆ ਉਹਨਾਂ ਤੇ ਵੀ ਨੱਥ ਕਸੀ ਜਾਊਗੀ। ਇਸ ਵਾਰ ਪੁਲਿਸ ਨੇ ਵੀ ਕਾਫੀ ਸਖ਼ਤ ਜਿਹੜਾ ਇੱਥੇ ਇੰਤਜ਼ਾਮ ਕੀਤੇ ਹੋਏ ਆ ਤੇ ਕੌਂਸਲ ਨੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ, ਗਲਤ ਪਾਰਕਿੰਗ ਜਾਂ ਹੋਰ ਕੁਛ ਨੀ ਕਰਨ ਦੇਣਾ। ਪਰ ਨਾਲ ਨਾਲ ਸਾਡੇ ਪ੍ਰਬੰਧਕਾਂ ਨੇ ਇਸ ਵਾਰ ਬੱਸਾਂ ਦਾ ਇੰਤਜ਼ਾਮ ਕੀਤਾ ਜਿਹੜੀਆਂ ਕਿ ਗੁਰੂ ਘਰ ਤੋਂ ਗਰਾਊਂਡ ਤੱਕ ਸਾਰਾ ਦਿਨ ਚੱਲਣਗੀਆਂ ਤਾਂ ਕਿ ਲੋਕਾਂ ਨੂੰ ਆਵਾਜਾਵੀ ਤੇ ਪਾਰਕਿੰਗ ਦੇ ਵਿੱਚ ਕੋਈ ਅਸਰ ਨਾ ਪਵੇ। ਤੇ ਇਹ ਕਾਫੀ ਜਿਹੜੀਆਂ ਗੱਲਾਂ ਜੀ, ਪਰ ਗ੍ਰਿਫਤ ਮੇਲੇ ਦਾ ਜੇ ਕਹੀਏ ਵਿਖਿਆਨ ਉਹ ਕਰਨਾ ਔਖਾ ਤੇ ਅੱਖੀ ਦੇਖਣ ਨਾਲ ਹੀ ਇੱਕ ਨਜ਼ਾਰਾ ਆਉਂਦਾ। ਸੋ ਬੇਨਤੀ ਅਸੀਂ ਇਹੀ ਕਹਿਣੇ ਹੁੰਦੇ ਹਾਂ ਵੀ ਜ਼ਰੂਰ ਸਾਲ ਚ 1-2 ਦਿਨ ਇਹ ਜ਼ਰੂਰ ਕੱਢਿਆ ਕਰੋ ਤੇ ਆਇਆ ਜਾਇਆ ਕਰੋ, ਮਿਲਿਆ ਕਰੋ ਇੱਕ ਦੂਜੇ ਨੂੰ ਤੇ ਮੇਲੇ ਦਾ ਵੀ ਆਨੰਦ ਮਾਣਿਆ ਕਰੋ।
ਲਓ ਜੀ ਬਹੁਤ ਵਧੀਆ ਗੱਲ ਆ। ਤੇ ਪਾਰਕਿੰਗ ਵਗੈਰਾ ਦਾ ਉੱਥੇ ਅਰੇਂਜਮੈਂਟ ਹੈ ਬ੍ਰਾਟ ਸਾਹਿਬ ਜਾਂ ਮਤਲਬ ਕਿ ਪਾਰਕਿੰਗ ਅੱਗੇ ਪਿੱਛੇ?
ਦੇਖੋ ਥੋੜੀ ਜਿਹੀ ਦਿੱਕਤ ਆਉਂਦੀ ਆ ਜਿਹੜਾ ਮੇਲੇ ਦੇ ਜਿਹੜਾ ਜਿੱਥੇ ਗਰਾਊਂਡ ਆ ਉਹਦੇ ਨੇੜੇ ਤੇੜੇ ਗਲੀਆਂ ਸਾਰੀਆਂ ਭਰ ਜਾਂਦੀਆਂ ਪਾਰਕਿੰਗ ਗਲੀਆਂ ਦੇ ਵਿੱਚ ਹੀ ਆ, ਤਾਂ ਇਸੇ ਲਈ ਇਸ ਵਾਰ ਜਿਹੜੀ ਬੱਸ ਚਲਾਈ ਆ ਤੇ ਉਹ ਬੱਸ ਚਲਾਉਣ ਦਾ ਇਹੀ ਕਾਰਨ ਹੋਇਆ ਤੇ ਉਮੀਦ ਆ ਵੀ ਇਸ ਨਾਲ ਐਤਕੀ ਪਾਰਕਿੰਗ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੂਗੀ।
ਬਹੁਤ ਵਧੀਆ ਗੱਲ ਆ ਜੀ। ਤੇ ਮੇਰੇ ਖਿਆਲ ਬੱਸ ਆ ਜਿਹੜੀ ਉਹ ਕਰਨ ਸੰਧੂ ਹੁਣਾਂ ਦੀ ਮੈਲਬਨ ਤੋਂ ਬੱਸ ਆ ਰਹੀ ਹੈ ਨਾ ਇੱਧਰ ਨੂੰ?
ਜੀ ਜੀ, ਉਹ ਵੀ ਕਰਨ ਸੰਧੂ ਜਿਹੜੇ ਮੈਲਬਨ ਤੋਂ ਲੋਕ ਆ ਉਹਨਾਂ ਨੂੰ ਆਉਣਾ ਚਾਹੁੰਦੇ ਆ, ਉਹਨਾਂ ਨੂੰ ਬਹੁਤ ਹੀ ਥੋੜੇ ਜੇ ਪੈਸਿਆਂ ਦੇ ਨਾਲ ਉਹ ਲੈ ਕੇ ਆ ਰਹੇ ਆ ਤੇ $55 ਦੇ ਵਿੱਚ ਸਾਰਾ ਦਿਖਾ ਕੇ ਲਿਜਾ ਰਹੇ ਆ। ਉਹ ਵੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ।
ਬਿਲਕੁਲ ਜੀ, ਇੱਕ ਤਰ੍ਹਾਂ ਦਾ ਦੇਖੋ ਕਹਿੰਦੇ ਹੁੰਦੇ ਆ ਨਾ, ਨਾਲੇ ਪੁੰਨ ਤੇ ਨਾਲੇ ਫਲੀਆਂ, ਨਾਲੇ ਤਾਂ ਚਲੋ ਬਾਏ ਬੱਸ ਆ ਜਾਣਗੇ ਤੇ ਥਕਾਵਟ ਨੀ ਹੁੰਦੀ ਹੈਗੀ ਸਫ਼ਰ ਦੀ, ਜਿਹੜਾ ਵੀ ਕੋਈ ਇਸ ਮੇਲੇ ਤੇ ਸ਼ਹੀਦੀ ਜੋੜ ਮੇਲੇ ਤੇ ਆ ਰਿਹਾ। ਤੇ ਦੂਸਰੀ ਗੱਲ ਆ ਕਿ ਸਾਰੇ ਇਕੱਠੇ ਹੋਣਗੇ ਉਸ ਦੇ ਵਿੱਚ, ਹਨਾ, ਜਿਸ ਤਰ੍ਹਾਂ ਕਿ ਜਦੋਂ ਪੜ੍ਹਦੇ ਹੁੰਦੇ ਆ ਤਾਂ ਆਪਾਂ ਉਦੋਂ ਇੱਕ ਕਾਲਜ ਦਾ ਟ੍ਰਿਪ ਜਾਂਦਾ ਹੁੰਦਾ ਵਾ, ਸੋ ਉਸ ਤਰ੍ਹਾਂ ਦਾ ਆਉਂਦੇ ਜਾਂਦੇ ਰਸਤੇ ਵਿੱਚ ਕਿਤੇ ਵੀ ਖੜ ਕੇ ਕੁਦਰਤੀ ਨਜ਼ਾਰੇ ਦੇਖਣੇ ਆ ਜਾਂ, ਹਨਾ, ਬੜਾ ਵਧੀਆ ਜਿਹਾ ਲੱਗਦਾ ਵਾ ਇਸ ਤਰ੍ਹਾਂ। ਸੋ ਬਹੁਤ ਸੋਹਣਾ ਉਪਰਾਲਾ ਜੀ ਕਾਨ ਸੰਧੂ ਹੁਣਾਂ ਦਾ। ਤੇ ਪ੍ਰਾਟ ਸਾਹਿਬ, ਅੱਗੇ ਆਪਾਂ ਹੁਣ ਖਬਰਾਂ ਬਾਰੇ ਗੱਲ ਕਰੀਏ ਤਾਂ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਜਿਹੜੀ ਕਿ ਸਾਬਕਾ ਰਾਸ਼ਟਰਪਤੀ ਦਾ ਜਿਹੜਾ ਆਰਐਸਐਸ ਦਾ ਜਿਹੜਾ ਲੈਕਚਰ ਆ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ, ਸੋ ਕੀ ਕਹੋਗੇ ਜੀ ਉਸ ਬਾਰੇ?
ਦੇਖੋ, ਜਿੱਦਣ ਤੋਂ ਆਰਐਸਐਸ ਦਾ ਨਿਆਂਦਾ ਉਹਨਾਂ ਨੂੰ ਮਿਲਿਆ ਤਾਂ ਉਦੋਂ ਤੋਂ ਹੀ ਇਹ ਇੱਕ ਵਿਵਾਦ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਸੀ, ਤੇ ਖਾਸ ਕਰਕੇ ਇੱਕ ਦੇਸ਼ ਦੇ ਜਦੋਂ ਇੱਕ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚਿਆ ਹੋਇਆ ਬੰਦਾ ਹੋਵੇ, ਉਹਦਾ ਤਾਂ ਨਜ਼ਰੀਆ ਇੱਕ ਹੁੰਦਾ ਨਿਊਟਰਲ, ਉਹਦੇ ਲਈ ਜਿਹੜੀਆਂ ਪਾਰਟੀਆਂ ਜਾਂ ਉਹਦੇ ਲਈ ਕੋਈ ਸੰਸਥਾਵਾਂ ਉਹਦੇ ਲਈ ਕੁਛ ਨੀ ਹੁੰਦੀਆਂ, ਉਹ ਰਾਸ਼ਟਰਪਤੀ ਆ, ਉਹਦੇ ਸਾਰੇ ਹੀ ਇਹਦੇ ਬੱਚਿਆਂ ਵਾਲੀ ਕਹਾਣੀ ਹੁੰਦੀ ਹੈ ਕਿਸਮ ਦੀ, ਸਾਰੇ ਉਹਦੇ ਆ। ਪਰ ਜਦੋਂ ਦੇਖਿਆ ਜਾਵੇ ਉਸ ਲੀਡਰ ਦਾ ਪਿਛੋਕੜ ਵੀ, ਉਹ ਕਾਂਗਰਸ ਦੇ ਵਿੱਚੋਂ ਆਪਦੀ ਸਾਰੀ ਜ਼ਿੰਦਗੀ ਕਾਂਗਰਸ ਦੇ ਵਿੱਚ ਉਹਨੇ ਗੁਜ਼ਾਰੀ, ਕਾਂਗਰਸ ਦੇ ਅਹਿਮ ਅਹੁਦਿਆਂ ਤੇ ਰਹੇ ਉਹ, ਤੇ ਉਹਨਾਂ ਉਸ ਦੌਰਾਨ ਉਹ ਆਰਐਸਐਸ ਤੇ ਸੰਘ ਦੇ ਮਾਮਲੇ ਚ ਬੜਾ ਸਖ਼ਤ ਬੋਲਦੇ ਰਹੇ, ਬਹੁਤ ਸਾਰਾ ਇਹ ਜੇ ਉਹਨਾਂ ਦੀ ਵਿਚਾਰ ਜਾਂ ਬਿਆਨ ਸੀ ਜਿਹੜੇ ਕਿ ਕਿਤੇ ਨਾ ਕਿਤੇ ਉਹ ਵਿਰੋਧ ਭਾਸ਼ਾ ਹੀ, ਆਪਸ ਵਿੱਚ ਹੀ ਵਿਰੋਧ ਭਾਸ਼ਾ ਹੋਣ ਦੇ ਨਿਯੋਤੇ ਨਾਲ ਹੀ ਕਰਦੇ ਆ। ਪਰ ਜਦੋਂ ਬੰਦਾ ਇੱਕ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚ ਕੇ ਤੇ ਉਹਦੇ ਬਿਹਾਫ਼ ਤੇ ਇੱਕ ਸਾਬਕਾ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਕਿਤੇ ਜਾਂਦਾ ਤੇ ਜਾਂ ਉਹਨੂੰ ਸੱਦਿਆ ਜਾਂਦਾ ਤਾਂ ਉਹ ਇੱਕ ਉਹਦਾ ਇੱਕ ਵੱਖਰਾ ਪ੍ਰੋਟੋਕੋਲ ਹੋ ਜਾਂਦਾ ਤੇ ਵੱਖਰਾ ਨਜ਼ਰੀਆ ਹੋ ਜਾਂਦਾ। ਜਦੋਂ ਉਹਨਾਂ ਨੂੰ ਨਿਯੋਤਾ ਮਿਲਿਆ ਸੀ ਤਾਂ ਤਕਰੀਬਨ ਹਰ ਬੰਦੇ ਨੇ ਇਸ ਚੀਜ਼ ਦੀ ਨੁਕਤਾਚੀਨੀ ਕੀਤੀ ਸੀ, ਇੱਥੋਂ ਤੱਕ ਕਿ ਪ੍ਰਣਬ ਮੁਖਰਜੀ ਦੀ ਖੁਦ ਦੀ ਬੇਟੀ ਨੇ ਵੀ ਆਪਣੇ ਬਾਪ ਨੂੰ ਦਰਜਿਆ ਸੀ ਵੀ ਉਹ ਤੁਸੀਂ ਇੱਥੇ ਨਹੀਂ ਜਾਣਾ ਚਾਹੀਦਾ ਤੁਹਾਨੂੰ ਆਰਐਸਐਸ ਦੇ ਕਿਸੇ ਵੀ ਫੰਕਸ਼ਨ ਦੇ ਵਿੱਚ, ਕਿਉਂਕਿ ਆਰਐਸਐਸ ਦੇ ਮਾਮਲੇ ਦੇ ਵਿੱਚ ਸਾਡੇ ਇੱਕੋ ਹੀ ਜਿਹੜਾ ਅਸੀਂ ਜਦੋਂ ਗੱਲ ਛਿੜਦੀ ਹੈ ਤਾਂ ਇੱਕੋ ਹੀ ਵਿਚਾਰ ਆਉਂਦਾ ਵੀ ਉਹ ਕਿਤੇ ਨਾ ਕਿਤੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਹਿੰਦੂਤਵ ਨੂੰ ਫੈਲਾਉਂਦੇ ਆ ਤੇ ਥੋੜੇ ਜੇ ਭਾਸ਼ਾ ਜਿਹੜੀ ਉਹਨਾਂ ਦੀ ਚੰਗੀ ਨਹੀਂ ਹੁੰਦੀ ਤੇ ਉਹਨਾਂ ਨੇ ਜਿਹੜਾ ਵੇਲੇ ਵੇਲੇ ਸਿਰ ਵਿਵਾਦ ਪਸਤ ਜਿਹੜੀਆਂ ਗੱਲਾਂ ਹੁੰਦੀਆਂ ਉਹ ਅਕਸਰ ਉਹਨਾਂ ਨੂੰ ਕਰਨਾ ਉਹਨਾਂ ਦਾ ਸ਼ੌਂਕ ਆ। ਤਾਂ ਜਦੋਂ ਇੱਕ ਦੇਸ਼ ਦਾ ਸਾਬਕਾ ਰਾਸ਼ਟਰਪਤੀ ਉੱਥੋਂ ਦਾ ਨਿਯੋਤਾ ਸਵੀਕਾਰ ਕਰਦਾ ਤਾਂ ਚਰਚਾ ਹੋਣੀ ਲਾਜ਼ਮੀ ਸੀ, ਹਰ ਬੰਦੇ ਦੇ ਅੰਦਰ ਸ਼ੰਕੇ ਹੋਣੇ ਲਾਜ਼ਮੀ ਸੀ। ਪਰ ਪ੍ਰਣਬ ਮੁਖਰਜੀ ਇੱਕ ਬਹੁਤ ਸੁਲਝਿਆ ਹੋਇਆ ਇਨਸਾਨ ਆ, ਜਦੋਂ ਮੰਤਰੀ ਪਦ ਤੇ ਸੀ ਤਾਂ ਉਦੋਂ ਵੀ ਮੰਤਰੀਆਂ ਦੀ ਆਪਦੀ ਜਿੱਥੇ ਜਿੱਥੇ ਉਹਨਾਂ ਨੇ ਡਿਊਟੀ ਲੱਗੀ ਹੈ, ਚਾਹੇ ਰੱਖਿਆ ਮੰਤਰੀ ਚਾਹੇ ਵਿਦੇਸ਼ ਮੰਤਰੀ ਤੇ ਚਾਹੇ ਉਹ ਫਾਈਨੈਂਸ ਮਿਨਿਸਟਰ ਵੀ ਰਹੇ ਹੋ, ਜਿੱਥੇ ਜਿੱਥੇ ਰਹੇ ਉਹ ਉੱਥੇ ਆਪਦੀ ਛਾਪ ਛੱਡੀ ਆ ਤੇ ਉਹਨਾਂ ਨੇ ਚੁੱਪ ਧਾਰੀ ਰੱਖੀ, ਉਹ ਸਾਰੇ ਕ੍ਰਿਟੀਸਿਜ਼ਮ ਨੂੰ ਉਹਨਾਂ ਚਿਰ ਚੁੱਪ ਧਾਰੀ ਰੱਖੀ, ਕੁਛ ਨੀ ਬਿਆਨ ਦਿੱਤਾ ਵੀ ਮੈਂ ਕੀ ਕਰਨ ਜਾ ਰਿਹਾ ਕੀ ਨਹੀਂ ਕਰਨਾ। ਤੇ ਉਹ ਨਿਯੋਤੇ ਤੇ ਗਏ, ਉੱਥੇ ਜਾ ਕੇ ਕੱਲ ਉਹਨਾਂ ਨੇ ਪਹਿਲਾਂ ਜਿਹੜੀ ਵਿਜ਼ਟਰ ਬੁੱਕ ਦੇ ਵਿੱਚ ਵੀ ਲਿਖਿਆ ਵੀ ਮੈਂ ਵੀ ਜਿਹੜਾ ਸੰਘ ਦੀ ਜਿਹੜੇ ਇੱਕ ਜਿਨ੍ਹਾਂ ਨੇ ਸੰਘ ਸ਼ੁਰੂ ਕੀਤਾ ਸੀ ਉਹਨਾਂ ਬਾਰੇ ਲਿਖਿਆ ਵੀ ਉਹ ਇੱਕ ਮਹਾਨ ਸਪੂਤ ਸਨ ਤੇ ਮੈਂ ਉਹਨਾਂ ਨੂੰ ਸ਼ਰਧਾ ਦੇਣ ਲਈ ਆਇਆ। ਤਾਂ ਇੱਕ ਇਹ ਸੰਘ ਆ ਜਿਹੜਾ ਨਾਗਪੁਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਸਟਾਰਟ ਹੋਇਆ ਸੀ ਜੀ, ਤੇ ਉਦੋਂ ਬਾਅਦ ਦੇਖ ਲਓ ਅੱਜ ਜਿਹੜਾ ਇੱਕ ਇਹੀ ਕਿਹਾ ਜਾਂਦਾ ਵੀ ਜੇ ਭਾਰਤ ਦੇ ਵਿੱਚ ਅੱਜ ਰਾਜ ਆ ਤਾਂ ਉਹ ਮੋਦੀ ਦਾ ਇੱਕ ਮੋਹਰਾ, ਵੈਸੇ ਤਾਂ ਜਿਹੜਾ ਰਾਜ ਆ ਜੋ ਸੰਘ ਦਾ ਰਾਜ ਆ ਤੇ ਸੰਘ ਦੀ ਦੇ ਇਸ਼ਾਰਿਆਂ ਤੇ ਨਾਗਪੁਰ ਦੇ ਦਫ਼ਤਰ ਚੋਂ ਹੀ ਜੋ ਸਿਗਨਲ ਮਿਲਦੇ ਆ ਉਵੇਂ ਚੱਲਦਾ। ਸੋ ਇੰਨੀ ਪਾਵਰ ਤੱਕ ਪਹੁੰਚਣਾ ਇੱਕ ਛੋਟੀ ਗੱਲ ਨਹੀਂ ਹੁੰਦੀ, ਪਾਵਰ ਤਾਂ ਹੈਗੀ ਹੈ ਤਾਂ ਮੰਨਣਾ ਪਊਗਾ। ਪਰ ਉਹਨਾਂ ਨੇ ਫਿਰ ਆਪਣੇ ਲੈਕਚਰ ਦੇ ਵਿੱਚ ਜਿਹੜਾ ਕਿ 45 ਮਿੰਟ ਦਾ ਲੈਕਚਰ ਸੀ ਉਹਦੇ ਵਿੱਚ ਬੜੀ ਹੀ ਜ਼ਬਰਦਸਤ ਉਹਨਾਂ ਨੇ ਗੱਲਾਂ ਕਹੀਆਂ, ਉਹਨਾਂ ਨੇ ਉਹਨਾਂ ਦੇ ਮੂੰਹ ਦੇ ਉੱਤੇ ਹੀ ਉਹ ਗੱਲਾਂ ਕਹਿਣੀਆਂ ਕਾਫੀ ਵੱਡੀ ਗੱਲ ਸੀ। ਸੰਘ ਦੇ ਇੱਕ ਫੰਕਸ਼ਨ ਦੇ ਵਿੱਚ ਜਿੱਥੋਂ ਉਹਨਾਂ ਨੂੰ ਮੁੱਖ ਮਹਿਮਾਨ ਬੁਲਾਇਆ ਗਿਆ ਤੇ ਉਹਨਾਂ ਦੇ ਹੀ ਉਹਨਾਂ ਨੂੰ ਹੀ ਸ਼ੀਸ਼ਾ ਦਿਖਾਉਣਾ ਕੋਈ ਸੌਖਾ ਗੱਲ ਨਹੀਂ ਸੀ, ਪਰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਿਹੜਾ ਉਹਨਾਂ ਨੂੰ ਕੱਲ ਸ਼ੀਸ਼ਾ ਦਿਖਾਇਆ ਤੇ ਉੱਥੇ ਕਿਹਾ ਵੀ ਰਾਸ਼ਟਰਵਾਦ ਮਤਲਬ ਹਿੰਦੂਤਵ ਜਾਂ ਇੱਕ ਨਹੀਂ ਹੈ, ਰਾਸ਼ਟਰ ਦੇ ਵਿੱਚ ਜਿਹੜਾ ਮਲਟੀਕਲਚਰਿਜ਼ਮ ਜਿਹੜੀ ਸਾਡੀ ਬਿਊਟੀ ਹੈ ਇੰਡੀਆ ਦੀ, ਸੋ ਮਲਟੀਕਲਚਰਿਜ਼ਮ ਹੀ ਰਾਸ਼ਟਰਵਾਦ ਆ ਅਸਲ ਚ। ਤੇ ਉਹ ਉਹਨਾਂ ਨੇ ਆਪਣੀ ਗੱਲ ਬੜੀ ਪੁਖਤਾ ਰੂਪ ਦੇ ਵਿੱਚ ਕਹੀ। ਸੋ ਇਹ ਇੱਕ ਹਾਈ ਲੈਵਲ ਦੀ ਜਿਹੜੀ ਗੱਲਬਾਤ ਅਸੀਂ ਕਹਿ ਸਕਦੇ ਹਾਂ, ਸੋਚ ਹੁੰਦੀ ਹੈ ਬੰਦੇ ਦੀ, ਉੱਚ ਪੱਧਰੀ ਸੋਚ ਹੁੰਦੀ ਹੈ ਜਿਹਨੂੰ ਕਹਿ ਸਕਦੇ ਹਾਂ, ਉੱਚ ਪੱਧਰੀ ਸੋਚ ਦੇ ਹਿਸਾਬ ਨਾਲ ਉਹਨਾਂ ਨੇ ਚੁੱਪ ਧਾਰੀ ਰੱਖੀ ਪਹਿਲਾਂ ਤੇ ਫਿਰ ਬੜੇ ਪ੍ਰੋਪਰ ਢੰਗ ਨਾਲ ਜਿਹੜੀ ਚੀਜ਼ ਇਹ ਦਰਜ ਕਰਾਈ, ਕਿਉਂਕਿ ਇਹ ਗੱਲਾਂ ਇਤਿਹਾਸ ਚ ਦਰਜ ਹੋ ਜਾਣੀਆਂ। ਬਹੁਤ ਕੋਈ ਛੋਟਾ ਮੋਟੀ ਗੱਲ ਨਹੀਂ ਸੀ, ਬਹੁਤ ਵੱਡਾ ਚੈਪਟਰ ਸੀ, ਪਰ ਇਹ ਵੱਖਰੀ ਗੱਲ ਆ ਵੀ ਆਪੋ ਆਪਣੀ ਸੋਚ ਹੁੰਦੀ ਆ, ਜਿੰਨੀ ਕੁ ਸੋਚ ਦਾ ਮਾਲਕ ਹੁੰਦਾ ਬੰਦਾ ਉਨੀ ਕੁ ਗੱਲ ਸੋਚ ਲੈਂਦਾ। ਮੈਨੂੰ ਵੀ ਹੁਣੇ ਹੁਣੇ ਇੱਕ ਮੇਰੇ ਮਿੱਤਰ ਦਾ ਫੋਨ ਆਇਆ ਸੀ, ਕਹਿੰਦਾ ਵੀ ਰਾਸ਼ਟਰਪਤੀ ਨੇ ਤਾਂ ਜਮਾ ਹੀ ਨਾ ਕਮਰ ਗਰੇਵਾਲ ਵਾਲੀ ਕੀਤੀ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਕਮਰ ਗਰੇਵਾਲ ਵੀ ਜਾ ਕੇ ਸਰਸੇ ਵਾਲੇ ਬਾਬੇ ਦੇ ਮੂੰਹ ਤੇ ਉਹਨੂੰ ਸੀਸਾ ਦਿਖਾਇਆ ਸੀ ਨਾ, ਤੋ ਫਿਰ ਹੁਣ ਦੇਖ ਲੋ ਜੀ ਆਪੋ ਆਪਦੀ ਸੋਚ ਮੁਤਾਬਕ ਪੱਧਰ ਤੈਅ ਕਰ ਲੈਂਦੇ।
ਬਿਲਕੁਲ ਜੀ, ਸੋ ਵਧੀਆ ਗੱਲ ਹੈ ਜੀ, ਪਰ ਸ਼ੀਸ਼ਾ ਦਿਖਾ ਦੇਣਾ ਚਾਹੀਦਾ ਜਿੱਥੇ ਕਿ ਜ਼ਰੂਰਤ ਹੁੰਦੀ ਆ। ਪਰ ਚਲੋ ਅੱਗੇ ਬ੍ਰਦਰ ਸਾਹਿਬ ਗੱਲ ਕਰਦੇ ਹਾਂ ਜੀ, ਕਠੂਆ ਸਮੂਹਿਕ ਬਲਾਤਕਾਰ ਕੇਸ ਵਿੱਚ ਪਠਾਨਕੋਟ ਅਦਾਲਤ ਨੇ ਦੋਸ਼ੀਆਂ ਖਿਲਾਫ ਦੋਸ਼ ਆਇਦ ਕੀਤੇ, ਸੋ ਇਸ ਬਾਰੇ ਕੀ ਕਹੋਗੇ, ਕੀ ਅਪਡੇਟ ਹੈ ਇਸ ਦੀ?
ਦੇਖੋ ਇਹ ਮਸਲਾ ਬਹੁਤ ਜਿਹੜੀਆਂ ਕਰਵਟਾਂ ਲੈ ਰਿਹਾ ਤੇ ਪਿੱਛੇ ਜਿਹੜੀ ਇੱਕ ਮੁਹਿੰਮ ਚੱਲੀ ਸੀ ਦੋਸ਼ੀਆਂ ਨੂੰ ਬਚਾਉਣ ਲਈ, ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਵੱਖਰੀਆਂ ਵੱਖਰੀਆਂ ਵੀਡੀਓ ਪਾ ਕੇ ਨਾ ਦੋਸ਼ੀਆਂ ਨੂੰ ਜਿਹੜੀ ਸਪੋਰਟ ਕੀਤੀ ਸੀ, ਤੇ ਖਾਸ ਕਰਕੇ ਜਿਹੜਾ ਇੱਕ ਇਹ ਚ ਮੇਨ ਦੋਸ਼ੀ ਜਿਹਨੂੰ ਪੰਡਿਤ ਉਸ ਮੰਦਿਰ ਦੇ ਸਨ ਉਮਰ ਦਰਾਜ ਨੇ, ਤੇ ਉਹਨਾਂ ਦੀ ਬੇਟੀ ਬੰਨੀਓ ਕਾਫੀ ਵੀਡੀਓ ਪਾਈਆਂ ਗਈਆਂ ਸੀ, ਬਹੁਤ ਸਾਰੀਆਂ ਚੈਨਲਾਂ ਨੂੰ ਇੰਟਰਵਿਊ ਦਿੱਤੀਆਂ ਗਈਆਂ ਸੀ, ਤੇ ਉਹ ਕਹਿੰਦੇ ਸੀ ਵੀ ਇਹ ਨਿਰਦੋਸ਼ ਆ, ਵੀ ਏਦਾਂ ਹੋ ਹੀ ਨੀ ਸਕਦਾ, ਮੰਦਿਰ ਦੇ ਵਿੱਚ ਇਹਦਾ ਕੁਛ ਹੋਇਆ ਨੀ। ਪਰ ਹੁਣ ਇਹ ਹੈ ਵੀ 7 ਦੇ ਵਿੱਚੋਂ 6 ਮੁਲਾਜ਼ਮਾਂ ਦੇ ਉੱਤੇ ਜਿਹੜਾ ਦੋਸ਼ ਜ਼ਾਹਿਰ ਤੈਅ ਕਰ ਦਿੱਤਾ ਗਿਆ, ਪਰ ਜਿੰਨਾ ਚਿਕ ਆਪਾਂ ਨੂੰ ਦੋਸ਼ ਦਾ ਪਤਾ ਨੀ ਲੱਗਦਾ ਉਹਨਾਂ ਚਿਰ ਆਪਾਂ ਇਹ ਨੀ ਕਹਿ ਸਕਦੇ ਵੀ ਹਾਂ ਵੀ ਉਹ ਸਾਬਤ ਹੋ ਗਏ। ਹੋ ਸਕਦਾ ਵੀ ਦੋਸ਼ ਉਹਨਾਂ ਤੇ ਇੰਨਾ ਕੁ ਤੈਅ ਹੋਇਆ ਹੋਵੇ ਵੀ ਕੋਈ ਹਾਦਸਾ ਵਾਪਰਿਆ ਤੇ ਉਹਨਾਂ ਨੂੰ ਉਹਨਾਂ ਦੇ ਨੇੜੇ ਵਾਪਰਿਆ, ਜਾਂ ਉਹਨਾਂ ਨੇ ਰਿਐਕਟ ਨੀ ਕੀਤਾ, ਜਾਂ ਉਹਨਾਂ ਨੂੰ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਹਲੇ ਆਪਾਂ ਇਹ ਨੀ ਕਹਿ ਸਕਦੇ ਜਿੰਨਾ ਚਿਕ ਸਾਨੂੰ ਰਿਪੋਰਟ ਦੀ ਕਾਪੀ ਨੀ ਨਾ ਇਸ਼ੂ ਹੁੰਦੀ ਵੀ ਜੱਜ ਨੇ ਕੀ ਦੋਸ਼ ਤੈਅ ਕੀਤੇ ਆ, ਤੇ ਉਹਨਾਂ ਚਿਕ ਕੁਛ ਨੀ ਕਰ ਸਕਦੇ। ਹੁਣ 6 ਦੇ ਉੱਤੇ ਹੋ ਗਿਆ, 7ਵੇਂ ਨੂੰ ਜਿਹੜਾ ਅਜੇ ਕਿਹਾ ਗਿਆ ਵੀ ਉਹ ਨਾਬਾਲਗ ਸੀ, ਇਸ ਕਰਕੇ ਉਹਦੇ ਤੇ ਵੱਖਰੇ ਢੰਗ ਦੀ ਧਾਰਾ ਲੱਗੂਗੀ, ਵੱਖਰੇ ਢੰਗ ਨਾਲ ਦੋਸ਼ੀ ਇਹ ਨੀ ਹੋ ਸਕਦਾ ਵੀ ਨਾਬਾਲਗ ਸੀ ਤਾਂ ਦੋਸ਼ੀ ਨੀ ਹੈ ਜਾਂ ਉਹਦੇ ਤੇ ਦੋਸ਼ ਨੀ, ਉਹਨੂੰ ਸਜ਼ਾ ਨੀ ਹੋਣੀ। ਨਾਬਾਲਗ ਦਾ ਕੇਸ ਵੱਖਰੇ ਢੰਗ ਨਾਲ ਜਿਹੜਾ ਵਿਚਾਰਿਆ ਜਾਊਗਾ, ਸੋ ਇਸ ਕਰਕੇ 6 ਨੂੰ ਦੋਸ਼ੀ ਕਰਾਰ ਦੇ ਦਿੱਤਾ ਜੀ। ਤੇ ਟੋਟਲ 17 ਗਵਾਹ ਜਿਹੜੇ ਭੁਗਤੇ ਆ ਇਸ ਕੇਸ ਦੇ ਵਿੱਚ, ਤੇ ਪਠਾਨਕੋਟ ਦੇ ਵਿੱਚ ਇਹ ਜਿਹੜਾ ਚੱਲਿਆ ਸੀ ਕਿਉਂਕਿ ਥੋੜਾ ਜਿਹਾ ਬਦਲਿਆ ਸੀ, ਉੱਥੋਂ ਪ੍ਰੈਸ਼ਰ ਪੈ ਰਿਹਾ ਸੀ ਤਾਂ ਕਰਕੇ ਜਿਹੜਾ ਫਾਸਟ ਟਰੈਕ ਕਰਕੇ ਹਰ ਰੋਜ਼ ਇਹਦੀ ਸੁਣਵਾਈ ਹੋਈ ਸੀ ਪਿਛਲੇ ਕੁਝ ਦਿਨਾਂ ਤੋਂ, ਤੇ ਹਰ ਰੋਜ਼ ਸੁਣਵਾਈ ਹੋਣ ਦੇ 11 ਗਵਾਹ ਭੁਗਤਦਿਆਂ ਦੇ ਹੋਏ ਇਹ ਫੈਸਲਾ ਆਇਆ, ਪਰ ਹੁਣ 11 ਜੂਨ ਨੂੰ ਜਿਹੜਾ ਫੈਸਲਾ ਸੁਣਾਇਆ ਜਾਣਾ, ਸੋ 11 ਜੂਨ ਨੂੰ ਪਤਾ ਲੱਗਣਾ ਅਸਲ ਚ ਵੀ ਉਹਨਾਂ ਦਾ ਦੋਸ਼ ਕੀ ਲੱਗਦਾ, ਕੀ ਉਹ ਰੇਪ ਦੇ ਹੀ ਦੋਸ਼ੀ ਆ ਜਾਂ ਕੁਛ ਖੁਰਦ ਬੁਰਦ ਕਰਨ ਦੇ ਦੋਸ਼ੀ ਆ ਜਾਂ ਕੁਛ ਹੋਰ ਕਿਸੇ ਨੂੰ ਸਹਿਯੋਗ ਦੇਣ ਦੇ ਦੋਸ਼ੀ ਆ, ਇਹ ਵਕਤ ਦੱਸੂਗਾ। ਪਰ ਇਹ ਇੱਕ ਐਗਜ਼ਾਮਪਲ ਸੈੱਟ ਹੋ ਗਈ ਹੈ ਜੀ ਫਾਸਟ ਟਰੈਕ ਅਦਾਲਤ ਦੀ, ਵੀ ਇੱਕ ਸਟੇਟ ਤੋਂ ਬਾਹਰ ਲਿਜਾ ਕੇ ਸਰਕਾਰ ਨੇ ਆਪਦੇ ਖਰਚੇ ਦੇ ਉੱਤੇ ਸਾਰੇ ਗਵਾਹਾਂ ਨੂੰ ਉੱਥੇ ਲਿਜਾਣ ਲਿਆਉਣ ਤੋਂ ਲਾ ਕੇ ਜਿਹੜੀਆਂ ਉਹਨਾਂ ਨੇ ਕੰਮ ਕੀਤੇ ਆ ਉਹ ਇਹਦੇ ਵਿੱਚ ਸਾਹਮਣੇ ਆਏ ਆ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੀ ਇਹਦੇ ਨਤੀਜੇ ਆਉਂਦੇ ਆ
ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ, ਅਮਿਤ ਸ਼ਾਹ ਸਿਵ ਸੈਨਾ ਦੇ ਝਟਕੇ ਮਗਰੋਂ ਅਕਾਲੀ ਦਲ ਨੂੰ ਟੋਣ ਪਹੁੰਚੇ ਅਮਿਤ ਸ਼ਾਹ, ਸੋ ਇਹ ਕਿਹੜਾ ਟੋਣਾ ਹੋ ਰਿਹਾ ਵਾ ਜੀ ਅਮਿਤ ਸ਼ਾਹ ਦੁਆਰਾ?
ਦੇਖੋ ਅਮਿਤ ਸ਼ਾਹ ਇੱਕ ਅੱਜ ਕੱਲ ਟੂਰ ਤੇ ਨਿਕਲੇ ਹੋਏ ਆ, ਜਿਹੜਾ ਜਿਹੜੇ ਟੂਰ ਦੇ ਵਿੱਚ ਉਹ ਜਿਹੜੀਆਂ ਸਹਿਯੋਗੀਆਂ ਤੋਂ ਸਮਰਥਨ ਲੈਣ ਦਾ ਉਹਨਾਂ ਦਾ ਜਿਹੜਾ ਤਰੀਕਾ, ਕਿਉਂਕਿ ਅਸਲ ਦੇਖਿਆ ਜਾਵੇ ਤਾਂ 2019 ਦੇ ਇਲੈਕਸ਼ਨਾਂ ਦੀ ਤਿਆਰੀ ਆ, ਕਿਉਂਕਿ ਜਿਹੜੀ ਇਹ ਪਾਰਟੀ ਹੁਣ ਰੂਲਿੰਗ ਪਾਰਟੀ NDA ਜਿਹਨੂੰ ਕਹਿੰਦੇ ਆ, ਉਹ ਪਾਰਟੀ ਦਾ ਜਿਹੜਾ ਇੱਕ ਕਈ ਜਿਹੜੇ ਦਲ ਆ ਜਿਹੜੇ ਖੇਤਰੀ ਦਲ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਤੋਂ ਰਲਾ ਕੇ ਇਹ ਪਾਰਟੀ ਜਿਹੜੀ ਪਾਵਰ ਚ ਆਈ ਹੋਈ ਆ, ਭਾਵੇਂ ਉਹਦੇ ਚ BJP ਸਭ ਤੋਂ ਵੱਡੀ ਆ, ਪਰ ਮੁਨਕਰ ਜਿਹੜਾ ਦੂਜੀਆਂ ਪਾਰਟੀਆਂ ਦਾ ਸਹਿਯੋਗ ਆ ਉਹਨਾਂ ਤੋਂ ਵੀ ਮੁਨਕਰ ਨੀ ਹੋਇਆ ਜਾ ਸਕਦਾ। ਹੁਣ ਅਕਾਲੀ ਦਲ ਵੱਲੋਂ ਜਿਹੜਾ ਸਹਿਯੋਗ ਸਰਕਾਰ ਚ ਪਾਇਆ ਜਾ ਰਿਹਾ ਤੇ ਉਹਦੇ ਲਈ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਵੀ ਭਾਜਪਾ ਤੇ ਅਕਾਲੀ ਦਲ ਦੀ ਜਿਹੜੀ ਸਾਂਝ ਕਾਫੀ ਲੰਮੇ ਚਿਰ ਤੋਂ ਚੱਲੀ ਆ ਰਹੀ ਆ, ਤੇ ਉਹਨੂੰ ਪੁਖਤਾ ਕਰਨ ਲਈ ਫੇਰ ਅਮਿਤ ਸ਼ਾਹ ਨੇ ਕੱਲ ਜਿਹੜਾ ਦੌਰਾ ਕੀਤਾ ਸੀਗਾ, ਜਿਹੜਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਵਫਦ ਨੂੰ ਮਿਲਣ ਦਾ, ਉਹਦੇ ਜਿਹੜੇ ਅਖਬਾਰ ਜਿਹੜੀਆਂ ਗੱਲਾਂ ਕਹਿ ਰਹੇ ਆ ਵੀ ਖਰੀਆਂ ਖਰੀਆਂ ਸੁਣਾਈਆਂ ਹੋਰ ਕਰੀਆਂ, ਦੇਖੋ ਪਬਲਿਕਲੀ ਇਹੀ ਗੱਲਾਂ ਹੁੰਦੀਆਂ, ਪਰ ਨਾਲ ਨਾਲ ਜੇ ਤੁਸੀਂ ਖਬਰ ਨੂੰ ਨੋਟ ਕਰੋਗੇ ਤਾਂ ਖਬਰ ਦੇ ਵਿੱਚ ਇਹ ਲਿਖਿਆ ਵੀ ਅੱਧਾ ਘੰਟਾ ਅਮਿਤ ਸ਼ਾਹ ਤੇ ਬਾਦਲ ਤੇ ਸੁਖਬੀਰ ਨੇ ਬੰਦ ਕਮਰਾ ਮੀਟਿੰਗ ਕੀਤੀ, ਪਹਿਲਾਂ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕਰਕੇ ਤੈਅ ਕਰ ਲਈਆਂ ਗਾਈਡਲਾਈਨਸ, ਉਦੋਂ ਬਾਅਦ ਬਾਹਰ ਆ ਕੇ ਜਿਹੜੇ ਸਾਰੇ ਜਿਹੜਾ ਵਫਦ ਜਿਹੜਾ ਅਕਾਲੀ ਦਲ ਦਾ ਸੀਗਾ ਜੀ ਭੂੰਦੜ ਤੋਂ ਲਾ ਕੇ ਢੀਂਡਸਾ ਮਲੂਕਾ ਸਾਰੇ ਜਾਣੇ ਬੈਠੇ ਸੀ, ਉਹ ਉਸ ਵਫਦ ਦੇ ਵਿੱਚ ਬਾਦਲ ਸਾਹਿਬ ਨੇ ਫਿਰ ਜਿਹੜੀਆਂ ਗੱਲਾਂ ਅਕਸਰ ਮੰਗਦੇ ਹੀ ਆ ਜਦੋਂ ਇੱਕ ਭਾਈਵਾਲ ਪਾਰਟੀ ਆ ਵੀ ਸਾਨੂੰ ਆਹ ਚੀਜ਼ਾਂ ਸੂਬੇ ਨੂੰ ਚੀਜ਼ਾਂ ਮੰਤਰੀਆਂ ਆਹ ਸਾਡੇ ਮੰਤਰੀ ਬਣਾਓ, ਤਾਂ ਉਹ ਚੀਜ਼ਾਂ ਬਾਦਲ ਸਾਹਿਬ ਨੇ ਰੱਖੀਆਂ ਤੇ ਅਮਿਤ ਸ਼ਾਹ ਸੁਣ ਕੇ ਚਲੇ ਗਏ ਆ। ਪਰ ਜੇ ਤੁਸੀਂ ਕਹੋ ਵੀ ਇਸ ਟਾਈਮ ਜਿਹੜਾ ਪੋਜੀਸ਼ਨ ਮੋਦੀ ਸਰਕਾਰ ਦੀ ਹੈ ਜਾਂ ਮੋਦੀ ਦੀ ਹੈ ਤੇ ਉਹ ਬਾਦਲ ਨੂੰ ਕੋਈ ਬਾਹਲੀ ਚਾਟ ਪਾਉਣਗੇ ਜਾਂ ਬਾਦਲ ਤੋਂ ਬਾਹਲਾ ਉਹ ਕਰਨਗੇ ਨਿਮਣਗੇ, ਇਹ ਮੈਨੂੰ ਨੀ ਲੱਗਦਾ, ਕਿਉਂਕਿ ਉਹਨਾਂ ਨੂੰ ਹਰਿਆਣੇ ਦੇ ਰਾਜ ਦੇ ਵਿੱਚ ਜਿੱਥੇ 4-44 ਸੀਟਾਂ ਕਰ ਲਈਆਂ ਤੇ ਉਹਨਾਂ ਨੂੰ ਲੱਗਦਾ ਵੀ ਭਾਜਪਾ ਜਿਹੜੀ ਉਹ ਪੰਜਾਬ ਚ ਵੀ 20 ਸੀਟਾਂ ਆਪਦੀਆਂ ਵਧਾ ਕੇ ਤੇ ਰਾਜ ਆਪ ਕਰ ਸਕਦੀ ਆ। ਪਰ ਪੰਜਾਬ ਦੇ ਮਾਮਲੇ ਚ ਜਿਹੜੇ ਜਾਣਦੇ ਆ ਪੰਜਾਬ ਨੂੰ ਨੇੜੇ ਤੋਂ, ਉਹ ਮੈਨੂੰ ਨੀ ਲੱਗਦਾ ਵੀ ਉਹ ਭਾਜਪਾ ਨੂੰ ਕਦੇ ਵੀ ਜਿਹੜੇ ਇਕੱਲੇ ਤੌਰ ਤੇ ਸਮਰਥਨ ਦੇ ਦੇਣਗੇ ਜਾਂ ਭਾਜਪਾ ਪੰਜਾਬ ਚ ਆਜੂਗੀ। ਪੰਜਾਬ ਸਦਾ ਹੀ ਹਵਾ ਦੇ ਉਲਟ ਰਿਹਾ, ਅੱਜ ਦੀ ਨੀ ਗੱਲ 200-300 ਸਾਲ ਪੁਰਾਣੀ ਚਲੇ ਜਾਓ, ਸਾਰਾ ਮੁਲਕ ਜਿਹੜਾ ਗੁਲਾਮ ਹੋ ਗਿਆ ਸੀ ਪਰ ਪੰਜਾਬ ਅਖੀਰਲੇ ਐਂਡ ਤੱਕ ਅੜਿਆ ਰਿਹਾ, ਫੇਰ ਜਾ ਕੇ ਜਿਹੜੀ ਗੋਰਿਆਂ ਦੀ ਗੁਲਾਮੀ ਪੰਜਾਬ ਨੇ ਕਬੂਲ ਕੀਤੀ ਸੀ, ਪਰ ਫੇਰ ਜਦੋਂ ਬਾਗੀ ਹੋਇਆ ਤਾਂ ਵੀ ਉਦੋਂ ਪੰਜਾਬ ਹੀ ਹੋ ਕੇ ਬਾਗੀ ਹੋ ਕੇ ਨਿਕਲ ਕੇ ਆਇਆ। ਸੋ ਮੈਨੂੰ ਨੀ ਲੱਗਦਾ ਵੀ ਏਦਾਂ ਭਾਜਪਾ ਨੂੰ ਹਜੇ ਪੰਜਾਬ ਦੇ ਵਿੱਚ ਏਦਾਂ ਕੋਈ ਏਡਾ ਵੱਡਾ ਬਦਲਾਅ ਦੇਖਣ ਨੂੰ ਮਿਲਜੂ। ਪਰ ਦੂਜੇ ਪਾਸੇ ਇੱਕ ਸ਼ਤਰੰਜ ਦੀ ਖੇਡ ਹੁੰਦੀ ਹੈ ਜੀ, ਇੱਕ ਦੂਜੇ ਦੀ ਪਾ ਰਹੇ ਆ, ਤੇ ਸੁਖਬੀਰ ਹੋਰਾਂ ਨੂੰ ਵੀ ਹੁਣ ਰੋਣ ਦਾ ਮੌਕਾ ਸੀਗਾ ਉਹਨਾਂ ਨੂੰ ਆਪਦਾ, ਜਿਦਾਂ ਹੁੰਦਾ ਨੀ ਵੀ ਜੋ ਕਾਰਡ ਦੇਣ ਜਾਂਦੇ ਆ ਫੁੱਫੜ ਨੂੰ ਵਿਆਹ ਦਾ, ਤੇ ਫੁੱਫੜ ਕੋਲੇ ਉਹੀ ਟਾਈਮ ਹੁੰਦਾ ਰੋਸੇ ਗਿਲੇ ਜ਼ਾਹਰ ਕਰਨ ਦਾ, ਤੇ ਫਿਰ ਉਹਨੂੰ ਆਪਦੀਆਂ ਦਿਖਾਉਂਦਾ ਵੀ ਮੈਂ ਆਪਦੀ ਜਿਹੜੀ ਹੋਂਦ ਦਰਸਾਉਂਦਾ, ਤੇ ਉਹੀ ਚੀਜ਼ ਹੋ ਰਹੀ ਹੈ ਜੀ।
ਜੀ ਬਿਲਕੁਲ। ਸੋ ਬਰਾਜ ਸਾਹਿਬ ਅੱਗੇ ਗੱਲ ਕਰਦੇ ਆ, ਵੈਸੇ ਖਬਰ ਆਈ ਆ ਅੱਜ ਦੇ ਫਰੰਟ ਪੇਜ ਤੇ ਕਿ ਹਨੀਪ੍ਰੀਤ ਨੂੰ ਨਾ ਮਿਲੀ ਜ਼ਮਾਨਤ। ਸੋ ਮੇਰੇ ਵੀ ਦਿਮਾਗ ਚ ਆਇਆ ਕਿ ਰਾਮ ਰਹੀਮ ਦਾ ਕੀ ਹਿਸਾਬ ਕਿਤਾਬ, ਉਹਦੇ ਵਿਚਾਰੇ ਦੀ ਕਦੇ ਕੋਈ ਅਖਬਾਰ ਚ ਖਬਰ ਹੀ ਨੀ ਆਈ। ਵੈਸੇ ਉਹ ਬੇਚਾਰਾ ਤਾਂ ਹੈ ਨੀ।
ਦੇਖੋ ਕੁੱਲ ਮਿਲਾ ਕੇ ਜਿਹੜਾ ਖਬਰ ਇੰਨੀ ਕੁ ਆਈ ਸੀ ਵੀ ਅੱਜ ਕੱਲ ਉਹ ਆਪਦੀ ਖੇਤੀ ਦੇ ਵਿੱਚ ਮਗਨ, ਤੇ ਉੱਥੋਂ ਵੀ ਉਹ ਜਿਹੜੀਆਂ ਆਪਣੀਆਂ ਮਿਰਚਾਂ ਪੈਦਾ ਕਰ ਰਿਹਾ। ਵੱਖਰੀ ਗੱਲ ਆ ਵੀ ਜਿਹੜੀ ਮਿਰਚ ਉਹਦੀ 1,00,000 ਰੁਪਏ ਦੀ ਵਿਕਦੀ ਸੀ, ਤੇ ਹੁਣ ਉਹ ਮਿਰਚ ਕੈਦੀ ਖਾਂਦੇ ਆ ਉੱਥੇ, ਤੇ ਹਾਂ ਉਹ ਵਿਕਦੀ ਨੀ, ਵਿਕਨੀ ਰਹੀ ਬਸ। ਤੇ ਜਿਹੜੀ ਉਹਨੂੰ ਲੇਬਰ ਆ, ਸਟੈਂਡਰਡ ਲੇਬਰ ਜਿਹੜੀ 35 ਰੁਪਈਏ ਹੁੰਦੀ ਆ ਘੰਟੇ ਦੀ, ਜੋ ਵੀ ਉਹ ਹਾਂ ਉਹ ਦਿਹਾੜੀ ਹੁੰਦੀ ਆ ਕੋਈ ਕੁਛ ਸਾਰੇ ਦਿਨ ਦੀ, ਉਹ ਦਿੰਦੇ ਆ ਜੀ, ਤੇ ਉਸ ਤੇ ਸਾਰੇ ਉਹ ਕੰਮ ਕਰ ਰਿਹਾ। ਪਰ ਇਸ ਟਾਈਮ ਜੇ ਗੱਲ ਕੀਤੀ ਜਾਵੇ ਤਾਂ ਮੀਡੀਆ ਦੇ ਲਈ ਇੱਕ ਵੱਡਾ ਸਵਾਲ ਵੀ ਬਣਿਆ ਹੋਇਆ, ਤੇ ਮੈਨੂੰ ਲੱਗਦਾ RTA ਹੈ ਨਾ ਜਿਹੜੀ, RTA ਦੇ ਤਹਿਤ ਜਾਂ ਇੱਕ ਇਹ ਵੀ ਲਾਅ ਹੋਣਾ ਚਾਹੀਦਾ ਵੀ ਮੀਡੀਆ ਨੂੰ ਚਾਹੇ ਨਾ ਜਾ ਸਕਣ, ਪਰ ਇੱਕ ਜੇਲ੍ਹ ਨੂੰ ਇੱਕ ਉਹ ਹੋਣਾ ਚਾਹੀਦਾ ਵੀ ਉਸ ਦੀ ਇੱਕ ਫੋਟੋ ਤੇ ਜਾਂ ਉਹ ਰਿਲੀਜ਼ ਕਰਨੀ ਚਾਹੀਦੀ ਹੈ ਵੇਲੇ ਵੇਲੇ ਸਿਰ ਵੀ ਉਹ ਕਿੱਥੇ ਆ। ਹੁਣ ਤੁਸੀਂ ਕਹਿ ਸਕਦੇ ਹੋ, ਮੈਂ ਕਹਿ ਦਿੰਦਾ ਵੀ ਬਾਬਾ ਜੇਲ੍ਹ ਚ, ਪਰ ਹੂ ਨੋਜ਼ ਬਾਬਾ ਜੇਲ੍ਹ ਚ ਜੇਲ੍ਹ ਚ ਕੀ ਪਤਾ। ਜਦੋਂ ਇੱਕ ਪਾਸੇ ਜੀ ਕਹਿੰਦੇ ਆ ਵੀ ਭਾਜਪਾ ਨੂੰ ਸਰਕਾਰ ਬਣਵਾਤੀ ਬਾਬੇ ਨੇ, ਤਾਂ ਹੋ ਸਕਦਾ ਬਾਬਾ ਬਾਬੇ ਦੀ ਥਾਂ ਤੇ ਕੋਈ ਉੱਥੇ ਹੋਰ ਰਖਾ ਕੇ ਉਹ ਜੀ ਦਾੜੀ ਤੇ ਬਿਠਾ ਰੱਖਿਆ ਹੋਵੇ, ਤੇ ਬਾਬਾ ਕਿਤੇ ਐਸ਼ ਕਰ ਰਿਹਾ ਹੋਵੇ ਕੋਈ ਇਹ ਚੀਜ਼ ਬਾਰੇ। ਤੁਸੀਂ ਕਰ ਸਕਦੇ ਹੋ, ਕੋਈ ਨੀ ਕਹਿ ਸਕਦਾ, ਕਿਉਂਕਿ ਇੱਥੇ ਕੋਈ RTA ਨੀ ਲੈ ਸਕਦਾ, ਕੋਈ ਫੋਟੋ ਨੀ ਖਿੱਚ ਸਕਦਾ, ਕੋਈ ਕਿਸੇ ਨੂੰ ਜਾਣ ਦੀ ਮਨਾਹੀ ਨੀ, ਉੱਥੇ ਇੱਕ ਸਿਕਿਉਰਿਟੀ ਦਾ ਦੁਹਾਈ ਦੇ ਕੇ ਵੀ ਉੱਥੇ ਤੁਸੀਂ ਜਾ ਨੀ ਸਕਦੇ। ਸੋ ਇਹ ਚੀਜ਼ਾਂ ਮੈਨੂੰ ਤਾਂ ਨੀ ਲੱਗਦਾ ਕਿਤੇ ਜਾਇਜ਼ ਆ। ਸਾਡੀਆਂ ਸਰਕਾਰਾਂ ਨੂੰ ਜਿਵੇਂ RTA ਲਾ ਇੱਕ ਕਾਨੂੰਨ ਆ, ਉਸੇ ਤਹਿਤ ਇੱਕ ਕਾਨੂੰਨ ਵੀ ਹੋਣਾ ਚਾਹੀਦਾ ਵੀ ਕੈਦੀ ਦੀ ਰਿਪੋਰਟ ਚਾਹੇ 6 ਮਹੀਨਿਆਂ ਤੋਂ ਕਰਨ, ਉਹਦੀ ਰਿਪੋਰਟ ਪੇਸ਼ ਕੀਤੀ ਜਾਵੇ, ਉਹਦੀਆਂ ਲੇਟੈਸਟ ਫੋਟੋਆਂ ਦਿੱਤੀਆਂ ਜਾਣ। ਹੁਣ ਜੇ ਬਾਬੇ ਦੀ ਜਿਹੜੀ ਜਦੋਂ ਨਾਂ ਆਉਂਦਾ ਤੇ ਜਹਿਨ ਦੇ ਵਿੱਚ ਇੱਕ ਪੂਰਾ ਸਲੀਵਲੈਸ ਪਾਇਆ ਵਾਲਾ ਡੋਲੇ ਕੱਢੀ ਵਾਲਾ ਬਾਬਾ ਹੈ, ਪੂਰਾ ਦਗ ਦਗ ਕਰਦੀਆਂ ਗੱਲਾਂ ਵਾਲਾ ਬਾਬਾ ਦੇਖਦਾ, ਤਾਂ ਉਸ ਨੂੰ ਦੇਖ ਕੇ ਹੋਰ 20 ਬੰਦੇ ਬਾਬਾ ਬਣਨ ਬਾਰੇ ਸੋਚਦੇ ਆ, 20 ਚੀਜ਼ਾਂ ਹੋਰ ਗੱਲਾਂ ਕਰਦੇ ਆ। ਤੇ ਜੇ ਹੁਣ ਬਾਬੇ ਦਾ ਉੱਥੇ ਫੋਟੋ ਆਵੇ ਰੰਗ ਬਿਰੰਗੀ ਜੀ ਦਾੜੀ ਆਏ ਹੋਵੇ, ਤੇ ਗੱਲਾਂ ਦੱਸਦੀਆਂ ਹੁਣ ਵੀ ਬਿਲਕੁਲ, ਤੇ ਕੈਦੀਆਂ ਵਾਲੀ ਪਾਈ ਹੋਵੇ ਡਰੈਸ ਉੱਤੇ ਲਿਖਿਆ ਹੋਵੇ ਨੰਬਰ, ਤਾਂ ਉਹ ਚੀਜ਼ ਜੇ ਸਾਹਮਣੇ ਆਊਗੀ ਤਾਂ ਜੇ ਪੈਰੋਕਾਰ ਦੇਖ ਕੇ ਬਣਦੇ ਤਾਂ ਪੈਰੋਕਾਰ ਟੁੱਟਣਗੇ ਵੀ, ਲੋਕਾਂ ਨੂੰ ਲੋਕ ਇਹ ਸੋਚਣਗੇ ਵੀ ਹਾਂ ਇਹਨੇ ਮਾੜੇ ਕੰਮ ਕੀਤੇ ਸੀ, ਹੁਣ ਆ ਦੇਖੋ ਆ ਭੁਗਤ ਰਿਹਾ। ਸੋ ਮੇਰੀ ਇੱਕ ਪੁਰਜ਼ੋਰ ਅਪੀਲ ਵੀ ਆ ਹਰਮਨ ਰੋਡੀਏ ਦੇ ਜ਼ਰੀਏ ਵੀ ਭਾਈ ਇੱਕ ਬਾਬੇ ਦੀ ਫੋਟੋ ਹਰ ਮਹੀਨੇ ਜ਼ਰੂਰ ਰਿਲੀਜ਼ ਕੀਤੀ ਜਾਵੇ, ਤਾਂ ਕਿ ਲੋਕਾਂ ਨੂੰ ਹੌਸਲਾ ਮਿਲੇ ਵੀ ਭਾਈ ਇਹ ਜਿਹੜੇ ਲੋਕ ਇਹੋ ਜਿਹਾ ਕੁਛ ਕਰਦੇ ਆ ਨਾ, ਉਹਨਾਂ ਦੇ ਨਤੀਜੇ ਇਹੋ ਜਿਹੇ ਹੁੰਦੇ ਆ। ਹੁਣ ਉਹ ਆਸਾਰਾਮ ਦੀ ਤਾਂ ਕਿਤੇ ਨਾ ਕਿਤੇ ਵਿਚਾਰੇ ਦੀ ਆ ਜਾਂਦੀ ਆ, ਉਹ ਜਦੋਂ ਤਰੀਕ ਤਰੂਕ ਤੇ ਆਉਂਦਾ ਜਾਂਦਾ, ਪਰ ਇਸ ਬਾਬੇ ਦਾ ਥੋੜਾ ਜਿਹਾ ਤਰੀਕਾਂ ਤਰੂਕਾਂ ਵਾਲਾ ਵੀ ਕੰਮ ਨੀ ਹੈਗਾ, ਸਾਰਾ ਕੁਛ ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਿਹਾ। ਸੋ ਮੇਰੇ ਹਿਸਾਬ ਨਾਲ ਇਸ ਟਾਈਮ ਜਿਵੇਂ ਸਲਮਾਨ ਖਾਨ ਨੂੰ ਕਹਿੰਦੇ ਆ ਨਾ ਵੀ ਸਭ ਇੰਡੀਆ ਦਾ ਵੱਡਾ ਕੁਵਾਰਾ, ਸਭ ਤੋਂ ਵੱਧ ਜਿਹੜਾ ਪਾਪੂਲਰ ਕੁਵਾਰਾ, ਤੇ ਉਹ ਮੈਂ ਇਸ ਟਾਈਮ ਜਿਹੜੀ ਸਭ ਤੋਂ ਵੱਧ ਮੰਗ ਆ ਜਿਹੜੀ ਉਹ ਬਾਬੇ ਦੀ ਫੋਟੋ ਦੀ ਆ, ਤੇ ਉਹ ਸਾਨੂੰ ਸਾਰਿਆਂ ਨੂੰ ਰਲ ਕੇ ਡਿਮਾਂਡ ਕਰਨੀ ਚਾਹੀਦੀ ਹੈ, ਇੱਕ ਫੋਟੋ ਤਾਜ਼ਾ ਫੋਟੋ ਜ਼ਰੂਰ ਆਉਣੀ ਚਾਹੀਦੀ ਆ।
ਲਓ ਜੀ ਤੁਹਾਡੀ ਮੰਗ,
ਬਾਕੀ ਤੁਸੀਂ ਗੱਲ, ਬਾਕੀ ਇਹ ਖਬਰ ਹੋਰ ਪਾਸੇ ਲੈ ਗਏ, ਗੱਲ ਤਾਂ ਤੁਸੀਂ ਹਨੀਪ੍ਰੀਤ ਦੀ ਪੁੱਛੀ ਸੀ।
ਬਿਲਕੁਲ ਜੀ,
ਹਨੀਪ੍ਰੀਤ ਦੇ ਮਾਮਲੇ ਚ ਸੁਣਨ ਚ ਆਇਆ ਸੀ ਜੀ ਵੀ ਕਹਿੰਦੇ ਉਹ ਡਿਜ਼ਾਈਨਰ ਦਾ ਕੋਰਸ ਕਰ ਰਹੀ ਹੈ ਅੱਜ ਕੱਲ, ਕਿਉਂਕਿ ਜਿਹੜਾ ਪੈਸਾ ਤੇ ਜਿੰਨਾ ਜਾਇਦਾਦ ਹਨੀਪ੍ਰੀਤ ਕੋਲੇ ਹੈ, ਚਾਹੇ ਅਸੀਂ ਲੱਖ ਨੂੰ ਵਿਚਾਰਾ ਕੁਛ ਕਹੀ ਜਾਈਏ, ਪਰ ਜਿੱਦੇ ਆਜ਼ਾਦ ਹੋ ਕੇ ਬਾਹਰ ਆ ਗਈ ਤੇ ਉਹਦੇ ਕੋਲੇ ਥੋੜਾ ਵੀ ਪੈਸੇ ਨੀ ਹੈਗੇ, ਉਹਦੇ ਕੋਲੇ ਜਾਂ ਜਾਇਦਾਦ ਨੀ ਹੈ, ਉਹਦੇ ਕੋਲੇ ਬਹੁਤ ਕੁਛ ਆ, ਤੇ ਉਹਦੀ ਜਿਹੜੇ ਉਹਨੂੰ ਇਹ ਲੱਗ ਰਿਹਾ ਵੀ ਜਿਹੜਾ ਮੇਰਾ ਬੰਬਈ ਦੇ ਵਿੱਚ ਮੁੰਬਈ ਚ ਜਿਹੜੇ ਲਿੰਕ ਸੀ ਉਹ ਲਿੰਕਾਂ ਨੂੰ ਮੈਂ ਖਰਾ ਕਰਕੇ ਤੇ ਫਿਲਮੀ ਡਿਜ਼ਾਈਨਰ ਦੇ ਤੌਰ ਦੇ ਉੱਤੇ ਮੈਂ ਆਪਣਾ ਜਿਹੜਾ ਕੈਰੀਅਰ ਆ ਉਹ ਸ਼ੁਰੂ ਕਰੂੰ, ਕਿਉਂਕਿ ਫਿਲਮੀ ਕੀੜਾ ਉਹਦੇ ਚ ਪਹਿਲੀ ਦਿਨ ਤੋਂ ਆ, ਤੇ ਉਹ ਕੀੜੇ ਨੇ ਹੀ ਬਾਬੇ ਨੂੰ ਮਰਵਾਇਆ ਅਸਲ ਚ, ਸਹੀ ਮਾਇਨੇ ਚ ਦੇਖਿਆ ਜਾਵੇ ਤਾਂ ਫਿਲਮੀ ਕੀੜਾ ਹੀ ਬਾਬੇ ਦੇ ਹੱਡੀ ਬੈਠਾ। ਸੋ ਇਸ ਕਰਕੇ ਉਹ ਆਪਦੇ ਕੀੜੇ ਨੂੰ ਹਜੇ ਵੀ ਸ਼ਾਂਤ ਨੀ ਹੋਣ ਦੇਣਾ ਚਾਹੁੰਦੀ, ਹੁਣ ਵੀ ਉਹ ਕੋਸ਼ਿਸ਼ ਦੇ ਵਿੱਚ ਆ ਵੀ ਜਵਾਨ ਤਾਂ ਮਿਲੇ ਸਹੀ, ਨਾਲ ਦੀ ਨਾਲ ਡਰੈਸ ਡਿਜ਼ਾਈਨਰ ਦਾ ਮੈਂ ਕੰਮ ਸ਼ੁਰੂ ਕਰ ਲਾਂ, ਤੇ ਇਸ ਕਰਕੇ ਪਰ ਜਿਹੜੀ ਉਹਦੇ ਬੂਰ ਨੀ ਪਿਆ ਜੀ, ਜਮਾਨਤ ਉਹਦੀ ਹੋਈ ਨੀ, ਤੇ ਹਜੇ ਵੀ ਉਹ ਕਹਿੰਦੇ ਇਹੀ ਰੌਲਾ ਕਹਿੰਦੇ ਵੀ ਤੇਰੇ ਤੇ ਸਾਨੂੰ ਡਰ ਆ ਵੀ ਜੇ ਤੂੰ ਬਾਹਰ ਗਈ ਤਾਂ ਸਬੂਤਾਂ ਦੇ ਤਹਿਸ ਨਹਿਸ ਕਰੇਗੀ। ਇਸ ਕਰਕੇ ਹਜੇ ਉਹ ਵੀ ਜੇਲ੍ਹ ਦੀਆਂ ਹੀ ਖਾ ਰਹੀ ਹੈ
ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ, ਮਹਿੰਗਾਈ ਜਿਹੜੀ ਕਿ ਪੈਟਰੋਲੀਅਮ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਕਾਫੀ ਜ਼ਿਆਦਾ ਵਧੀਆਂ ਨੇ ਤੇ ਉਹਦੇ ਖਿਲਾਫ ਕਾਂਗਰਸੀਆਂ ਨੇ ਸਰਕਾਰ ਦਾ ਪੁਤਲਾ ਫੂਕਿਆ ਵਾ, ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਦੇਖੋ ਇਹੀ ਤਾਂ ਰੌਲਾ, ਅੱਗੇ ਸਿੱਧੂ ਸਾਹਿਬ ਪਿੱਛੇ ਗੱਲ ਕਰ ਰਹੇ ਆ, ਕਹਿੰਦੇ ਵੀ ਉਹੀ ਮਹਿੰਗਾ ਭਾਅ ਦਾ ਤੇਲ ਪਾ ਕੇ ਫੂਕੀ ਜਾਂਦੇ, ਵੀ ਬੇਵਕੂਫੀ ਇੱਡੀ ਵੱਡੀ ਬੇਵਕੂਫੀ ਕੀ ਹੋਊਗੀ। ਇੱਕ ਪਾਸੇ ਜਿਹੜਾ ਮਹਿੰਗੇ ਭਾਅ ਤੇਲ ਦੀ ਗੱਲ ਹੋ ਰਹੀ ਹੈ ਉਹੀ ਤੇਲ ਫੂਕੀ ਜਾਂਦੇ ਹੋ। ਫੂਕਣਾ ਤੇਲ ਕੱਲਾ ਅੱਗ ਲਾ ਕੇ ਨੀ ਹੁੰਦਾ, ਜਿਹੜਾ ਸਲੈਂਸਰਾਂ ਤਾਂ ਨੀ ਫੂਕਦੇ ਉਹ ਵੀ ਫੂਕਦੇ ਹੀ ਆ। ਮੈਨੂੰ ਤਾਂ ਇੱਥੇ ਲਾਲ ਬਹਾਦਰ ਸ਼ਾਸਤਰੀ ਦੀ ਯਾਦ ਆਉਂਦੀ ਹੈ ਜੀ। ਲਾਲ ਬਹਾਦਰ ਸ਼ਾਸਤਰੀ ਨੇ ਉਦੋਂ ਬੜਾ ਵਧੀਆ ਇੱਕ ਫਾਰਮੂਲਾ ਦਿੱਤਾ ਸੀ, ਅਨਾਜ ਦੀ ਕਮੀ ਮਹਿਸੂਸ ਕਰ ਰਿਹਾ ਸੀ ਮੁਲਕ, ਤਾਂ ਉਹਨੇ ਉਦੋਂ ਇਹੀ ਕਿਹਾ ਸੀ ਵੀ ਜਿੰਨਾ ਚਿਰ ਅਨਾਜ ਕੁੱਟੀਏ ਤਾਂ ਹੈਨੀ ਓਵਰਨਾਈਟ ਪੈਦਾ ਹੋਜੂਗਾ, 6 ਮਹੀਨੇ ਲੱਗ ਜਾਣਗੇ ਵਧੀਆ ਇੱਕ ਅਨਾਜ ਸਾਨੂੰ ਪੈਦਾ ਕਰਨ ਤੇ, ਤਾਂ ਇਹ 6 ਮਹੀਨਿਆਂ ਦੌਰਾਨ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਤੇ ਅਸੀਂ ਇੱਕ ਡੰਗ ਦੀ ਰੋਟੀ ਛੱਡੀਏ ਤੇ ਅਸੀਂ ਬਚਾ ਲਈਏ। ਸੋ ਜੇ ਹੁਣ ਅੱਜ ਅਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ ਸਾਡੀਆਂ ਕੀਤੀਆਂ ਜਾ ਸਕਦੀਆਂ, ਤਰੀਕੇ ਵੱਖਰੇ ਹੋ ਸਕਦੇ ਆ। ਕੱਲ ਪਰਸੋਂ ਕਿਸੇ ਨੇ ਇੱਕ ਫੋਟੋ ਸ਼ੇਅਰ ਕੀਤੀ ਸੀ ਵੀ ਸਾਡੇ ਤਾਂ ਜਿਹੜਾ ਤੇਲ ਦਾ ਪੁਤਲੇ ਸਾੜੇ ਜਾਂਦੇ ਆ ਜਦੋਂ ਤੇਲ ਦੀ ਵਿਰੋਧਤਾ ਕੀਤੀ ਜਾਂਦੀ ਆ। ਇੱਕ ਮੁਲਕ ਚ ਤੇਲ ਦੇ ਰੇਟ ਵਧੇ ਸੀ ਤੇ ਉਹਨਾਂ ਨੇ ਕੀ ਕੀਤਾ ਨਾ, ਸਾਰੇ ਲੋਕਾਂ ਨੇ ਜਦੋਂ ਦਫ਼ਤਰਾਂ ਚ ਆਉਂਦੇ ਸੀ ਕਾਰਾਂ ਸੜਕਾਂ ਤੇ ਲਿਆਂਦੀਆਂ, ਇੱਕ ਟਾਈਮ ਮਿਕਸ ਫਿਕਸ ਕਰ ਲਿਆ ਵੀ ਜਿੱਥੇ ਜਿੱਥੇ ਜਿਹਦੀ ਜਿਹਦੀ ਕਾਰ ਖੜੀ ਉੱਥੇ ਛੱਡ ਦਿਓ ਬਸ, ਤੇ ਉੱਥੇ ਕਾਰਾਂ ਛੱਡ ਕੇ ਸੜਕਾਂ ਤੋਂ ਤੇ ਘਰਾਂ ਨੂੰ ਚਲੇ ਗਏ ਤੇ ਸਰਕਾਰ ਦੇ ਨੱਕ ਚ ਦਮ ਆ ਗਿਆ, ਸੜਕਾਂ ਕਾਰਾਂ ਨਾਲ ਐਂ ਭਰ ਗਈਆਂ, ਕਿਤੇ ਵੀ ਕੋਈ ਤੁਰਨ ਨੂੰ ਥਾਂ ਨੀ, ਕੁਛ ਗੱਡੀ ਲੰਘਣ ਨੂੰ ਥਾਂ ਨੀ, ਕੁਛ ਵੀ ਨੀ। ਤਾਂ ਫਿਰ ਬੇਨਤੀ ਕਰਕੇ ਮਿੰਟਾਂ ਕਰ ਕਰਕੇ ਉਹਨਾਂ ਨੇ ਸਰਕਾਰ ਨੇ ਉਹ ਪਾਸੇ ਕਰਵਾਈਆਂ, ਜਾਣੀ ਕਿ ਸਾਨੂੰ ਐਜੂਟੇਸ਼ਨ ਦੇ ਤਰੀਕੇ ਬਦਲਨੇ ਪੈਣਗੇ ਜਾਂ ਸਾਨੂੰ ਕੁਝ ਇਹੋ ਜਿਹਾ ਕਰਨਾ ਪਊਗਾ। ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਇਹ ਹੈ ਜੀ ਵਰਤ ਰੱਖਣਾ, ਜਿਵੇਂ ਬੰਦਾ ਵਰਤ ਨੀ ਰੱਖਦਾ ਐਵੇਂ ਗੱਡੀਆਂ ਦਾ ਵਰਤ ਰੱਖਣਾ ਸ਼ੁਰੂ ਕਰ ਦੇਣ ਵੀ ਭਾਈ ਅੱਜ ਆਪਾਂ ਇੰਨੇ ਹਫ਼ਤੇ ਚ 2 ਦਿਨ ਵਰਤ ਰੱਖਣਾ ਤੇ ਆਪਾਂ ਗੱਡੀ ਚਲਾਉਣੀ ਨੀ ਕਿਸੇ ਨੇ ਵੀ, ਤੇ ਬਸ ਇਹ ਸਿਸਟਮ ਜਦੋਂ ਸ਼ੁਰੂ ਹੋ ਗਿਆ ਨਾ, ਭਾਵੇਂ ਜਿਵੇਂ ਆਡ ਈਵਨ ਕੀਤਾ ਸੀ ਉਵੇਂ ਉਵੇਂ ਵਰਤ ਵੀ ਹੋ ਜੇ ਵੀ ਭਾਈ ਆਪਾਂ ਗੱਡੀ ਅੱਜ ਚਲਾਉਣੀ ਨੀ। ਤਾਂ ਤੁਸੀਂ ਇਹ ਗੱਲਾਂ ਨਾ ਛੋਟੀਆਂ ਲੱਗਦੀਆਂ ਦੇਖਣ ਚ, ਪਰ ਜਿਹੜੀ ਬੂੰਦ ਬੂੰਦ ਨਾਲ ਸਾਗਰ ਭਰਨ ਦੀ ਗੱਲ ਹੁੰਦੀ ਆ ਉਹ ਇਹੀ ਭਰਦੇ ਆ ਸਾਗਰ। ਜੇ ਮੰਨ ਲਓ ਵੀ ਇੱਕ ਸ਼ਹਿਰ ਦੀਆਂ 5 ਲੱਖ ਗੱਡੀ ਖੜ ਗਈ ਤਾਂ 5 ਲੱਖ ਗੱਡੀ ਨੇ ਜਿਹੜੀਆਂ ਉਸ ਘੰਟੇ ਦੇ ਵਿੱਚ ਕਰੋੜਾਂ ਦਾ ਤੇਲ ਬਾਲਣਾ ਸੀ ਉਹ ਤੇਲ ਤਾਂ ਬਚ ਗਿਆ। ਜਦੋਂ ਤੇਲ ਇੱਦਾਂ ਬਚੂਗਾ, ਮੰਨ ਲਓ ਸੀ ਇੱਕ ਹਫ਼ਤੇ ਚ 5 ਕਰੋੜ ਲੀਟਰ ਤੇਲ ਬਚਾ ਲਿਆ, ਤਾਂ ਕਿੱਥੇ ਕੀ ਗੱਲ ਇੰਨੀ ਆਬਾਦੀ ਚ ਇੰਨੀਆਂ ਗੱਡੀਆਂ ਚ। ਅਸੀਂ ਤੇਲ ਬਚਾਉਣਾ, ਅਸੀਂ 2-2 ਲੀਟਰ 4-4 ਲੀਟਰ ਵੀ ਇੱਕ ਬੰਦਾ ਬਚਾਊਗਾ ਤਾਂ ਜੋ ਸਾਰੀ ਦੁਨੀਆ ਲੈਵਲ ਤੇ ਜਾਊ ਬਹੁਤ ਵੱਡਾ ਹੋਜੂਗਾ। ਸੋ ਫਾਰਮੂਲਾ ਇੱਥੇ ਨਾ ਅੱਗ ਲਾਉਣੀ ਪੁਤਲੇ ਸਾੜਨਾ ਨਹੀਂ ਹੋਣਾ ਚਾਹੀਦਾ, ਫਾਰਮੂਲਾ ਇੱਥੇ ਲਾਲ ਬਹਾਦਰ ਸ਼ਾਸਤਰੀ ਵਾਲਾ ਹੋਵੇ ਵੀ ਭਾਈ ਹੁਣ ਤੋਂ ਗੱਡੀਆਂ ਦਾ ਵਰਤ ਰਖਾਇਆ ਜਾਇਆ ਕਰੂਗਾ।
ਬਿਲਕੁਲ, ਇੰਡੀਆ ਦੇ ਵਿੱਚ ਬ੍ਰਾਟ ਸਾਹਿਬ ਵੈਸੇ ਵੀ ਕੋਈ ਗੱਲ ਹੁੰਦੀ ਹੈ ਤਾਂ ਲੋਕਾਂ ਦੇ ਕੋਲ ਬਸ ਇਹੀ ਆ, ਜਾਂ ਤਾਂ ਸੜਕਾਂ ਤੇ ਆ ਕੇ ਭੰਨ ਤੋੜ ਕਰਨਗੇ ਹਨਾ, ਪ੍ਰੋਪਰਟੀ ਦੂਸਰਿਆਂ ਦੀ ਦਾ ਵੀ ਨੁਕਸਾਨ, ਜਾਂ ਆਪਸ ਦੇ ਵਿੱਚ ਮਤਲਬ ਕਿ ਉੱਥੇ ਦੰਗੇ ਫਸਾਦ ਹੁੰਦੇ ਆ। ਸੋ ਕੋਈ ਵੀ ਇੱਦਾਂ ਦਾ ਸੋਲਿਡ ਜਿਹਾ ਦਿਖਾਵਾ ਜਾਂ ਇੱਦਾਂ ਦਾ ਵਿਰੋਧ ਨਹੀਂ ਕਰਦੇ ਹੈਗੇ ਜਿਹਦੇ ਨਾਲ ਕਿ ਗਵਰਨਮੈਂਟ ਦੀਆਂ ਕੋਈ ਅੱਖਾਂ ਖੁੱਲਣ।
ਬਿਲਕੁਲ ਜੀ ਬਿਲਕੁਲ, ਤੇ ਇਹ ਆਉਣ ਵਾਲੀ ਜਨਰੇਸ਼ਨ ਤੋਂ ਆਸ ਰੱਖੀਏ ਹੁਣ, ਕਿਉਂਕਿ ਆਉਣ ਵਾਲੀ ਜਨਰੇਸ਼ਨ ਪੜ੍ਹੀ ਲਿਖੀ ਆ ਰਹੀ ਆ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਜਿਹੜੇ ਸਾਡੇ ਵਿਰੋਧਤਾ ਦੇ ਤਰੀਕੇ ਵੀ ਬਦਲਣਗੇ
ਜੀ। ਸੋ ਬ੍ਰਾਟ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਜਿੰਦਾਬਾਦ ਰਹੋ, ਆਬਾਦ ਰਹੋ, ਤੇ ਅਸੀਂ ਗ੍ਰਿਫਤ ਦੇ ਵਿੱਚ ਆਏ ਹੋਏ ਆ ਤੇ ਗ੍ਰਿਫਤ ਸਿਮ ਗੇਮਾਂ ਨੂੰ ਇੰਜੋਏ ਕਰਨਾ ਕਰਾਂਗੇ ਅਗਲੇ 2 ਦਿਨ, ਨਾਲ ਨਾਲ ਪੇਂਡੂ ਆਸਟ੍ਰੇਲੀਆ ਦੇ ਬਹੁਤ ਸਾਰੇ ਐਪੀਸੋਡ ਵੀ ਸ਼ੂਟ ਕਰਾਂਗੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਲੋਕਾਂ ਤੱਕ ਪੁੱਜਦੀਆਂ ਕਰਾਂਗੇ, ਤੇ ਨਾਲ ਨਾਲ ਜਿਹੜਾ ਅਖਬਾਰ ਦੀਆਂ ਗਤੀਵਿਧੀਆਂ ਵੀ ਜ਼ੋਰਾਂ ਤੇ ਚੱਲ ਰਹੀਆਂ ਜੀ। ਜਿਵੇਂ ਪਤਾ ਹੀ ਹੈ ਤੁਹਾਨੂੰ, ਪੰਜਾਬੀ ਅਖਬਾਰ ਦਾ ਜਿਹੜਾ ਸਪਲੀਮੈਂਟ ਹੈ ਇਸ ਵਾਰ ਸਾਊਥ ਆਸਟ੍ਰੇਲੀਆ ਦਾ ਖਾਸ ਅੰਕ ਕੱਢਿਆ ਜਾ ਰਿਹਾ, ਉਹਦੇ ਲਈ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕੀਤੀ ਆ ਵੀ ਜੋ ਵੀ ਆਪਣਾ ਜਿਹੜਾ ਸਹਿਯੋਗ ਕਰਨਾ ਚਾਹੁੰਦਾ ਅਖਬਾਰ ਨੂੰ ਕਿਸੇ ਵੀ ਰੂਪ ਚ, ਤੇ ਉਹ ਜ਼ਰੂਰ ਸਾਨੂੰ ਕਰੋ ਆ ਕੇ, ਤੇ ਉਹ ਆਪਣੀ ਫੋਟੋ ਵੀ ਭੇਜੋ, ਮਾਇਕ ਮਦਦ ਵੀ ਭੇਜੋ, ਤੇ ਸਪਲੀਮੈਂਟ ਦਾ ਹਿੱਸਾ ਵੀ ਬਣੋ, ਕਿਉਂਕਿ ਬਾਅਦ ਚ ਮੈਨੂੰ ਪਤਾ ਬਹੁਤ ਸਾਰੇ ਸੱਜਣਾਂ ਨੇ ਕਹਿਣਾ ਸਾਨੂੰ ਤਾਂ ਪਤਾ ਨੀ ਲੱਗਿਆ, ਸਾਡੇ ਗੱਲ ਤਾਂ ਅਪਰੋਚ ਨੀ ਹੋਈ, ਤੇ ਜਾਂ ਫਿਰ ਉਹ ਲੋਕ ਜਿਹੜੇ ਨੂੰ ਮੈਂ ਅਕਸਰ ਕਹਿਣਾ ਵੀ ਸਾਨੂੰ ਕੱਲੀ ਵਾਹ ਵਾਹ ਨਾਲ ਸਾਡਾ ਇਹ ਨਾ ਅਖਬਾਰ ਚੱਲੇ ਨਾ ਰੇਡੀਓ ਚੱਲੇ, ਥੋੜਾ ਬਹੁਤ ਇਹਦੇ ਚ ਸਾਨੂੰ ਉਹ ਤਾਂ ਪਾਉਣਾ ਹੀ ਪੈਣਾ ਗੱਲਾਂ ਜਿਹਦੇ ਨਾਲ ਕਿ ਅਸੀਂ ਇਹਨੂੰ ਸਹਿਯੋਗ ਨਾਲ ਅੱਗੇ ਤੋਰ ਸਕੀਏ। ਮੇਰੀ ਬੇਨਤੀ ਨੂੰ ਪ੍ਰਵਾਨ ਬਹੁਤ ਵੱਡੇ ਪੱਧਰ ਤੇ ਕੀਤਾ, ਪਰ ਹਜੇ ਵੀ ਮੈਂ ਹੈਰਾਨ ਆ ਵੀ ਜਿਵੇਂ 250-300 ਬੰਦੇ ਨੂੰ ਮੈਸੇਜ ਕੀਤਾ ਜਾਂ ਫੇਸਬੁੱਕ ਤੇ ਪਾਇਆ 300-400, ਤਾਂ 50-60-100 ਬੰਦਿਆਂ ਨੇ ਕੰਟੈਕਟ ਕੀਤਾ, ਬਾਕੀ ਸਾਰੇ ਜਾਂ ਤਾਂ ਉਡੀਕ ਰਹੇ ਆ ਵੀ ਮੈਂ ਆਊਂਗਾ ਜਾਂ ਫੋਨ ਕਰੂੰਗਾ ਜਾਂ ਪਰ ਮੈਨੂੰ ਲੱਗਦਾ ਨੀ ਵੀ ਮੈਂ ਆ ਪਾਊਂਗਾ ਜਾਂ ਮੈਂ ਫੋਨ ਕਰ ਸਕੂੰਗਾ, ਤੁਹਾਨੂੰ ਪਤਾ ਹੀ ਆ ਇਕੱਲਾ ਬੰਦਾ ਕੀ ਕਰ ਸਕਦਾ। ਤੇ ਇਹ ਹੁਣ ਤੁਹਾਡੀ, ਮੈਂ ਕਦੇ ਵੀ ਤੁਹਾਡੇ ਤੋਂ ਜਿਹਨੇ ਵੀ ਖੜਾ ਜਿਹਦੇ ਨਾਲ ਉਹਦੇ ਤੋਂ ਕੋਈ ਆਸ ਰੱਖ ਕੇ ਨੀ ਖੜਾ ਅੱਜ ਤੱਕ, ਤੇ ਨਾ ਕਿਸੇ ਦੇ ਕਹਿਣ ਤੇ ਖੜਾ, ਮੈਂ ਆਪਦੇ ਡਿਊਟੀ ਅੰਦਰੋਂ ਫਰਜ਼ ਸਮਝ ਕੇ ਖੜਾ ਤੁਰਿਆ। ਤੇ ਸੋ ਮੈਨੂੰ ਉਮੀਦ ਆ ਵੀ ਸਾਊਥ ਆਸਟ੍ਰੇਲੀਆ ਦਾ ਇਹ ਸਪਲੀਮੈਂਟ ਆ, ਤੇ ਸਾਊਥ ਆਸਟ੍ਰੇਲੀਆ ਵਸਦੇ ਸਾਰੇ ਸਰੋਤਿਆਂ ਨੂੰ ਫੇਰ ਬੇਨਤੀ ਕਰਦਾ ਵੀ ਜੇ ਤੁਸੀਂ ਨਹੀਂ ਜੁੜੇ ਹਜੇ ਤੱਕ, ਦਿਨ ਤਿੰਨ ਚਾਰ ਰਹਿ ਗਏ ਜੀ ਕਿਉਂਕਿ 12 ਤਰੀਕ ਨੂੰ ਅਸੀਂ ਫਾਈਨਲ ਕਰ ਦੇਣਾ ਸਾਰਾ ਕੁਛ, ਤੇ ਜੇ ਤੁਸੀਂ ਨਹੀਂ ਜੁੜੇ ਤਾਂ ਪਲੀਜ਼ ਬੇਨਤੀ ਹੈ ਅਖਬਾਰ ਦੇ ਸਪਲੀਮੈਂਟ ਨਾਲ ਜ਼ਰੂਰ ਜੁੜੋ। ਤੇ ਇੰਨੇ ਸ਼ਬਦਾਂ ਨਾਲ ਮੈਨੂੰ ਬਾਬੂ ਜੀ ਇਜਾਜ਼ਤ ਦਿਓ, ਤੇ ਮੈਂ ਨਾਲ ਨਾਲ ਮਾਫ਼ੀ ਚਾਹੁੰਦਾ ਜੀ, ਪਿਛਲੇ 2 ਵੀਕ ਤੋਂ ਮੇਰਾ ਜਿਹੜਾ ਰੁਟੀਨ ਆ ਉਹ ਖਰਾਬ ਹੋਇਆ ਹੋਇਆ, ਪਰ ਕਹਿੰਦੇ ਨਾ ਕੁਝ ਇੱਕ ਮਜਬੂਰੀਆਂ ਐਸੀਆਂ ਹੁੰਦੀਆਂ ਬੰਦੇ ਨੂੰ ਜਿਹੜੀਆਂ ਉਹ ਏਦਾਂ ਕਰਨ ਤੇ ਮਜਬੂਰ ਕਰ ਦਿੰਦੀਆਂ। ਸੋ ਕੋਸ਼ਿਸ਼ ਕਰਦੇ ਹਾਂ ਜੀ ਨੈਕਸਟ ਵੀਕ ਤੋਂ ਜਿਹੜਾ ਰੁਟੀਨ ਆ ਨਾਰਮਲ ਕਰੀਏ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਮਾਣੋ ਜੀ ਖੇਡਾਂ ਦਾ ਆਨੰਦ। ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਜਿਨ੍ਹਾਂ ਨੇ ਕਿ ਖਬਰਾਂ ਬਾਰੇ ਕਾਫੀ ਕੁਛ ਦੱਸਿਆ ਸੀ, ਤੁਹਾਡੀ ਨੌਲੇਜ ਦੇ ਵਿੱਚ ਤੇ ਮੇਰੀ ਨੌਲੇਜ ਦੇ ਵਿੱਚ ਵੀ ਕਾਫੀ ਵਾਧਾ ਕੀਤਾ। ਤੇ ਲਓ ਜੀ ਫਿਰ ਹੁਣ ਇੱਕ ਗਾਣਾ ਵੀ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਜੀ। ਆਪਾਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਤਾਰਾਮੀਰਾ ਤੇ ਸਰੋਂ ਇੱਕੋ ਫਸਲਾਂ ਨੇ ਜਾਂ ਅਲੱਗ ਅਲੱਗ ਨੇ, ਸੋ ਜ਼ਰੂਰ ਦੱਸਿਓ ਜੀ। ਨੰਬਰ ਹੈ ਸਾਡਾ +917508014489, ਜਾਂ ਫਿਰ ਕਰ ਸਕਦੇ ਹੋ ਈਮੇਲ request@harmradio.com। ਲਓ ਜੀ ਫਿਰ ਗਾਣਾ ਸੁਣਦੇ ਹਾਂ ਇੱਕ, ਪਰ ਤੁਸੀਂ ਕਿਤੇ ਨਾ ਜਾਇਓ, ਸੁਣਦੇ ਰਹੋ ਹਰਮਨ ਰੇਡੀਓ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ radio.com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਕੁਛ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸੂਚਨਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਇੱਕ ਜਿਹੜੀ ਸੂਚਨਾ ਉਹ ਆ ਰਹੀ ਹੈ ਜੀ ਗੁਰਦੁਆਰਾ ਸਾਹਿਬ ਕ੍ਰੇਗੀਬਨ ਸਾਹਿਬ ਤੋਂ। ਸੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਜਿਹੜਾ ਸਮਾਗਮ ਹੈ ਜੀ ਉਹ ਆਰੰਭਿਆ ਜਾ ਰਿਹਾ। ਸੋ ਅਖੰਡ ਪਾਠ ਸਾਹਿਬ ਦਾ ਆਰੰਭ ਹੋਣ ਜਾ ਰਿਹਾ 15 ਜੂਨ ਨੂੰ, ਤੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜਿਹੜੇ ਆ ਇਹ ਆਰੰਭ ਕੀਤੇ ਜਾ ਰਹੇ ਨੇ ਸ਼ੁੱਕਰਵਾਰ 15 ਜੂਨ ਨੂੰ। ਸੋ ਇਹਨਾਂ ਦੀ ਸਮਾਪਤੀ ਜਿਹੜੀ ਹੈ ਉਹ 17 ਜੂਨ ਨੂੰ ਹੋਣੀ ਹੈ 10 ਵਜੇ, ਤੇ ਇਸ ਸੰਬੰਧ ਦੇ ਵਿੱਚ ਸਮਾਗਮ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਣਗੇ। ਪਰ ਇਹਦੇ ਨਾਲ ਹੀ ਸੰਬੰਧਿਤ ਇੱਕ ਖਾਸ ਜਿਹੜੀ ਖ਼ਬਰ ਹੈ ਜੀ ਉਹ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ 16 ਜੂਨ ਨੂੰ ਅੰਮ੍ਰਿਤ ਸੰਚਾਰ ਜਿਹੜਾ ਆ ਉਹ ਹੋਣਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਸੋ 16 ਜੂਨ ਨੂੰ ਸ਼ਨੀਵਾਰ ਹੈ ਤੇ ਸ਼ਨੀਵਾਰ ਸਵੇਰੇ 9 ਵਜੇ ਗੁਰੂ ਘਰ ਦੇ ਵਿਚ ਅੰਮ੍ਰਿਤ ਸੰਚਾਰ ਹੋਣਾ। ਸੋ ਆਪ ਜੀ ਨੂੰ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨ ਦੇ ਲਈ ਜਿਹੜਾ ਇਹ ਮੌਕਾ ਆ ਉਹ ਬਖਸ਼ਿਆ ਜਾ ਰਿਹਾ। ਸੋ ਤੁਸੀਂ ਲੋਕ ਜੇਕਰ ਆਪਣਾ ਮਨ ਬਣਾਇਆ ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨਾ ਤਾਂ ਤੁਸੀਂ 16 ਜੂਨ ਨੂੰ ਗੁਰੂ ਘਰ ਪਹੁੰਚ ਕੇ ਉਥੇ ਅੰਮ੍ਰਿਤ ਸੰਚਾਰ ਜਿਹੜਾ ਕਰ ਸਕਦੇ ਹੋ। ਤੇ ਇਹਦੇ ਨਾਲ ਹੀ ਅਸੀਂ ਦੱਸਦੇ ਜਾਈਏ ਕਿ 16 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਵੀ ਹੋਣਾ। ਸੋ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਤੁਸੀਂ ਸਰਵਣ ਕਰ ਸਕਦੇ ਹੋ। ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ।
ਉੱਠਣ ਤੋਂ ਬਾਅਦ ਸ਼ਾਮ ਹੋਣ ਤੱਕ ਵੇ ਭਾਵੇਂ ਗੱਲ ਨਾ ਤੂੰ ਕਰੀ ਰਾਤ ਹੋਣ ਤੱਕ ਵੇ ਉੱਠਣ ਤੋਂ ਬਾਅਦ ਸ਼ਾਮ ਹੋਣ ਤੱਕ ਵੇ ਭਾਵੇਂ ਗੱਲ ਨਾ ਤੂੰ ਕਰੀ ਰਾਤ ਹੋਣ ਤੱਕ ਵੇ ਹੋਰ ਕੁਝ ਤੇਰੇ ਕੋਲੋਂ ਮੰਗਿਆ ਨਾ ਕਦੇ ਬਸ ਇੱਕੋ ਗੱਲ ਚਾਹੁੰਦੀ ਆ ਜੇ ਤੂੰ ਸੋਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਹੈ ਸੋਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਹੈ ਸੋਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ
ਮੈਨੂੰ ਨਾ ਖੋਰੇ ਝੂਠੇ ਨੇ ਕੇ ਸੱਚੇ ਨੇ
ਸੱਚੇ ਨੇ
ਵਾਦੇ ਜਿਹੜੇ ਕਰਦਾ ਖੋਰੇ ਕੱਚੇ ਨੇ ਕੇ ਪੱਕੇ ਨੇ ਸੌ ਸੌ ਬਹਾਨੇ ਲਾਉਣਾ ਖੋਰੇ ਝੂਠੇ ਨੇ ਕੇ ਸੱਚੇ ਨੇ
ਸੱਚੇ ਨੇ
ਵਾਦੇ ਜਿਹੜੇ ਕਰਦਾ ਖੋਰੇ ਕੱਚੇ ਨੇ ਕੇ ਪੱਕੇ ਨੇ ਹਾਏ ਫੋਨ ਵੇਖ ਵੇਖ ਤੇਰੀ ਕਾਲ ਦੀ ਵੇਟ ਮੇਰੇ ਹੋਸ਼ ਜੇ ਉਡਾਉਂਦੀ ਆ
ਜੇ ਤੂੰ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸਾਰੇ ਇਕੱਠੇ ਕਿਤੇ
ਜਾਵੇ
ਮੋਬਲ ਕਰਦੀ ਤੇਰੇ ਕੋਲੋਂ ਡਰਾ ਤਾਵੇ
ਇੱਕ ਕਰਕੇ ਸਾਰੇ ਇਕੱਠੇ ਕਿਤੇ ਜਾਵੇ ਪਸੰਦ ਮੇਰੇ ਮੱਥੇ ਉੱਤੇ ਬਿੰਦੀ ਤਾਂ ਹੀ ਚਵਾਂ ਨਾਲ ਲਾਉਂਦੀ ਆ
ਜੇ ਤੂੰ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਹੋਰ ਕੋਈ ਹੱਲ ਨਹੀਂ ਹੁਣ ਮੇਰਾ ਨਵ ਜਿੱਤਿਆ
ਜਿੱਤਿਆ
ਮਿੱਠੀ ਤੇਰੀ ਖੁਸ਼ਿਆ ਤੇਰੇ ਨਾਲ ਬਸ ਮਿੱਠਿਆ ਹੋਰ ਕੋਈ ਹੱਲ ਨਹੀਂ ਹੁਣ ਮੇਰਾ ਨਵ ਜਿੱਤਿਆ
ਜਿੱਤਿਆ
ਮਿੱਠੀ ਤੇਰੀ ਖੁਸ਼ਿਆ ਤੇਰੇ ਨਾਲ ਬਸ ਮਿੱਠਿਆ ਰੰਗ ਮਹਿੰਦੀ ਵਾਲਾ ਗੂੜਾ ਤੇਰੇ ਨਾਮ ਦਾ ਹੀ ਚੂੜਾ ਨਿੱਤ ਸੁਪਨੇ ਚ ਪਾਉਂਦੀ ਆ ਜੇ ਤੂੰ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ
ਨਵਜੀਤ ਦੀ ਨਵਜੀਤ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੀ ਸੀ ਕਿ ਸੌਣ ਤੋਂ ਪਹਿਲਾਂ ਮੈਨੂੰ ਫੋਨ ਨਾ ਕਰੇ ਮੈਨੂੰ ਨੀਂਦ ਨਾ ਆਉਂਦੀ ਆ ਦੱਸਿਓ ਕਿਹਨੂੰ ਕਿਹਨੂੰ ਦੀ ਨੀਂਦ ਆਉਂਦੀ ਬਈ ਸੌਣ ਤੋਂ ਪਹਿਲਾਂ ਤੇ ਕਿਹੜਾ ਕਿਹੜਾ ਫੋਨ ਕਰਦਾ ਹਨਾ ਦੱਸਿਓ ਜ਼ਰੂਰ ਅੱਧੇ ਕੁ ਤਾਂ ਕਹਿੰਦੇ ਹੋਣਗੇ ਕਿੱਥੋਂ ਵਿਵਸਥਾ ਖੜੀ ਕਰਤੀ ਹੈ ਨਾ ਚਲੋ ਕੋਈ ਗੱਲ ਨੀ ਸੀ ਗਾਣਾ ਬੜਾ ਪਿਆਰਾ ਸੀ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਉਂ ਜਿਉਂ ਭੋਲੇ ਹੋ ਗਏ ਆ ਤੇਰੇ ਇਸ਼ਕ ਨੇ ਜਿਉਂ ਜਿਉਂ ਗੁੰਨੇ ਆ ਖੁਦ ਨੂੰ ਵੀ ਸੋਹਣੇ ਲੱਗਦੇ ਆ ਜਦੋਂ ਤੇਰੇ ਨੇੜੇ ਹੁੰਦੇ ਆ ਹਨਾ ਸੋ ਏਦਾਂ ਦਾ ਅਹਿਸਾਸ ਆ ਜੀ ਜ਼ਿੰਦਗੀ ਦਾ ਕਿਉਂਕਿ ਜਦੋਂ ਕੋਈ ਕਿਸੇ ਨੂੰ ਪਿਆਰਾ ਲੱਗਦਾ ਵਾ ਤਾਂ ਅਹਿਸਾਸ ਉਸ ਟਾਈਮ ਇਹੀ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਬਹਾਨੇ ਉਸ ਇਨਸਾਨ ਦੇ ਨਾਲ ਗੱਲ ਕੀਤੀ ਜਾਵੇ ਹਨਾ ਵਧੀਆ ਲੱਗਦਾ ਉਸ ਦੇ ਨਾਲ ਗੱਲ ਕਰਨਾ ਤੇ ਉਸਦੀਆਂ ਨਿੱਕੀਆਂ ਨਿੱਕੀਆਂ ਹਰਕਤਾਂ ਨੂੰ ਬਰਦਾਸ਼ਤ ਕਰਨਾ ਵੀ ਪਰ ਉਹਦੀਆਂ ਹਰਕਤਾਂ ਬਾਅਦ ਵਿੱਚ ਜਾਣ ਦਾ ਸਿਆਪਾ ਵੀ ਬਣ ਜਾਂਦੀਆਂ ਨੇ ਹਨਾ ਉਹ ਕਿੱਦਾਂ ਬਣਦੀਆਂ ਨੇ ਮੇਰੇ ਖਿਆਲ ਚ ਤੁਹਾਨੂੰ ਜ਼ਿਆਦਾ ਪਤਾ ਤੇ ਲਓ ਜੀ ਫਿਰ ਤੁਹਾਡੇ ਮੈਸੇਜ ਵੀ ਮੇਰੇ ਕੋਲ ਪਹੁੰਚ ਚੁੱਕੇ ਆ ਤੇ ਸਵਾਲ ਪੁੱਛਿਆ ਸੀ ਮੈਂ ਤਾਰਾ ਮੀਰਾ ਤੇ ਸਰੋਂ ਇੱਕੋ ਫਸਲਾਂ ਨੇ ਜਾਂ ਅਲੱਗ ਅਲੱਗ ਨੇ ਸੋ ਇਸ ਦਾ ਜਵਾਬ ਤੁਸੀਂ ਜ਼ਰੂਰ ਦੇਵੋਗੇ ਮੇਰੇ ਖਿਆਲ ਦੇ ਵਿੱਚ ਅੱਧਿਆਂ ਕੁ ਨੇ ਤਾਂ ਕੋਸ਼ਿਸ਼ ਵੀ ਕੀਤੀ ਹੋਣੀ ਆ ਪਰ ਆਪਾਂ ਤੁਹਾਡੇ ਮੈਸੇਜ ਵੀ ਲੈ ਲਈਏ ਤੇ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਸੀ ਕਿ ਪ੍ਰੋਗਰਾਮ ਅੱਜ ਜਲਦੀ ਖਤਮ ਕਰਨਾ ਉਸਦਾ ਵੀ ਇੱਕ ਰੀਜ਼ਨ ਆ ਕਿਉਂਕਿ ਘਰ ਚੇਂਜ ਕੀਤਾ ਜਿੱਦਾਂ ਇੰਡੀਆ ਦੇ ਵਿੱਚ ਤਾਂ ਹੁੰਦਾ ਨਾ ਜਿਹੜੇ ਘਰ ਦੇ ਵਿੱਚ ਆਪਣਾ ਜਨਮ ਹੁੰਦਾ ਉਹੀ ਘਰ ਆਪਣਾ ਹੁੰਦਾ ਵਾ ਤੇ ਉਹ ਫਿਰ ਆਪਣੀ ਪੁਰਖਾਂ ਦੀ ਜਾਇਦਾਦ ਹੁੰਦੀ ਆ ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਨਾ ਜਦੋਂ ਘਰ ਦੀ ਲੀਜ਼ ਮੌਕੇ ਕੀ ਘਰ ਚੇਂਜ ਕਰਨਾ ਪੈਂਦਾ ਵਾ ਸੋ ਬਸ ਏਦਾਂ ਦਾ ਹੀ ਹਿਸਾਬ ਕਿਤਾਬ ਇੱਧਰ ਹੋਇਆ ਵਾ ਹਨਾ ਤੇ ਉਹ ਘਰ ਦੇ ਵਿੱਚ ਸਮਾਨ ਦੇਖ ਕੇ ਏਦਾਂ ਲੱਗਦਾ ਵਾ ਜਿਵੇਂ ਨਾ ਇੰਡੀਆ ਦੇ ਵਿੱਚ ਆਪਣੇ ਉਹ ਝੁੱਗੀਆਂ ਗੱਡੀਆਂ ਵਾਲੇ ਆ ਕੇ ਬੈਠਦੇ ਹੁੰਦੇ ਸੀਗੇ ਸਾਰਾ ਸਮਾਨ ਲੈ ਕੇ ਬਸ ਉਹੀ ਹਿਸਾਬ ਕਿਤਾਬ ਹੋਇਆ ਪਿਆ ਵਾ ਤੇ ਹੈਲਪ ਤਾਂ ਵੈਸੇ ਤੁਸੀਂ ਕਰਾ ਨੀ ਸਕਦੇ ਹਨਾ ਤੇ ਹੈਲਪ ਤਾਂ ਮੈਨੂੰ ਆਪਣੀ ਆਪ ਹੀ ਕਰਨੀ ਪੈਣੀ ਆ ਸੋ ਤਾਂ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਅੱਜ ਥੋੜਾ ਜਲਦੀ ਛੱਡਣਾ ਵੀ ਪੈਣਾ ਵਾ ਕਿਉਂਕਿ ਮੇਰੇ ਕੋਲ ਹੁਣ 10-15 ਦਿਨ ਹੀ ਆ ਉਸ ਤੋਂ ਬਾਅਦ ਵਿੱਚ ਮੇਰਾ ਇੱਕ ਹੋਰ ਘਰ ਬਣਨਾ ਵਾ ਹਨਾ ਸੋ ਤਾਂ ਕਰਕੇ ਜੀ ਪ੍ਰੋਗਰਾਮ ਥੋੜਾ ਚਿਰ ਪਹਿਲਾਂ ਛੱਡ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਆਪਾਂ ਸ਼ਾਮਿਲ ਕਰ ਲਈਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਗੌਰਵ ਸ਼ਰਮਾ ਸਾਰਿਆਂ ਨੂੰ ਤੇ ਨਾਲੇ ਸਾਡੇ ਜੋਗਿੰਦਰ ਸਿੰਘ ਸੋਹੀ ਚਗਰਾਉਂ ਵਾਲੇ ਕਹਿੰਦੇ ਕਿ ਦਾਦਾ ਜੀ ਕਹਿੰਦੇ ਇੱਕ ਜ਼ਮਾਨਾ ਸੀ ਜਦੋਂ ਮੇਰੀ ਜੇਬ ਵਿੱਚ 10 ਰੁਪਏ ਹੁੰਦੇ ਸੀ ਤੇ ਮੈਂ ਦੁਕਾਨ ਤੇ ਘਿਓ ਆਟਾ ਦਾਲ ਚੀਨੀ ਸਾਰਾ ਕੁਝ ਲੈ ਆਉਂਦਾ ਸੀ ਤੇ ਪੋਤਾ ਕਹਿੰਦਾ ਦਾਦਾ ਜੀ ਇਹ ਹਰਕਤਾਂ ਹੁਣ ਨੀ ਚੱਲਦੀਆਂ, ਹੁਣ ਅਗਲਿਆਂ ਨੇ ਕੈਮਰੇ ਲਾਏ ਹੁੰਦੇ ਆ। ਕਿਆ ਬਾਤ ਆ ਜੀ, ਹਾਂਜੀ ਹੁਣ ਤਾਂ ਕੈਮਰੇ ਥਾਂ ਥਾਂ ਲੱਗੇ ਹੋਏ ਆ ਤੇ ਕੈਮਰਿਆਂ ਦੀ ਗੱਲ ਹੀ ਆ। ਇੱਕ ਵੀਡੀਓ ਵੀ ਫਲੋਟ ਹੋ ਰਹੀ ਸੀ ਕਿ ਕੋਈ ਲੇਡੀ ਆਪਣੀ ਹੀ ਬੱਚੀ ਨੂੰ ਕਿਸੇ ਦੇ ਘਰ ਮੂਹਰੇ ਛੱਡ ਕੇ ਬਸ ਉੱਥੋਂ ਗੱਡੀ ਦੌੜਾ ਕੇ ਲੈ ਜਾਂਦੀ ਆ, ਤੇ ਉਹ ਸੀਸੀਟੀ ਕੈਮਰੇ ਦੇ ਵਿੱਚ ਉਹ ਜਿਹੜੀ ਉਹਦੀ ਵੀਡੀਓ ਆ ਉਹਦੀ ਉਹ ਹਰਕਤ ਆ ਉਹ ਕੈਦ ਹੋਈ। ਤੇ ਉਸ ਬੱਚੀ ਨੂੰ ਪਿੰਡ ਦੇ ਲੋਕਾਂ ਨੇ, ਜਿਹੜੀ ਉਸ ਗਲੀ ਦੇ ਲੋਕ ਸੀ, ਉਹਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਾਇਆ। ਤੇ ਬੜੀ ਪਿਆਰੀ ਜੀ ਬੱਚੀ ਆ ਤੇ ਕਾਫੀ ਲੋਕ ਟਰਾਈ ਕਰ ਰਹੇ ਆ ਉਸ ਬੱਚੀ ਨੂੰ ਗੋਦ ਲੈਣ ਲਈ, ਪਰ ਲੜ ਤਾਂ ਪਾ ਰਹੇ ਆ ਉਸ ਔਰਤ ਨੂੰ ਜਿਹੜੀ ਕਿ ਉਸ ਬੱਚੀ ਨੂੰ ਇਸ ਹਾਲਤ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਸੇ ਦੇ ਘਰ ਮੂਹਰੇ ਛੱਡ ਕੇ ਆਪਣੀ ਗੱਡੀ ਦੇ ਵਿੱਚ ਚਲੀ ਗਈ। ਸੋ ਏਦਾਂ ਦੀਆਂ ਗੱਲਾਂ ਜੀ, ਟੈਕਨੋਲੋਜੀ ਦੇ ਫਾਇਦੇ ਵੀ ਬਹੁਤ ਆ ਤੇ ਟੈਕਨੋਲੋਜੀ ਦੇ ਨੁਕਸਾਨ ਵੀ ਕਾਫੀ ਸਾਹਮਣੇ ਆ ਰਹੇ ਆ। ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਕਹਿ ਰਹੇ ਆ ਜੀ, ਗੁੱਡ ਮਾਰਨਿੰਗ ਐਂਡ ਸਤਿ ਸ੍ਰੀ ਅਕਾਲ ਟੂ ਆਲ ਹਰਮਨ ਲਿਸਨਨ। ਤੇ ਬਾਬੂ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਉਹਨਾਂ ਨੇ ਬੜਾ ਸੋਹਣਾ ਇੱਕ ਨਾ ਸਾਨੂੰ ਚੁਟਕਲੇ ਭੇਜਿਆ। ਕਹਿੰਦੇ ਕਿ ਜਪਾਨ ਚ ਨਾ ਦੋ ਭਰਾ ਰਹਿੰਦੇ ਸੀ, ਇੱਕ ਦਾ ਨਾਂ ਸੀ ਜੋ ਤੇ ਇੱਕ ਦਾ ਨਾਂ ਸੀ ਸੋ। ਤੇ ਸੋਰੀ, ਇੱਕ ਰਾਤ ਕਹਿੰਦੇ ਜੋ ਨੇ ਘਰ ਚ ਨਾ ਭੂਤ ਦਿਖਾਈ ਦਿੱਤਾ ਤੇ ਜੋ ਡਰ ਗਿਆ ਤੇ ਸੋ ਨੂੰ ਆਵਾਜ਼ ਲਾਈ। ਜਿਉਂ ਹੀ ਸੋ ਨੂੰ ਭੂਤ ਦਿਖਿਆ ਸੋ ਉੱਥੇ ਹੀ ਮਰ ਗਿਆ। ਕਹਿੰਦੇ ਬਸ ਉਸੇ ਦਿਨ ਤੋਂ ਇਹ ਕਹਾਵਤ ਮਸ਼ਹੂਰ ਹੋ ਗਈ ਕਿ ਜੋ ਡਰ ਗਿਆ ਸੋ ਮਰ ਗਿਆ। ਕਿਆ ਬਾਤ ਆ ਜੀ। ਕਹਿੰਦੇ ਇੱਕ ਦਿਨ ਅੱਗੇ ਕਹਿੰਦੇ ਇੱਕ ਦਿਨ ਪਤੀ ਨੇ ਬਹੁਤ ਹਿੰਮਤ ਕਰਕੇ ਆਪਣੀ ਪਤਨੀ ਸੇ ਕਹਾ, ਇੱਕ ਲੇਖਕ ਨੇ ਲਿਖਾ ਹੈ ਕਿ ਪਤੀਓ ਕੋ ਵੀ ਬੋਲਨੇ ਕਾ ਹੱਕ ਚਾਹੀਏ। ਤਾਂ ਪਤਨੀ ਹੱਸਦੇ ਹੋਏ ਬੋਲਦੀ ਆ, ਕਹਿੰਦੀ ਦੇਖੋ ਵੋ ਵੀ ਵਿਚਾਰਾ, ਕਹਿੰਦੀ ਦੇਖੋ ਵੋ ਵੀ ਵਿਚਾਰਾ ਲਿਖ ਹੀ ਪਾਇਆ ਬੋਲ ਨਹੀਂ ਪਾਇਆ। ਕਿਆ ਬਾਤ ਆ ਜੀ, ਬਹੁਤ ਖੂਬ ਵਾਕਈ ਜੀ। ਲਿਖ ਨੀ ਪਾਇਆ ਬੋਲ ਨੀ ਪਾਇਆ, ਵੈਸੇ ਗੱਲ ਏਡੀ ਖਾਸ ਨੀ, ਹੁਣ ਤਾਂ ਬਥੇਰੀ ਬੋਲ ਬਲਾਈ ਹੁੰਦੇ ਹੈ ਨਾ ਇੱਥੇ ਵੀ। ਇੰਡੀਆ ਦੇ ਵਿੱਚ ਘਰ ਵਾਲੇ ਵੀ ਬਥੇਰਾ ਬੋਲਦੇ ਆ, ਇੰਡੀਆ ਦੇ ਵਿੱਚ ਵੀ ਏਦਾਂ ਹੀ ਚੱਲਦਾ ਸੀ ਤੇ ਫਿਰ ਆਸਟ੍ਰੇਲੀਆ ਦੇ ਵਿੱਚ ਵੀ। ਆਸਟ੍ਰੇਲੀਆ ਦੇ ਵਿੱਚ ਫਿਰ ਥੋੜਾ ਜਿਹਾ ਡਰ ਕੇ ਬੋਲਦੇ ਆ, ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਹਿਸਾਬ ਕਿਤਾਬ ਕਿੱਦਾਂ ਚੱਲਦਾ। ਸੁਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ, ਤੇ ਇਹ ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ, ਪਰ ਮੇਰੇ ਖਿਆਲ ਚ ਕੰਮ ਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਆ। ਸੋ ਵਧੀਆ ਲੱਗਦਾ ਜੀ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਨੂੰ ਆਪਣਾ ਮੈਸੇਜ ਭੇਜਦੇ ਹੋ। ਅੱਗੇ ਸੁਖਦੇਵ ਸਿੰਘ ਗੁੱਡ ਮਾਰਨਿੰਗ ਕਹਿ ਰਹੇ ਆ ਮੈਨੂੰ, ਮਿੰਟੂ ਭਾਜੀ ਤੇ ਸਰਜੀਤ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਕਹਿੰਦੇ ਹੈਵ ਅ ਨਾਈਸ ਡੇ ਐਂਡ ਬਲੈਸਡ ਡੇ, ਸਟਾਰਟ ਯੂਅਰ ਵੀਕਐਂਡ ਵਿਦ ਅ ਪੋਜ਼ਿਟਿਵ ਸਮਾਈਲ ਔਨ ਯੂਅਰ ਫੇਸ। ਸੋ ਬਹੁਤ ਵਧੀਆ ਗੱਲ ਹੈ ਜੀ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਚਾਹੋ ਸਾਹਿਬ ਨੇ ਇੱਕ ਸਾਨੂੰ ਖਬਰ ਆ ਜੀ ਉਹ ਕੀਤੀ ਆ, ਫੋਰਵਰਡ ਕੀਤੀ ਆ, ਤੇ ਇੱਕ ਨਾਲ ਹੀ ਹੋਰ ਦੱਸਿਆ। ਕਹਿੰਦੇ ਕਿ ਮੇਰੇ ਕੋਲ ਬੰਬ ਹੈ, ਮੈਲਬੋਰਨ ਹਵਾਈ ਅੱਡੇ ਤੇ ਦਹਿਸ਼ਤ ਦੇ 90 ਮਿੰਟ। ਸ਼੍ਰੀਲੰਕਾ ਤੋਂ ਕਹਿੰਦੇ ਇੱਕ ਸ਼ਹਿਰੀ ਨੂੰ, ਸ਼੍ਰੀਲੰਕਾ ਦੀ ਇੱਕ ਸ਼ਹਿਰੀ ਨੂੰ ਮੈਲਬੋਰਨ ਤੋਂ ਰਵਾਨਾ ਹੋਏ ਇੱਕ ਜਹਾਜ਼ ਵਿੱਚ 200 ਸਵਾਰੀਆਂ ਸਨ, ਉਸਦੇ ਵਿੱਚ ਬੰਬ ਦੀ ਧਮਕੀ ਦੇਣ ਦੇ ਜ਼ੁਰਮ ਵਿੱਚ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। 26 ਸਾਲ ਦੇ ਮੰਡੋ ਮਾਰਕਸ ਦੀ ਇਸ ਹਰਕਤ ਕਾਰਨ ਮਲੇਸ਼ੀਆ ਏਅਰਲਾਈਨ ਦੇ ਜਹਾਜ਼ MH-128 ਨੂੰ ਉੱਡਣ ਦੇ ਕੁਝ ਚਿਰ ਮਗਰੋਂ ਹੀ May 2017 ਵਿੱਚ ਮੈਲਬੋਰਨ ਵਾਪਸ ਲੈਂਡ ਹੋਣਾ ਪਿਆ ਸੀ। ਗੁੱਸੇ ਨਾਲ ਭਰਿਆ ਤੇ ਨਸ਼ੇ ਦੀ ਹਾਲਤ ਵਿੱਚ ਉਸਦੇ ਹੱਥਾਂ ਵਿੱਚ ਇਲੈਕਟ੍ਰੋਨਿਕ ਯੰਤਰ ਫੜੇ ਹੋਏ ਸਨ ਤੇ ਉਹ ਜਹਾਜ਼ ਵਿੱਚ ਦੌੜ ਕੇ ਕਹਿ ਰਿਹਾ ਸੀ ਕਿ ਉਹ ਜਹਾਜ਼ ਨੂੰ ਬੰਬ ਨਾਲ ਉਡਾ ਦੇਵੇਗਾ। ਸੋ ਵਾਕਈ ਜੀ ਨਸ਼ਾ ਕਦੇ ਵੀ ਕਿਸੇ ਦਾ ਭਲਾ ਨਹੀਂ ਕਰਦਾ। ਸੋ ਨਸ਼ੇ ਦੀ ਹਾਲਤ ਦੇ ਵਿੱਚ ਕਹਿੰਦੇ ਬੰਦਾ ਆਪਣਾ ਆਪ ਖੋ ਦਿੰਦਾ ਵਾ। ਸੋ ਆਪਣਾ ਆਪ ਖੋ ਦੇ ਨਾਲ ਕਈ ਵਾਰੀ ਜ਼ਿੰਦਗੀ ਦਾ ਬਹੁਤ ਟਾਈਮ ਆ, ਜਿਹੜਾ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਸੀ ਉਹ ਵੀ ਖੋ ਦਿੰਦੇ ਆ, ਹਨਾ। ਸੋ ਹੁਣ ਉਸਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ। ਤੇ ਅੱਗੇ ਜੀ ਉਹਨਾਂ ਨੇ ਦੱਸਿਆ ਇੱਕ ਹੋਰ ਖਬਰ ਸਾਂਝੀ ਕੀਤੀ, ਕਹਿੰਦੇ ਕੀ ਹੁੰਦਾ ਜਦੋਂ ਕੋਈ ਬਿਨਾਂ ਵੀਜ਼ੇ ਤੋਂ ਫੜਿਆ ਜਾਂਦਾ। ਕ੍ਰਿਸਟੋਫਰ ਲਵਿੰਗਸਟਨ ਅੱਜ ਕੱਲ ਇੱਕ ਇਮੀਗ੍ਰੇਸ਼ਨ ਵਕੀਲ ਹਨ ਤੇ ਵੀਜ਼ਾ ਤੇ ਇਮੀਗ੍ਰੇਸ਼ਨ ਸੰਬੰਧੀ ਕਈ ਮਾਮਲਿਆਂ ਦੇ ਵਿੱਚ ਸਲਾਹ ਦਿੰਦੇ ਹਨ ਤੇ ਆਪਣੇ ਕਲਾਇੰਟ ਦੀ ਮਦਦ ਕਰਦੇ ਹਨ। ਪਰੰਤੂ ਇੱਕ ਵਕੀਲ ਬਣਨ ਤੋਂ ਪਹਿਲਾਂ ਉਸ ਸਾਲ 1990 ਤੱਕ ਇਮੀਗ੍ਰੇਸ਼ਨ ਵਿਭਾਗ ਵਿੱਚ ਕੰਮ ਕਰ ਚੁੱਕੇ ਹਨ ਤੇ ਉਹਨਾਂ ਸੈਂਕੜੇ ਹੀ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਬਿਨਾਂ ਵੀਜ਼ੇ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਹੋਮ ਅਫੇਅਰਸ ਵਿਭਾਗ ਮੁਤਾਬਕ ਆਸਟ੍ਰੇਲੀਆ ਵਿੱਚ ਸਾਲ 2016-17 ਦੌਰਾਨ ਤਕਰੀਬਨ 62,900 ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਤੇ ਇਸ ਸਾਲ ਦੌਰਾਨ ਇਹਨਾਂ ਵਿੱਚੋਂ 15,885 ਨੂੰ ਕਾਬੂ ਕੀਤਾ ਗਿਆ। ਸੋ ਵਾਕਈ ਜੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਸਟੋਰੀਆਂ ਨੇ, ਹਨਾ। ਸੌਖਾ ਕੋਈ ਵੀ ਨਹੀਂ ਹੁੰਦਾ, ਕਿਸੇ ਦੀ ਮਜ਼ਬੂਰੀ ਹੋ ਜਾਂਦੀ ਆ ਇਲੀਗਲ ਤਰੀਕੇ ਨਾਲ ਰਹਿਣਾ, ਪਰ ਇਲੀਗਲ ਤਰੀਕੇ ਦੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਦੀ ਲਾਈਫ ਆ ਜਿਹੜੀ ਬਹੁਤ ਜ਼ਿਆਦਾ ਕੰਪਲੀਕੇਟਡ ਤੇ ਬਹੁਤ ਹੀ ਚੈਲੰਜ ਭਰਪੂਰ ਹੁੰਦੀ ਆ। ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਜੀ, ਆਈਏ ਤਾਂ ਵਧੀਆ ਵੇ ਦੇ ਨਾਲ, ਵਧੀਆ ਤਰੀਕੇ ਦੇ ਨਾਲ, ਲੀਗਲੀ ਆਪਣੇ ਵੀਜ਼ੇ ਤੇ ਆਈਏ ਤਾਂ ਬਹੁਤ ਵਧੀਆ ਰਹਿੰਦਾ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਚਾਲ ਚਾਲ ਸਤਿ ਸ਼੍ਰੀ ਅਕਾਲ ਵੀ ਬੁਲਾ ਰਿਹਾ ਤੇ ਅੱਗੇ ਮੇਰੀ ਭੈਣ ਕੁਲਦੀਪ ਕੌਰ ਹੋਰ ਸੁਣਾ ਕੁਲਦੀਪ ਕੀ ਹਾਲ ਚਾਲ ਆ ਤੇਰਾ? ਵਧੀਆ ਠੀਕ ਠਾਕ ਆ? ਹੁਣ ਮੈਨੂੰ ਵੀ ਤੇ ਮਿੰਟੂ ਭਾਜੀ ਤੇ ਸਰਬਜੀਤ ਭਾਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤੇ ਸਭ ਦੇ ਲਈ ਅਰਦਾਸ ਕਰਦੇ ਆ ਕਿ ਸਾਰਿਆਂ ਦਾ ਜਿਹੜਾ ਦਿਨ ਆ ਉਹ ਬਹੁਤ ਵਧੀਆ ਲੱਗੇ। ਕਹਿੰਦੇ ਛੱਡੋ ਵੀਰ ਜੀ ਇਹਦਾ ਜ਼ਿਕਰ ਕਿਉਂ ਕਰਨਾ, ਬਾਬੇ ਇੰਜੀ ਮਸ਼ਹੂਰ ਕਿਉਂ ਕਰਨੇ ਜੀ? ਨਹੀਂ ਜੀ ਅਸੀਂ ਤਾਂ ਰਾਮ ਰਹੀਮ ਦੀ ਗੱਲ ਕੀਤੀ ਸੀ, ਵਿਚਾਰਾ ਕਿੰਨਾ ਚਿਰ ਹੋ ਗਿਆ ਵਿਚਾਰੇ ਦੀ ਕੋਈ ਖਬਰ ਹੀ ਨਹੀਂ ਸੀ ਆਈ ਹਨਾ। ਉਹਦੇ ਬਿਨਾਂ ਤਾਂ ਕਿਸੇ ਨੇ ਸਟੰਟ ਵਗੈਰਾ ਵੀ ਨਹੀਂ ਕੀਤੇ ਹੋਣੇਗੇ। ਉਹ ਫਿਲਮਾਂ ਚ ਕਿੰਨੇ ਸਟੰਟ ਸੀਨ ਆਉਂਦੇ ਹੁੰਦੇ ਸੀਗੇ, ਕਿੰਨੇ ਵਧੀਆ ਤਰੀਕੇ ਦੇ ਨਾਲ ਹਨਾ। ਅੱਗੇ ਰਜਿੰਦਰ ਸਿੰਘ ਧਾਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਮੈਂ ਹੁਣੇ ਉੱਠਿਆ ਭਾਜੀ। ਠੀਕ ਆ ਜੀ, ਆਉਂਦੇ ਆ ਫਿਰ ਤੁਹਾਡੇ ਵੱਲ ਚਾਹ ਲੈ ਕੇ, ਤੁਸੀਂ ਟੈਨਸ਼ਨ ਹੀ ਨਾ ਲਓ ਹਨਾ। ਚਾਹ ਦਾ ਕੱਪ ਨਾਲ ਆਉਂਦਾ ਤੇ ਕਹਿੰਦੇ ਅਕਾਊਂਟ ਨੰਬਰ ਸੈਂਡ ਕਰ ਦੋ ਤੇ ਅਕਾਊਂਟ ਨੰਬਰ ਤੁਹਾਨੂੰ ਜੀ ਬਿਲਕੁਲ ਸੈਂਡ ਹੋ ਜੂਗਾ ਤੇ ਤੁਸੀਂ ਜ਼ਰੂਰ ਇਸ ਦਾ ਇੰਜੋਏ ਕਰਿਓ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜੇ ਮੈਸੇਜ ਭੇਜਿਆ ਕੁਲਦੀਪ ਸਿੰਘ ਬਲ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਦੋਨੋਂ ਅਲੱਗ ਅਲੱਗ ਨੇ। ਦੱਸ ਦਿਓ ਜੀ ਕਿੱਦਾਂ ਅਲੱਗ ਅਲੱਗ ਨੇ ਹਨਾ, ਤੁਸੀਂ ਇਹ ਤਾਂ ਦੱਸ ਹੀ ਦਿੱਤਾ ਕਿ ਫਸਲਾਂ ਦੋਨੋਂ ਅਲੱਗ ਅਲੱਗ ਨੇ, ਕਿੱਦਾਂ ਅਲੱਗ ਅਲੱਗ ਨੇ ਇਹ ਵੀ ਜ਼ਰੂਰ ਦੱਸਿਓ ਹਨਾ। ਤੇ ਬਾਕੀ ਅੱਗੇ ਦੇਖਦੇ ਹਾਂ ਜੀ ਕਿੱਦਾਂ ਕਹਿੰਦੇ ਆ। ਹੈਲਪ ਰਜਿੰਦਰ ਸਿੰਘ ਧਾਨੀ ਕਹਿੰਦੇ ਹੈਲਪ ਕਰ ਦਿੰਨੇ, ਆਪਣਾ ਇੱਕ ਬੰਦਾ ਹੈਗਾ ਬੋਬੀ ਸਿੱਧੂ, ਉਸ ਨੂੰ ਭੇਜ ਦਿੰਨੇ ਆ, ਉਹ ਕਰੂ ਹੈਲਪ ਤੁਹਾਡੀ, ਜੇ ਨਹੀਂ ਕਰੂ ਮੈਂ ਉਹਨੂੰ ਚੰਗੀ ਤਰ੍ਹਾਂ ਪੁੱਛੂਗਾ। ਕਿਆ ਬਾਤ ਆ, ਮੇਰਾ ਸਿਰ ਤੇ ਮੇਰੀਆਂ ਹੀ ਜਿੱਤੀਆਂ ਹਨਾ। ਮੈਂ ਹੈਲਪ ਦੀ ਮੰਗ ਕੀਤੀ ਸੀ, ਹੈਲਪ ਉਪਰੋਂ ਮੈਨੂੰ ਹੀ ਕਹਿਤਾ ਕਿ ਆਪਣੀ ਹੈਲਪ ਆਪ ਕਰੋ। ਵੈਸੇ ਆਪਣੀ ਹੈਲਪ ਆਪ ਕਰਨ ਚ ਹੀ ਫਾਇਦਾ ਵਾ ਹਨਾ, ਵਧੀਆ ਵਾ ਨਾ, ਕਿਉਂਕਿ ਇੱਥੇ ਦਾ ਨਾ ਜਿਹੜਾ ਸਿਸਟਮ ਆ ਸੱਚੀ ਕਹਿੰਦੀ ਹੈ ਤਾਂ ਬਹੁਤ ਵਧੀਆ, ਪਰ ਇੰਡੀਆ ਦੇ ਵਿੱਚ ਵਧੀਆ ਹੁੰਦਾ ਸੀ ਨਾ। ਆਪਾਂ ਕੋਈ ਫਰਨੀਚਰ ਵਗੈਰਾ ਲੈਣ ਜਾਂਦੇ ਸੀ ਤਾਂ ਬਣਿਆ ਬਣਾਇਆ ਫਰਨੀਚਰ ਬਸ ਉਹ ਹਨਾ ਲੈ ਕੇ ਆਓ ਤੇ ਆਰਾਮ ਨਾਲ ਕਮਰਿਆਂ ਦੇ ਵਿੱਚ ਰੱਖ ਲੋ। ਇੱਥੇ ਨਾ ਇੱਕ ਨਾਲ ਕਿਤਾਬ ਫੜਾ ਦਿੰਦੇ ਆ, ਨਾਲ ਇੰਨੇ ਵਜੇ ਸਕਰਿਊ ਹੁੰਦੇ ਆ, ਉੱਤੋਂ ਫੱਟੀਆਂ ਫੁੱਟੀਆਂ ਜਿਹੜੀਆਂ ਜੋ ਜੋ ਕੁਛ ਵੀ ਜੋੜਨਾ ਹੁੰਦਾ ਉਹਨਾਂ ਦੇ ਨੰਬਰ ਲਿਖ ਲੈਂਦੇ ਆ, ਲਿਖ ਦਿੰਦੇ ਆ ਵੀ ਮਾਰੀ ਚੱਲੋ ਮੱਥਾ ਤੇ ਜੋੜੀ ਚੱਲੋ, ਵਿਹਲੇ ਨੀ ਰਹਿਣ ਦਿੰਦੇ ਹੈਗੇ। ਵੈਸੇ ਇਹਨਾਂ ਦੀ ਪੋਲਿਸੀ ਤਾਂ ਵਧੀਆ, ਉਹਦੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਵਾ ਹਨਾ, ਫੱਟੀਆਂ ਨੂੰ ਕੱਟਣਾ, ਉਹਨਾਂ ਦੀ ਮੈਜ਼ਰਮੈਂਟ ਸਾਰਾ ਕੁਛ ਕਰਨਾ ਤੇ ਫਿਰ ਉਹਨਾਂ ਤੇ ਹਨਾ ਉਹ ਸਟਿੱਕਰ ਲਾਉਣੇ, ਇੱਕ ਨੰਬਰ, ਦੋ ਨੰਬਰ, ਤਿੰਨ ਨੰਬਰ, ਤੇ ਨਾਲ ਮੈਪ ਬਣਦੇ ਆ ਵੀ ਕਿਹੜੇ ਕਿਹੜੇ ਹਿਸਾਬ ਨਾਲ ਕਿੱਦਾਂ ਕਿੱਦਾਂ ਤੁਸੀਂ ਚੀਜ਼ਾਂ ਫਿਕਸ ਕਰਨੀਆਂ। ਸੋ ਚੀਜ਼ ਤਾਂ ਬੜੀ ਵਧੀਆ ਗੱਲ ਆ, ਵੈਸੇ ਜੇ ਸਿੱਖਣ ਨੂੰ ਬਹੁਤ ਕੁਛ ਮਿਲਦਾ, ਪਰ ਇਨਸਾਨ ਸਿੱਖਣ ਵਾਲਾ ਹੋਣਾ ਚਾਹੀਦਾ। ਤੇ ਲਓ ਜੀ ਫਿਰ ਹੁਣ ਕਹਿੰਦੇ ਕਿ ਇੱਕ ਗਾਣਾ ਸੁਣਿਆ ਲੈ, ਕਹਿੰਦੇ ਨੀ ਸੀ, ਮੈਂ ਹੀ ਕਹਿੰਦੀ ਹਾਂ ਕਿ ਗਾਣਾ ਸੁਣ ਲਿਆ ਜਾਵੇ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਫਿਰ ਪ੍ਰੋਗਰਾਮ ਵੀ ਥੋੜਾ ਜਲਦੀ ਛੱਡ ਕੇ ਜਾਣਾ, ਉਸ ਦੇ ਲਈ ਮਾਫੀ ਚਾਹੂੰਗੀ ਕਿਉਂਕਿ ਘਰ ਦੇ ਬਹੁਤ ਸਾਰੇ ਕੰਮ ਆ। ਹੈਲਪ ਕਰਨ ਲਈ ਧਾਨੀ ਸਾਹਿਬ ਨੇ ਤਾਂ ਕਿਸੇ ਨੂੰ ਕਹਿ ਦਿੱਤਾ, ਸੋ ਦੇਖਦੇ ਹਾਂ ਜੀ ਉਹ ਇਨਸਾਨ ਕਦੋਂ ਕੁ ਤੱਕ ਪਹੁੰਚਦਾ ਮੇਰੀ ਹੈਲਪ ਕਰਨ ਦੇ ਲਈ ਹਨਾ। ਤੇ ਲਓ ਫਿਰ ਗਾਣੇ ਤੋਂ ਬਾਅਦ ਮਿਲਦੀ ਹਾਂ ਤੁਹਾਨੂੰ।
ਕਾਟੀ 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 ਕਾਟ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ, ਕਹਿੰਦੇ ਹੁੰਦੇ ਆ ਨਾ ਆਖਦੇ ਨੇ ਆਏ ਗਏ ਨੂੰ ਖਾਲੀ ਨਹੀਂ ਉਹ ਮੋੜੀ ਦਾ, ਆਖਦੇ ਨੇ ਆਏ ਗਏ ਨੂੰ ਖਾਲੀ ਨਹੀਂ ਉਹ ਮੋੜੀ ਦਾ, ਤਾਂ ਹੀ ਤੈਨੂੰ ਖਾਬਾਂ ਚ ਪਿਆਰ ਦੇ ਕੇ ਤੋਰੀ ਦਾ। ਤੇ ਲਓ ਜੀ ਫਿਰ ਹੁਣ ਗ੍ਰਿਫਤ ਵਾਲੇ ਵੇਟ ਕਰ ਰਹੇ ਆ ਤੁਹਾਡੀ ਸਾਰਿਆਂ ਦੀ ਬੜੀ ਹੀ ਅਪਣੱਤ ਤੇ ਬੜੇ ਹੀ ਪਿਆਰ ਜੀ ਨਾਲ, ਤੇ ਤੁਸੀਂ ਵੀ ਸਾਰੇ ਬਹੁਤ ਸੋਹਣੀਆਂ ਯਾਦਾਂ ਤੇ ਬਹੁਤ ਸੋਹਣੇ ਜਿਹੜਾ ਪਲ ਆ ਇਹ ਗੁਜ਼ਾਰ ਕੇ ਉੱਥੋਂ ਵਾਪਸ ਆਏ ਹੋ, ਕਿਉਂਕਿ ਇਹ ਜਿਹੜੀਆਂ ਯਾਦਾਂ ਫਿਰ ਸਾਲ ਤੱਕ ਤੁਹਾਡੇ ਨਾਲ ਹੀ ਰਹਿਣੀਆਂ ਨੇ, ਤੇ ਸਾਲ ਬਾਅਦ ਫਿਰ ਨਵੀਆਂ ਯਾਦਾਂ ਬਣਨਗੀਆਂ ਹਨਾ, ਤੇ ਆਪਣੇ ਦੋਸਤਾਂ ਯਾਰਾਂ ਦੋਸਤਾਂ ਦੇ ਨਾਲ ਮਿਲਣੇ ਵੀ ਹੋ ਜਾਂਦੇ ਆ ਤੇ ਗੱਲਾਂ ਬਾਤਾਂ ਵੀ ਹੋ ਜਾਂਦੀਆਂ, ਥੋੜੀਆਂ ਚੁਗਲ ਚਗਲਾਈਆਂ ਵੀ ਹੋ ਜਾਂਦੀਆਂ ਹਨਾ। ਚਲੋ ਕੋਈ ਗੱਲ ਨੀ ਜੀ, ਤੇ ਅੱਗੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਰਜਿੰਦਰ ਸਿੰਘ ਧਾਨੀ, ਉਹ ਹੈਲਪ ਦਾ ਤਾਂ ਉਹਨਾਂ ਨੇ ਕਹਿਤਾ, ਹੁਣ ਕਹੋਗੇ ਤੁਸੀਂ ਬਾਰ ਬਾਰ ਆਪਦੀ ਹੈਲਪ ਵਾਲੀ ਹਨਾ ਗੱਲ ਹੀ ਕਰੀ ਜਾਂਦੀ ਆ। ਸੋ ਕੋਈ ਗੱਲ ਨੀ ਜੀ, ਥੈਂਕਸ ਜੀ ਹੈਲਪ ਲਈ, ਤੁਸੀਂ ਹਨਾ ਕੁਛ ਤਾਂ ਸੋਚਿਆ ਮੇਰੇ ਬਾਰੇ। ਅੱਗੇ ਕੁਲਦੀਪ ਕੌਰ ਕਲਾਸਮੇਟ ਕਹਿੰਦੇ, ਮੈਨੂੰ ਨਹੀਂ ਆਉਂਦੀ ਨੀਂਦ ਪੈਣੇ, ਪਰ ਸੱਚ ਦੱਸਣਾ ਬਾਪੂ ਜੀ ਨਾਲ ਗੱਲ ਕਰਨ ਤੋਂ ਬਿਨਾ, ਗੱਲ ਕਰਨੀ ਇੱਕ ਆਦਤ ਬਣ ਗਈ ਹੈ, ਜਦੋਂ ਕਦੇ ਮੈਂ ਨਾ ਕਰਾਂ ਤੇ ਪਾਪਾ ਨੀ ਸੌਂਦੇ। ਦੋ ਦਿਨ ਪਹਿਲਾਂ ਪੰਜਾਬ ਵਿੱਚ ਇੱਕ ਬੱਚਾ ਸੀ ਤੇ ਮੈਨੂੰ ਫੋਨ ਆਇਆ, ਮੈਂ ਅਰਦਾਸ ਕਰਨ ਲੱਗ ਪਈ ਕਿ ਸੁੱਖ ਹੋਵੇ, ਹੋਇਆ ਕਿ ਫੋਨ ਚੱਕਣ ਤੇ ਪਿਆਰੀ ਜਿਹੀ ਡਾਂਟ ਪਈ। ਪਿਤਾ ਜੀ ਕਹਿੰਦੇ ਸ਼ਰਮ ਆਉਂਦੀ ਕਿ ਨਹੀਂ, ਮੈਂ ਹੈਰਾਨ ਹੋ ਗਈ ਪਰ ਅੱਖਾਂ ਭਰ, ਕਹਿੰਦੇ ਪੁੱਤ ਹਾਲ ਚਾਲ ਤਾਂ ਦੱਸ ਦਿਆ ਕਰ। ਵੈਸੇ ਹਾਂਜੀ, ਇੰਡੀਆ ਵਾਲਿਆਂ ਨੂੰ ਤਾਂ ਕੁਲਦੀਪ ਬਹੁਤ ਫਿਕਰ ਹੁੰਦੀ ਆ, ਪਰ ਮੇਰਾ ਹਿਸਾਬ ਕਿਤਾਬ ਤਾਂ ਸੱਚੀ ਦੱਸਾਂ ਅਲੱਗ ਹੀ ਹੁੰਦਾ ਵਾ। ਮੈਂ ਤਾਂ ਮੇਰੇ ਘਰਦਿਆਂ ਨੂੰ ਕਿਹਾ ਹੋਇਆ ਵਾ ਕਿ ਮੈਂ ਜਦੋਂ ਕੋਈ ਜ਼ਿਆਦਾ ਹੀ ਅਰਜੈਂਟ ਹੁੰਦਾ ਮੈਨੂੰ ਦੋ ਵਾਰੀ ਮਿਸ ਕਾਲ ਕਰ ਦਿਆ ਕਰੋ, ਮੈਂ ਆਪ ਹੀ ਕਾਲ ਕਰ ਲਿਆ ਕਰੂੰ, ਕਿਉਂਕਿ ਇੱਥੇ ਲਾਈਫ ਦੇ ਵਿੱਚ ਮੈਂ ਬਹੁਤ ਜ਼ਿਆਦਾ ਵਾ, ਐਵਰੀ ਡੇ ਤਾਂ ਮੁਸ਼ਕਲ ਆ ਗੱਲ ਕਰਨੀ, ਪਰ ਫਿਰ ਵੀ ਗੱਲ ਹੋ ਜਾਂਦੀ ਆ। ਹੁਣ ਥੋੜਾ ਜਿਹਾ ਘਰ ਦਾ ਏਦਾਂ ਹਨਾ ਚੇਂਜ ਕਰ ਰਹੇ ਸੀਗੇ ਇੱਧਰ ਉੱਧਰ, ਤੇ ਹੁਣ ਤਾਂ ਬਹੁਤ ਟਾਈਮ ਹੀ ਹੋ ਗਿਆ, ਮੇਰੇ ਖਿਆਲ ਹਫ਼ਤਾ ਹੀ ਹੋ ਗਿਆ ਉਹ ਘਰਦਿਆਂ ਨਾਲ ਗੱਲ ਹੋਏ ਨੂੰ, ਤੇ ਕੱਲ ਛੋਟੇ ਦਾ ਫੋਨ ਆਇਆ ਸੀ, ਕਹਿੰਦਾ ਹੈਗੀ ਆ, ਮੈਂ ਕਹਿੰਦੀ ਹਜੇ ਤਾਂ ਹੈਗੀ ਆ, ਹਜੇ ਥੋੜੀ ਵੇਟ ਕਰ, ਕਹਿੰਦਾ ਫੋਨ ਨੀ ਕਰਦੀ, ਮੈਂ ਕਿਹਾ ਬਿਜ਼ੀ ਸੀ ਹਨਾ। ਵਾਕਈ ਜੀ, ਜੇ ਕਿਸੇ ਨੂੰ ਹਰ ਰੋਜ਼ ਆਪਣੇ ਘਰਦਿਆਂ ਦੇ ਨਾਲ ਗੱਲ ਹੁੰਦੀ ਆ ਤਾਂ ਆਈ ਥਿੰਕ ਤੁਸੀਂ ਲੱਕੀ ਹੋ, ਤੁਹਾਡੇ ਇੰਨੀ ਕੇਅਰ ਵੀ ਕਰਦੇ ਆ, ਪਰ ਕਈ ਵਾਰੀ ਜ਼ਿੰਦਗੀ ਦੇ ਤੁਸੀਂ ਇੱਦਾਂ ਦੇ ਹੁੰਦੇ ਆ ਕਿ ਐਵਰੀਡੇ ਗੱਲ ਕਰਨੀ ਥੋੜੀ ਔਖੀ ਹੋ ਜਾਂਦੀ ਆ ਨਾ, ਪਰ ਅਗਰ ਤੁਸੀਂ ਗੱਲ ਕਰਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਆ। ਅੱਗੇ ਮਨਹਿੰਦਰ ਸਿੰਘ ਹਾਂ ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਵੈਰੀ ਇੰਟਰਸਟਿੰਗ ਪ੍ਰੋਗਰਾਮ ਇਜ਼ ਮੈਂਟ ਟੂ ਬੀ ਕਮਿੰਗ, ਆਈ ਐਮ ਇਨ Ottawa today. We have election oriented today. Let's see who win. Liberal PC, I vote in advance. Thanks. ਓਕੇ ਜੀ, ਤੁਹਾਡੇ ਵੋਟਾਂ ਚੱਲ ਰਹੀਆਂ ਨੇ, ਸੋ ਬਹੁਤ ਵਧੀਆ ਗੱਲ ਆ। ਤੇ ਦੇਖੋ ਜੀ, ਫਿਰ ਜਿਹਨੂੰ ਤੁਸੀਂ ਵੋਟ ਪਾਈ ਆ ਉਹ ਇਨਸਾਨ ਜਿੱਤਦਾ ਜਾਂ ਕੌਣ ਜਿੱਤਦਾ, ਜਿਹੜਾ ਵੀ ਜਿੱਤੇ ਤੇ ਲੋਕ ਭਲਾਈ ਲਈ ਕੰਮ ਕਰੇ, ਇਹੀ ਸਾਡੀ ਵਿਸ਼ ਆ। ਤੇ ਲਓ ਫਿਰ ਹੁਣ ਇੱਕ ਤੁਹਾਨੂੰ ਹੋਰ ਦੱਸ ਦਈਏ ਜੀ ਕਿ ਮੈਲਬੋਰਨ ਦੇ ਵਿੱਚ ਕਹਿੰਦੇ ਨੇ ਕਿ ਹੁਣ ਮੇਲੇ ਤੇ ਉਹ ਹਫ਼ਤਾ ਚੱਲ ਰਹੇ ਆ, ਤੇ ਸਾਡੇ ਕ੍ਰਿਸਚਨ ਦੇ ਵਿੱਚ ਵੀ ਕੋਈ ਹਫ਼ਤਾ ਏਦਾਂ ਦਾ ਨਹੀਂ ਹੁੰਦਾ ਕਿ ਕੋਈ ਹਫ਼ਤੇ ਦੇ ਵਿੱਚ ਕੋਈ ਸੈਟਰਡੇ ਸੰਡੇ ਏਦਾਂ ਦਾ ਲੰਘਦਾ ਨੀ ਕਿ ਕੋਈ ਮੇਲਾ ਜਾਂ ਕੋਈ ਏਦਾਂ ਦੀ ਐਕਟੀਵਿਟੀ ਨਾ ਹੋਵੇ। ਸੋ ਆਲਮੋਸਟ ਐਵਰੀ ਵੀਕ ਹੀ ਹੁੰਦੀ ਆ। ਸੋ ਇਸੇ ਤਰ੍ਹਾਂ ਜੀ ਮੈਲਬੋਰਨ ਕਾਫੀ ਵੱਡੀ ਸਿਟੀ ਆ, ਤੇ ਇੱਥੇ ਵੀ ਕਹਿੰਦੇ ਤੀਆਂ ਤਰਿੰਜਣਾਂ ਧੀਆਂ ਧਿਆਣੀਆਂ ਦੇ ਜਿਹੜੇ ਦਿਨ ਉਹ ਵੀ ਸ਼ੁਰੂ ਹੋਣ ਵਾਲੇ ਆ, ਸੌਣ ਦਾ ਮਹੀਨਾ ਆਉਣ ਵਾਲਾ ਹਨਾ। ਸੋ ਮੈਲਬੋਰਨ ਦੇ ਵਿੱਚ ਜੀ ਤੀਆਂ ਤੀਜ ਤਰਿੰਜਣਾਂ, ਸੋ ਇਹ ਲੇਡੀਜ਼ ਈਵੈਂਟ ਆ ਓਨਲੀ, ਜਿਸ ਦੇ ਵਿੱਚ ਗਿੱਧਾ ਭੰਗੜਾ ਤੇ ਸਕਿੱਟ ਕੰਪੀਟੀਸ਼ਨ ਹੋਣਗੇ। ਤੇ ਅਗਰ ਇਸ ਦਾ ਵੈਨਿਊ ਹੋ ਰਿਹਾ ਵਾ ਜੀ 8 July 2018 ਨੂੰ ਸਪ੍ਰਿੰਗਵਿਲ ਟਾਊਨ ਹਾਲ ਦੇ ਵਿੱਚ, ਤੇ ਇਹਦੀ ਟਿਕਟ ਆ $15। ਤੇ ਅਗਰ ਤੁਸੀਂ ਇਸ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਆ, ਓਨਲੀ ਲੇਡੀਜ਼ ਈਵੈਂਟ ਆ ਜੀ, ਮੈਂ ਨਾਲ ਨਾਲ ਇਹ ਵੀ ਦੱਸ ਦੇਵਾਂ, ਤੇ ਤੁਸੀਂ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਬੇਅੰਤ ਬਰਾੜ ਤੇ ਮਨਦੀਪ ਬਾਵਾ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦੇ ਨੰਬਰ ਹੈ ਜੀ 0498279402, ਤੇ ਮਨਦੀਪ ਬਾਵਾ ਦਾ ਨੰਬਰ ਆ 0433792552। ਤੇ ਜੇ ਅਗਰ ਤੁਸੀਂ ਕੋਈ ਜਨਰਲ ਇਨਕੁਆਇਰੀ ਜਾਂ ਸਪੋਂਸਰਸ਼ਿਪ ਦੇ ਲਈ ਤੁਸੀਂ ਗੱਲ ਕਰਨੀ ਚਾਹੋ ਤਾਂ ਉਹਦੇ ਲਈ ਤੁਸੀਂ ਕੁਲਦੀਪ ਕੌਰ ਨੂੰ ਕੰਟੈਕਟ ਕਰ ਸਕਦੇ ਹੋ। ਮੇਰੇ ਖਿਆਲ ਉਹਨਾਂ ਦਾ ਨੰਬਰ ਤਾਂ ਹੋਏਗਾ ਜੀ, ਪਰ ਫਿਰ ਵੀ ਮੈਂ ਰਿਪੀਟ ਕਰ ਦਿੰਦੀ ਹਾਂ, ਕੁਲਦੀਪ ਕੌਰ ਉਹਨਾਂ ਦਾ ਨੰਬਰ ਹੈ 0444952072, ਤੇ ਗੁਰਮੀਤ ਕੌਰ 0410086389, ਤੇ ਇਹਨਾਂ ਦੇ ਨਾਲ ਤੁਸੀਂ ਕੋਈ ਜਨਰਲ ਇਨਕੁਆਇਰੀ ਜਾਂ ਸਪੋਂਸਰਸ਼ਿਪ ਦੇ ਲਈ ਗੱਲ ਕਰ ਸਕਦੇ ਹੋ। ਤੇ ਜੇ ਤੁਹਾਨੂੰ ਟਿਕਟ ਦੇ ਲਈ ਗੱਲ ਕਰਨੀ ਹੈ ਤਾਂ ਤੁਸੀਂ ਜਤਿੰਦਰ ਕੰਗ ਤੇ ਜਸਵੀਰ ਕੌਰ ਨਾਲ 0426292193 ਤੇ ਗੱਲ ਕਰ ਸਕਦੇ ਹੋ, ਤੇ ਜਤਿੰਦਰ ਕੰਗ ਦਾ ਨੰਬਰ ਹੈ 0425708034। ਤੇ ਲਓ ਜੀ ਫਿਰ ਕਰ ਲੋ ਤਿਆਰੀਆਂ ਤੀਆਂ ਤੀਜ ਤਰਿੰਜਣਾਂ ਦੀਆਂ ਲੇਡੀਜ਼ ਫੰਕਸ਼ਨਾਂ ਜੀ। ਸਾਊਥ ਸਪਰਿੰਗ ਵਿਲਾ ਟਾਊਨ ਹਾਲ ਦੇ ਵਿੱਚ 8 July 2018 ਨੂੰ ਤੇ ਪਹੁੰਚੋ ਜੀ ਫਟਾਫਟ ਅਗਰ ਤੁਸੀਂ ਉਸ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਲਓ ਜੀ ਫਿਰ ਅੱਗੇ ਜਗਤਾਰ ਸਿੰਘ ਕ੍ਰਿਸਪਿਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਗੋਇੰਗ ਗੁੱਡ ਪਲੀਜ਼ ਸੌਂਗ ਪਲੇ ਕਰ ਦਿਓ ਤੁਹਾਡੀ ਪਸੰਦ ਦਾ ਥੈਂਕਸ ਮੇਰੀ ਪਸੰਦ ਦਾ ਗਾਣਾ ਆਏ ਹਾਏ ਚਲੋ ਜੀ ਕੋਈ ਤਾਂ ਹੈ ਨਾ ਜਿਹਨੂੰ ਮੇਰੀ ਪਸੰਦ ਦੇ ਗਾਣੇ ਸੁਣਨ ਨੂੰ ਕਹਿ ਦਿੱਤਾ ਨਹੀਂ ਤਾਂ ਸਾਰੇ ਆਪੋ ਆਪਣੀ ਪਸੰਦ ਦੇ ਗਾਣੇ ਕਹੀ ਜਾਂਦੇ ਆ ਚਲੋ ਕੋਈ ਗੱਲ ਨੀ ਜੀ ਮੇਰੀ ਪਸੰਦ ਦਾ ਗਾਣਾ ਆਪਾਂ ਜ਼ਰੂਰ ਸੁਣਾਂਗੇ ਤੇ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਵੀ ਇਜਾਜ਼ਤ ਦਿਓ ਅਗਲੇ ਹਫਤੇ ਨਾ ਖੂਬ ਗੱਲਾਂ ਮਾਰਾਂਗੇ ਆਪਾਂ ਸਾਰੇ ਜਾਣੇ ਰਲ ਕੇ ਤੇ ਤਦ ਤੱਕ ਸਾਡੇ ਘਰ ਦੀ ਸੈਟਿੰਗ ਵੀ ਹੋ ਜੂਗੀ ਨਾ ਤੇ ਲਓ ਫਿਰ ਜੀ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਤੇ ਮੇਰੀ ਪਸੰਦ ਦਾ ਗਾਣਾ ਮੈਂ ਸਰਬਜੀਤ ਭਾਜੀ ਨੂੰ ਦੱਸ ਦਿੱਤਾ ਵਾ ਤੇ ਉਹਨਾਂ ਨੇ ਉਹ ਗਾਣਾ ਪਲੇ ਕਰ ਦੇਣਾ ਪਰ ਤੁਸੀਂ ਕਿਤੇ ਨਾ ਚਾਹੋ ਤੁਹਾਡੇ ਲਈ ਸੋਹਣੇ ਸੋਹਣੇ ਗਾਣੇ ਛੱਡ ਕੇ ਜਾ ਰਹੀ ਹਾਂ ਤੇ ਮਿਲਦੇ ਹਾਂ ਫਿਰ ਅਗਲੇ ਹਫਤੇ 8 to 10 ਸਿਡਨੀ ਸਮੇਂ ਮੁਤਾਬਕ ਅੱਜ ਲਈ ਇੰਨਾ ਹੀ ਤੇ ਫਿਰ ਜਿਹੜੀ ਕਿ ਗੱਲ ਹਜੇ ਅੱਧ ਵਿਚਕਾਰ ਰਹਿ ਗਈ ਹੈ ਨਾ ਤਾਰਾ ਮੀਰਾ ਤੇ ਸਰੋਂ ਹਨਾ ਇੱਕੋ ਫਸਲਾਂ ਨੇ ਜਾਂ ਅਲੱਗ ਅਲੱਗ ਖੇੜਾ ਤਾਂ ਨਹੀਂ ਮੈਂ ਛੱਡਦੀ ਪੁੱਛ ਕੇ ਤਾਂ ਹਟੂੰਗੀ ਤੋ ਅਗਲੇ ਹਫਤੇ ਇਹ ਗੱਲਬਾਤ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਪੁੱਛਾਂਗੇ ਤੁਹਾਡੇ ਵਿਊਜ਼ ਇੱਕ ਹਫਤੇ ਦਾ ਟਾਈਮ ਆ ਇਧਰੋਂ ਉਧਰੋਂ ਨਕਲ ਨੁਕਲ ਮਾਰ ਲਿਓ ਕਾਪੀ ਕੁਪੀ ਕਰ ਲਿਓ ਇੰਡੀਆ ਤੋਂ ਪੁੱਛ ਲਓ ਮੈਨੂੰ ਪਤਾ ਖੇਤੀ ਖੁਤੀ ਦਾ ਹਿਸਾਬ ਕਿਤਾਬ ਦੱਸਦੇ ਆ ਕਦਾ ਸਹੀ ਆ ਅੱਧੇ ਕਦਾ ਵਿਚਾਰੇ ਮੇਰੇ ਯਾਰ ਗਈ ਅਸੀਂ ਇਹਨਾਂ ਨੂੰ ਕੱਖ ਪਤਾ ਪੁਤਾ ਘੱਟ ਹੀ ਹੁੰਦਾ ਹਨਾ ਤੀਰ ਤੁੱਕਾ ਲਾਉਣਾ ਨੀ ਹੋਊਗਾ ਉਹਨਾਂ ਨੇ ਅੱਜ ਚਲ ਕੋਈ ਗੱਲ ਨੀ ਜੇ ਹਫਤੇ ਦਾ ਟਾਈਮ ਆ ਤੁਸੀਂ ਲੱਭਿਓ ਫਿਰ ਤਾਰਾ ਮੀਰਾ ਤੇ ਸਰੋਂ ਇੱਕੋ ਫਸਲਾਂ ਨੇ ਜਾਂ ਅਲੱਗ ਅਲੱਗ ਨੇ ਹਨਾ ਕਿਹੜੀਆਂ ਫਸਲਾਂ ਨੇ ਏਦਾਂ ਨੀ ਦੱਸਣਾ ਵੀ ਇੱਕੋ ਹੀ ਆ ਜਾਂ ਅਲੱਗ ਗਾਂ ਵੀ ਐਕਸਪਲੇਨੇਸ਼ਨ ਵੀ ਕਰਨੀ ਆ ਜਿੱਦਾਂ ਕਿ ਪ੍ਰਸੰਗ ਸਹਿਤ ਵਿਆਖਿਆ ਹੁੰਦੀ ਆ ਨਾ ਉਹ ਪੂਰੀ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਲਿਖਣੀ ਪੈਣੀ ਇੱਕ ਹਫਤੇ ਦੇ ਵਿੱਚ ਟਾਈਮ ਹੈਗਾ ਲਿਖ ਕੇ ਪਹਿਲਾਂ ਹੀ ਰੱਖ ਲਿਓ ਪ੍ਰੋਗਰਾਮ ਸ਼ੁਰੂ ਹੋਊਗਾ ਤੇ ਨਾਲ ਦੀ ਨਾਲ ਹੀ ਭੇਜ ਦਿਓ ਕਿਉਂਕਿ ਪੁੱਛ ਤਾਂ ਮੈਂ ਲੈਣੀ ਹਾਂ ਤੇ ਲਓ ਜੀ ਫਿਰ ਗਾਣੇ ਛੱਡ ਕੇ ਜਾ ਰਹੀ ਹਾਂ ਤੁਸੀਂ ਕਰੋ ਇੰਜੋਏ ਹਰਮ ਰੇਡੀਓ ਤੇ ਸਾਰਾ ਦਿਨ ਬਿਲਕੁਲ ਜੀ ਬੜੇ ਸੋਹਣੇ ਸੋਹਣੇ ਗਾਣੇ ਵੀ ਚੱਲਣੇ ਆ ਤੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਵੀ ਚੱਲਣੇ ਆ 24 ਘੰਟੇ 7 ਦਿਨ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅਗਲੇ ਹਫਤੇ ਤਦ ਤੱਕ ਲਈ ਸਭ ਰੱਖਾ
ਤੇਰੀ ਅੱਖ ਕਾਸ਼ ਨੀ ਦੂਜਾ ਸੋਹਣੀਏ ਤਬਾਹੀ ਆਊਟਫਿੱਟ ਨੀ।